ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਜੀ ਦੋਸਤੋ, ਪ੍ਰੋਗਰਾਮ ਲਹਿਰਾਂ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਖਿਦਮਤ ਦੇ ਵਿੱਚ ਅਮਰਦੀਪ ਕੌਰ ਤੇ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਉਮੀਦ ਕਰਦੀ ਹਾਂ ਤੁਹਾਡਾ ਸਾਰਾ ਹਫ਼ਤਾ ਬਹੁਤ ਅੱਛਾ ਨਿਕਲਿਆ ਹੋਏਗਾ। ਤੁਸੀਂ ਰਾਜੀ ਵਾਜੀ ਹੋਵੋਗੇ, ਹਨਾ, ਤੰਦਰੁਸਤ ਹੋਵੋਗੇ, ਖੁਸ਼ਗਵਾਰ ਸਮੇਂ ਨੂੰ ਗੁਜ਼ਾਰ ਰਹੇ ਹੋਵੋਗੇ। ਔਰ ਅਸੀਂ ਉਮੀਦ ਵੀ ਇਹੀ ਕਰਦੇ ਹੁੰਦੇ ਹਾਂ ਔਰ ਅਰਦਾਸ ਵੀ ਇਹੀ ਕਰਦੇ ਹੁੰਦੇ ਹਾਂ ਉਸ ਪਰਮਾਤਮਾ ਦੇ ਅੱਗੇ ਕਿ ਸਾਡੇ ਸੁਣਨ ਵਾਲੇ, ਸਾਡੇ ਦੋਸਤ, ਸਾਡੇ ਸਰੋਤੇ ਹਮੇਸ਼ਾ ਖੁਸ਼ਗਵਾਰ ਮਾਹੌਲ ਨੂੰ ਇੰਜੋਏ ਕਰਨ ਤੇ ਅੱਜ ਦੇ ਵੀ ਦਿਨ ਦੇ ਲਈ ਤੁਹਾਡੇ ਲਈ ਇਹੀ ਅਰਦਾਸ ਕਰਦੇ ਹਾਂ ਕਿ ਤੁਹਾਡੀ ਜ਼ਿੰਦਗੀ ਦਾ ਹਰ ਪਲ ਹਰ ਘੜੀ ਜਿਹੜੀ ਆ ਉਹ ਖੁਸ਼ੀਆਂ ਲੱਦੀ ਹੋਵੇ, ਤੁਸੀਂ ਸੁੱਖ ਤੇ ਸ਼ਾਂਤੀ ਦੇ ਨਾਲ ਆਪਣਾ ਦਿਨ ਬਤੀਤ ਕਰੋ। ਸੋ ਇਸ ਅਰਦਾਸ ਦੇ ਨਾਲ ਅੱਜ ਦੇ ਲਹਿਰਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਲਹਿਰਾਂ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਦੋਸਤ ਇਸ ਵੇਲੇ ਬਣੇ ਹੋਏ ਆ ਜਾਂ ਫਿਰ ਜਿਨ੍ਹਾਂ ਨੇ ਸਾਡੇ ਨਾਲ ਅੱਗੇ ਜਾ ਕੇ ਰਾਬਤਾ ਬਣਾਉਣਾ, ਅਸੀਂ ਸਾਰਿਆਂ ਨੂੰ ਤਹਿ ਦਿਲ ਤੋਂ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਨਾਲ ਹੀ ਨਾਲ ਅੱਜ ਦਾ ਦਿਨ ਮੰਗਲਵਾਰ, ਮੰਗਲਵਾਰ ਅਸੀਂ ਜੁੜ ਬਹਿੰਦੇ ਹੁੰਦੇ ਹਾਂ ਮੈਲਬਨ ਤੋਂ। ਮੈਲਬਨ ਤੋਂ ਅੱਜ ਦਾ ਇਹ ਲਹਿਰਾਂ ਪ੍ਰੋਗਰਾਮ 2 ਘੰਟੇ ਦੇ ਵਕਤ ਦੇ ਵਿੱਚ ਅਸੀਂ ਇਕੱਠੇ ਗੁਜ਼ਾਰਨਾ ਔਰ ਤੁਹਾਡੇ ਸਾਥ ਦੀ ਜਿਹੜੀ ਉਮੀਦ ਹੈ ਉਹ ਹਮੇਸ਼ਾ ਸਾਨੂੰ ਬਣੀ ਰਹਿੰਦੀ ਹੈ। ਤੁਹਾਡਾ ਸਾਥ ਬਹੁਤ ਜ਼ਰੂਰੀ ਹੁੰਦਾ ਹੈ, ਸੋ ਤੁਹਾਡੇ ਸਾਥ ਦੀ ਉਮੀਦ ਦੇ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਅਸੀਂ। ਤੇ ਅੱਜ ਦੇ ਦਿਨ ਦੀ ਗੱਲ ਅਸੀਂ ਕੀਤੀ, ਮੰਗਲਵਾਰ ਹੈ, ਸਾਲ 2018 ਦੇ ਅਕਤੂਬਰ ਮਹੀਨੇ ਦੀ 30 ਤਰੀਕ ਹੋ ਚੁੱਕੀ ਹੈ ਤੇ ਨਾਨਕਸ਼ਾਹੀ ਸੰਵਤ 550 ਦੇ ਕੱਤਕ ਮਹੀਨੇ ਦੀ 14 ਤਰੀਕ ਹੋ ਚੁੱਕੀ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਸਿਡਨੀ, ਮੈਲਬਨ ਤੇ ਕੈਨਬਰਾ ਦੇ ਵਿੱਚ 8:02 ਹੋਏ ਨੇ ਤੇ ਇੱਧਰ ਬ੍ਰਿਸਬੇਨ ਦੇ ਵਿੱਚ 7:02 ਦਾ ਸਮਾਂ, ਜਦਕਿ ਐਡੀਲੇਡ ਦੇ ਵਿੱਚ 7:33 ਦਾ ਸਮਾਂ ਹੋ ਚੁੱਕਿਆ ਜੀ। ਤੇ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਨਿਊਜ਼ੀਲੈਂਡ ਦੇ ਵਿੱਚ 10:03 ਇਸ ਵੇਲੇ ਹੋ ਚੁੱਕੇ ਨੇ। ਇਸ ਤੋਂ ਵੀ ਬਾਹਰ ਚਲੀਏ, ਤੁਹਾਡੇ ਮੁਲਕਾਂ ਵੱਲ ਆਈਏ ਤਾਂ ਜਿੱਥੇ ਜਿੱਥੇ ਮੰਗਲਵਾਰ ਚੜ ਚੁੱਕੇ ਆ ਉੱਥੇ ਦੀ ਗੱਲ ਕਰਦੇ ਹਾਂ। ਮੰਗਲਵਾਰ ਚੜ ਚੁੱਕਿਆ ਜੀ ਦੁਬਈ ਦੇ ਵਿੱਚ, 1 ਘੰਟਾ ਪਹਿਲਾਂ ਹੀ ਚੜਿਆ, 1:03 ਉੱਥੇ ਹੋਏ ਨੇ। ਤੇ ਇਸੇ ਤਰ੍ਹਾਂ ਮੰਗਲਵਾਰ ਹਾਂਗਕਾਂਗ ਦੇ ਵਿੱਚ ਵੀ ਚੜ ਚੁੱਕਿਆ ਤੇ ਉੱਥੇ 5:03 ਦਾ ਸਮਾਂ ਹੋਇਆ। ਤੇ ਇਸੇ ਤਰ੍ਹਾਂ ਜੀ ਭਾਰਤ ਦੇ ਵਿੱਚ ਵੀ ਮੰਗਲਵਾਰ ਚੜ ਚੁੱਕਿਆ। ਭਾਰਤ ਪੰਜਾਬ ਦੇ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਇਸ ਵੇਲੇ ਟੈਕਨੀਕਲ ਸਪੋਰਟ ਦੇ ਲਈ ਬਣੇ ਹੋਏ ਨੇ ਸਰਬਜੀਤ ਸਿੰਘ ਹੁਰੀ, ਜਿੱਥੇ ਸਮਾਂ ਹੋਇਆ ਜੀ 2:33 ਦਾ। ਤੇ ਉਹਨਾਂ ਮੁਲਕਾਂ ਦੀ ਵੀ ਗੱਲ ਕਰ ਲੈਂਦੇ ਹਾਂ ਜਿੱਥੇ ਅਜੇ ਚੱਲ ਰਿਹਾ ਸੋਮਵਾਰ, ਸੋਮਵਾਰ ਚੱਲ ਰਿਹਾ ਅਜੇ ਕੈਨੇਡਾ ਦੇ ਵਿੱਚ ਤੇ ਵੈਨਕੂਵਰ ਸ਼ਹਿਰ ਦੇ ਵਿੱਚ 2:03 ਦਾ ਸਮਾਂ। ਟੋਰਾਂਟੋ ਦੇ ਵਿੱਚ 5:04 ਯਾਨੀ ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ, ਜਦਕਿ ਵੈਨਕੂਵਰ ਦੇ ਵਿੱਚ ਬਾਅਦ ਦੁਪਹਿਰ ਦਾ ਸਮਾਂ ਜਿਹੜਾ ਜੀ ਉਹ ਚੱਲ ਰਿਹਾ। ਵਿਨੀਪੈਗ ਦੇ ਵਿੱਚ 4:04 ਇਸ ਵੇਲੇ ਹੋਏ ਨੇ, ਉੱਥੇ ਵੀ ਸ਼ਾਮ ਪੈ ਚੁੱਕੀ ਹੈ। ਤੇ ਦੋਸਤੋ ਲੰਡਨ ਦੇ ਵਿੱਚ ਰਾਤ ਪਈ ਹੋਈ ਹੈ ਸੋਮਵਾਰ ਦੀ, 9:04 ਹੋ ਚੁੱਕੇ ਨੇ। ਐਲਏ ਦੇ ਵਿੱਚ ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ ਸੋਮਵਾਰ ਦੀ, ਬਾਅਦ ਦੁਪਹਿਰ 2:04 ਹੋਏ ਨੇ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਹੋ, ਸਾਡੇ ਨਾਲ ਸਾਂਝ ਬਣਾਉਂਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਉਹਦੇ ਬਾਬਤ ਵੀ ਗੱਲ ਕਰ ਰਹੇ ਹਾਂ। ਪ੍ਰੋਗਰਾਮ ਦੌਰਾਨ ਅਸੀਂ ਮੌਸਮ ਦੇ ਉੱਤੇ ਝਾਤ ਵੀ ਮਾਰਾਂਗੇ ਔਰ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਮਿੰਟੂ ਬਰਾੜ ਹੋਰਾਂ ਦੇ ਨਾਲ ਅੱਜ ਦੀਆਂ ਕੁਝ ਖਾਸ ਖ਼ਬਰਾਂ ਦੇ ਉੱਤੇ ਮਾਰਾਂਗੇ ਇੱਕ ਨਜ਼ਰ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕੁਝ ਜ਼ਰੂਰੀ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਇਸ ਦੇ ਨਾਲ ਇੱਕ ਮੁਲਾਕਾਤ ਅਸੀਂ ਅੱਜ ਕਰਨੀ ਹੈ ਪ੍ਰੋਗਰਾਮ ਦੇ ਵਿੱਚ ਲਾਈਵ ਕੇਸੀ ਦੀਵਾਲੀ ਫੈਸਟੀਵਲ ਹੋਣ ਜਾ ਰਿਹਾ ਜੀ ਮੈਲਬਨ ਦੇ ਵਿੱਚ ਉਸ ਬਾਬਤ ਸੋ ਕੇਸੀ ਦੀਵਾਲੀ ਫੈਸਟੀਵਲ ਦੇ ਜਿਹੜੇ ਪ੍ਰਬੰਧਕ ਨੇ ਉਹ ਅੱਜ ਸਾਡੇ ਨਾਲ ਸਾਡੇ ਸਰੋਤਿਆਂ ਦੇ ਰੂਬਰੂ ਹੋਣਗੇ ਸਟੂਡੀਓ ਦੇ ਵਿੱਚ ਸ਼ਾਮਲ ਹੋਣਗੇ ਔਰ ਪ੍ਰੋਗਰਾਮ ਦੇ ਵਿੱਚ ਉਹ ਜਾਣਕਾਰੀ ਦੇਣਗੇ ਉਸ ਫੈਸਟੀਵਲ ਦੇ ਬਾਰੇ ਚ ਤੇ ਦੋਸਤੋ ਇਸ ਤੋਂ ਇਲਾਵਾ ਕੀ ਹੋਣਾ ਜੀ ਇਸ ਤੋਂ ਇਲਾਵਾ ਹੋਣਾ ਜੀ ਗੀਤ ਸੰਗੀਤ ਤੇ ਤੁਹਾਡੇ ਪਿਆਰੇ ਪਿਆਰੇ ਸੁਨੇਹੇ ਤੁਹਾਡੇ ਪਿਆਰੇ ਪਿਆਰੇ ਸੁਨੇਹਿਆਂ ਦੀ ਸਾਨੂੰ ਉਡੀਕ ਹਮੇਸ਼ਾ ਰਹਿੰਦੀ ਹੈ ਔਰ ਜਦੋਂ ਤੱਕ ਉਹ ਸਾਡੇ ਤੱਕ ਪਹੁੰਚਦੇ ਨਹੀਂ ਸਾਨੂੰ ਵੀ ਨਹੀਂ ਲੱਗਦਾ ਕਿ ਪ੍ਰੋਗਰਾਮ ਕਰਨ ਦੇ ਵਿੱਚ ਸਾਨੂੰ ਕੋਈ ਮਜ਼ਾ ਆ ਰਿਹਾ ਸੋ ਪ੍ਰੋਗਰਾਮ ਦੇ ਵਿੱਚ ਜਿਹੜਾ ਗੱਲਾਂ ਬਾਤਾਂ ਦਾ ਆਦਾਨ ਪ੍ਰਦਾਨ ਹੈ ਉਹ ਜਦੋਂ ਹੁੰਦਾ ਤਾਂ ਹੀ ਪ੍ਰੋਗਰਾਮ ਦੀ ਜਿਹੜੀ ਰੂਹ ਹੈ ਨਾ ਉਹ ਖੁਸ਼ਗਵਾਰ ਹੁੰਦੀ ਹੈ ਸੋ ਪ੍ਰੋਗਰਾਮ ਦੀ ਰੂਹ ਖੁਸ਼ਗਵਾਰ ਬਣੀ ਰਹੇ ਇਸ ਆਸ ਦੇ ਨਾਲ ਅਸੀਂ ਤੁਹਾਡੇ ਤੋਂ ਉਮੀਦ ਜ਼ਰੂਰ ਕਰਦੇ ਹਾਂ ਕਿ ਤੁਹਾਡੇ ਜਿਹੜੇ ਸੁਨੇਹੇ ਉਹ ਸਾਡੇ ਤੱਕ ਜ਼ਰੂਰ ਪਹੁੰਚਣ ਸੋ ਤੁਹਾਡੇ ਸੁਨੇਹੇ ਸਾਡੇ ਤੱਕ ਕਿਵੇਂ ਪਹੁੰਚਣੇ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਜੇਕਰ ਸਾਡੀ ਐਪ ਸਾਡੇ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਇੰਸਟਾਲ ਹੈ ਤੇ ਫਿਰ ਤਾਂ ਬਹੁਤ ਸੌਖਾ ਜੀ ਸਿੱਧਾ ਹੀ ਤੁਸੀਂ ਟੈਲੀਗ੍ਰਾਮ ਲਿੰਕ ਤੇ ਜਾ ਕੇ ਸਾਨੂੰ ਮੈਸੇਜ ਕਰੋ ਜਾਂ ਫਿਰ ਸਾਨੂੰ ਈਮੇਲ ਦੇ ਲਿੰਕ ਤੇ ਜਾ ਕੇ ਮੈਸੇਜ ਕਰੋ ਹਨਾ ਸੋ ਸਿੱਧੇ ਤੁਹਾਡੇ ਮੈਸੇਜਸ ਜਿਹੜੇ ਸਾਡੇ ਕੋਲ ਪਹੁੰਚ ਜਾਣੇ ਆ ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-8599-2811 ਸੋ ਤੁਸੀਂ ਆਪਣੇ ਸੁਨੇਹਿਆਂ ਦੀ ਜਿਹੜੀ ਸਾਂਝ ਹੈ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਜ਼ਰੂਰ ਪ੍ਰੋਗਰਾਮ ਦੌਰਾਨ ਪਾਉਂਦੇ ਰਹੋ ਸੋ ਅਸੀਂ ਤਾਂ ਕਿ ਇਸੇ ਤਰ੍ਹਾਂ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਪ੍ਰੋਗਰਾਮ ਦੇ ਵਿੱਚ ਜਿਉਂ ਦਾ ਤਿਉਂ ਬਣਾਈ ਰੱਖੀਏ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਮਰਪਿਤ ਇੱਕ ਗੀਤ ਦੇ ਨਾਲ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਇਹ ਗੀਤ
ਏਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਇੱਕ ਵਾਰੇ ਕੋਈ ਦੋ ਵਾਰੇ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੌਮ ਤੋਂ ਸੱਤ ਵਾਰੇ ਸੱਤ ਵਾਰ ਕੇ ਕਹਿਣਾ ਸੱਤ ਵਾਰ ਕੇ ਕਹਿਣਾ ਪਾਣਾ ਮਿੱਠਾ ਲੱਗ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ ਚਾਰ ਪੁੱਤ ਵਾਰੇ ਪੰਜਵੀਂ ਮਾਂ ਵਾਰੀ ਛੇ ਮਾਂ ਬਾਪ ਵਾਰਿਆ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ ਜੰਝੂਲਾ ਲਾ ਕੇ ਕਹਿੰਦਾ ਔਰੰਗਜ਼ੇਬੀ ਅਖੀਰੀ ਸਾਡੇ ਜੰਝੂਲਾ ਲਾ ਕੇ ਕਹਿੰਦਾ ਔਰੰਗਜ਼ੇਬੀ ਅਖੀਰੀ ਯਕੀਨ ਕਬੂਲ ਲਵੋ ਯਕੀਨ ਕਬੂਲ ਲਵੋ ਜਾਂ ਫਿਰ ਚੁੱਕ ਲੋ ਡੰਡਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ ਕਹਿੰਦੇ ਪੰਡਤਾਂ ਨੂੰ ਦੱਛਣਾ ਮੰਗਦੀ ਗੁਰੂ ਮੁਰੀਦੀ ਕੋਈ ਹੈ ਸਿੱਖ ਸੰਗਤ ਚੋਂ ਹੋਵੇ ਜਿਸਨੇ ਮੌਤ ਖਰੀਦੀ ਕਿਸੇ ਵੱਟ ਵਡੇਰੇ ਨੂੰ ਧਰਮ ਲਈ ਦੇਣੀ ਪਊ ਸ਼ਹੀਦੀ ਬਾਲ ਗੁਰੂ ਗੋਬਿੰਦ ਬੋਲ ਪਏ ਬਾਲ ਗੁਰੂ ਗੋਬਿੰਦ ਬੋਲ ਪਏ ਤੁਸਾਂ ਤੋਂ ਵੱਡਾ ਕੌਣ ਵਡੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ ਸੀ ਪੰਜ ਪਿਆਰੇ ਸਾਜ ਲੈ ਪੰਜ ਪਿਆਰੇ ਸਾਜ ਲੈ ਪੰਜਾਬ ਵਿੱਚ ਕੀਤਾ ਆਪ ਬਸੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ ਮਰ ਜਾਣਾ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ ਦੁਨੀਆਂ ਦੇ ਤਖਤੇ ਤੇ ਦੁਨੀਆਂ ਦੇ ਤਖਤੇ ਤੇ ਵੱਖਰਾ ਸਿੱਖ ਦਿਸੂਗਾ ਮੇਰਾ ਸਰਬੰਸ ਤਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਤਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਤਾਨੀ ਆਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ
ਜੀ ਦੋਸਤੋ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣ ਰਹੇ ਸੀ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਬਿਲਕੁਲ ਜੀ ਔਰ ਜਿਹੜੀ ਸ਼ਹਾਦਤ ਦੀ ਦਾਸਤਾਨ ਇਸ ਪਰਿਵਾਰ ਵੱਲੋਂ ਗੁਰੂ ਸਾਹਿਬ ਦੇ ਪਰਿਵਾਰ ਵੱਲੋਂ ਲਿਖੀ ਗਈ ਹੈ ਔਰ ਸਿੱਖੀ ਦੇ ਵਿੱਚ ਇਹ ਐਡੀ ਕੁ ਵੱਡੀ ਮਹਾਨ ਦਾਤ ਹੈ ਕਿ ਗੁਰੂ ਸਾਹਿਬ ਨੇ ਆਪਣੇ ਛੋਟੇ ਛੋਟੇ ਬੱਚੇ ਤੱਕ ਕੁਰਬਾਨ ਕਰਕੇ ਵੀ ਉਫ ਨਹੀਂ ਕੀਤੀ ਸੀ ਨਹੀਂ ਕੀਤੀ ਹਨਾ ਕੋਈ ਸ਼ਿਕਵਾ ਨਹੀਂ ਸੀ ਕੋਈ ਸ਼ਿਕਾਇਤ ਨਹੀਂ ਸੀ ਕੋਈ ਸ਼ਿਕਨ ਨਹੀਂ ਸੀ ਹਨਾ ਆਪਣਾ ਸਾਰਾ ਪਰਿਵਾਰ ਕੌਮ ਦੇ ਲਈ ਵਾਰਨ ਤੋਂ ਬਾਅਦ ਸੋ ਉਹਨਾਂ ਦੀ ਮਹਾਨਤਾ ਦੇ ਅੱਗੇ ਹਮੇਸ਼ਾ ਹੀ ਸਾਡਾ ਜਿਹੜਾ ਸਿਰ ਆ ਉਹ ਝੁਕਦਾ ਸੋ ਗੀਤ ਤੋਂ ਬਾਅਦ ਇੱਕ ਵਾਰ ਫਿਰ ਦੋਸਤੋ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਹੋ ਗਿਆ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦਾ ਤੇ ਮੌਸਮ ਦੇਖੀਏ ਤਾਂ ਜੀ ਅੱਜ ਮੈਲਬਨ ਦੇ ਵਿੱਚ ਠੰਡ ਸੀਗੀ ਕਾਫੀ ਜ਼ਿਆਦਾ ਸਵੇਰੇ ਸਵੇਰੇ ਦੋ ਤਿੰਨ ਦਿਨ ਤੋਂ ਲਗਾਤਾਰ ਕਾਫੀ ਜ਼ਿਆਦਾ ਠੰਡਾ ਹੁੰਦਾ ਮੌਸਮ ਰਾਤ ਨੂੰ ਵੀ ਬਹੁਤ ਜ਼ਿਆਦਾ ਠੰਡਾ ਹੋ ਜਾਂਦਾ ਪਰ ਦਿਨ ਵੇਲੇ ਜਿਹੜਾ ਮੌਸਮ ਆ ਉਹ ਗਰਮ ਹੁੰਦਾ ਅੱਜ ਕੱਲ ਔਰ ਆਉਣ ਵਾਲੇ ਦਿਨ ਵੀ ਕਾਫੀ ਗਰਮ ਹੋਣ ਦੀ ਉਮੀਦ ਹੈ ਸੋ ਅੱਜ ਵੀ ਮੈਲਬਨ ਦੇ ਵਿੱਚ 8 ਡਿਗਰੀ ਘੱਟ ਤੋਂ ਘੱਟ ਦੱਸਿਆ ਗਿਆ ਜਦਕਿ 26 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਤੇ ਧੁੱਪ ਜਿਹੜੀ ਬਣੀ ਰਹਿਣੀ ਹੈ ਸਾਰਾ ਦਿਨ ਸੋਹਣਾ ਦਿਨ ਹੈ ਜੀ ਅੱਜ ਮੈਲਬਨ ਦੇ ਵਿੱਚ ਇਸੇ ਤਰ੍ਹਾਂ ਸਿਡਨੀ ਦੇ ਵਿੱਚ 15 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ ਉੱਥੇ ਵੀ ਧੁੱਪ ਜਿਹੜੀ ਉਹ ਬਣੀ ਰਹਿਣੀ ਹੈ ਔਰ ਮੌਸਮ ਜਿਹੜਾ ਉੱਥੇ ਵੀ ਖਿੜਿਆ ਹੋਇਆ ਬ੍ਰਿਸਬੇਨ ਦੇ ਵਿੱਚ ਅੱਜ ਮੌਸਮ ਜਿਹੜਾ ਜੀ 18 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਚਲੇ ਜਾਣਾ ਹੈ ਤੇ ਇਸ ਵੇਲੇ ਠੰਡ ਹੈ ਪਰ ਅੱਜ ਧੁੱਪ ਉੱਥੇ ਵੀ ਬਣੀ ਰਹਿਣੀ ਹੈ ਸੋ ਬ੍ਰਿਸਬੇਨ ਦੇ ਵਿੱਚ ਮੈਲਬਨ ਦੇ ਨਾਲੋਂ ਜਿਹੜੀ ਠੰਡ ਹੈ ਉਹ ਘੱਟ ਹੁੰਦੀ ਹੈ ਤਕਰੀਬਨ ਪਰਥ ਦੇ ਵਿੱਚ 14 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ ਇੱਥੇ ਧੁੱਪ ਬਣੀ ਰਹਿਣੀ ਹੈ ਤੇ ਐਡੀਲੇਡ ਦੇ ਵਿੱਚ 11 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਦੱਸਿਆ ਗਿਆ ਜੀ ਤਾਪਮਾਨ ਉੱਥੇ ਵੀ ਕਾਫੀ ਜ਼ਿਆਦਾ ਗਰਮੀ ਹੈ ਅੱਜ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ ਲਗਭਗ ਮੈਨੂੰ ਲੱਗਦਾ ਕਿ ਅੱਜ ਮੈਲਬਨ ਦੇ ਬਹੁਤੇ ਸ਼ਹਿਰਾਂ ਦੇ ਵਿੱਚ ਮੌਸਮ ਜਿਹੜਾ ਉਹ ਸਾਫ਼ ਦੱਸਿਆ ਜਾ ਰਿਹਾ ਹੈ ਧੁੱਪ ਬਣੀ ਰਹਿਣੀ ਹੈ ਸੂਰਜ ਦੇਵਤਾ ਜਿਹੜੇ ਆ ਅੱਜ ਕਾਫੀ ਦਿਆਲ ਨੇ ਕੈਨਬਰਾ ਦੇ ਵਿੱਚ 8 ਡਿਗਰੀ ਤੋਂ ਲੈ ਕੇ 29 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਹੈ ਹੋਬਰਟ ਦੇ ਵਿੱਚ 9 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਜਾਣਾ ਥੋੜਾ ਜਿਹਾ ਇੱਥੇ ਮੌਸਮ ਜਿਹੜਾ ਉਹ ਵੱਖਰਾ ਹੈ ਇੱਥੇ ਮੀਂਹ ਵੀ ਅੱਜ ਦੱਸਿਆ ਗਿਆ ਬਾਅਦ ਦੁਪਹਿਰ ਤੇ ਡਾਰਵਿਨ ਦੇ ਵਿੱਚ 27 ਡਿਗਰੀ ਤੋਂ ਲੈ ਕੇ 35 ਡਿਗਰੀ ਤੱਕ ਇੱਥੇ ਧੁੱਪ ਬਣੀ ਰਹਿਣੀ ਇੱਥੇ ਬਣੀ ਰਹਿੰਦੀ ਹੈ ਤੇ ਡਾਰਵਿਨ ਦੇ ਵਿੱਚ ਕਿਉਂਕਿ ਮੌਸਮ ਜਿਹੜਾ ਉਹ ਹਮੇਸ਼ਾ ਇੱਕੋ ਜਿਹਾ ਹੀ ਰਹਿੰਦਾ ਜ਼ਿਆਦਾਤਰ ਤੇ ਕੇਨਸ ਵਾਲਿਓ ਤੁਹਾਡੇ ਲਈ ਵੀ ਦੱਸ ਦਿੰਦੇ ਹਾਂ 22 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਇੱਥੇ ਤਾਪਮਾਨ ਬਣਿਆ ਰਹਿਣਾ ਉੱਥੇ ਵੀ ਧੁੱਪ ਜੀ ਬਣੀ ਰਹਿਣੀ ਹੈ ਸੋ ਇਸੀ ਜੀ ਤੁਹਾਡੇ ਤੇ ਸਾਡੇ ਸ਼ਹਿਰਾਂ ਦਾ ਮੌਸਮ ਸੋ ਆਸਟ੍ਰੇਲੀਆ ਭਰ ਦੇ ਵਿੱਚ ਮੌਸਮ ਜਿਹੜਾ ਅੱਜ ਬਹੁਤ ਸੋਹਣਾ ਆ ਖਿੜਿਆ ਹੋਇਆ ਮੌਸਮ ਆ ਤੇ ਇਸ ਮੌਸਮ ਦਾ ਲੁਤਫ ਜਿਹੜਾ ਤੁਸੀਂ ਜ਼ਰੂਰ ਉਠਾਓ ਤੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਤੁਸੀਂ ਆਲਰੇਡੀ ਜੁਟੀ ਗਏ ਹੋਵੋਗੇ ਤੇ ਨਾਲ ਹੀ ਨਾਲ ਮੌਸਮ ਇੰਜੋਏ ਕਰੋ ਤੇ ਨਾਲ ਹੀ ਨਾਲ ਪ੍ਰੋਗਰਾਮ ਇੰਜੋਏ ਕਰੋ ਖਬਰਾਂ ਦੀ ਅਸੀਂ ਸਾਂਝ ਪਾਵਾਂਗੇ ਫਿਲਹਾਲ ਸਾਡੇ ਨਾਲ ਕੁਝ ਸਰੋਤੇ ਜੁੜੇ ਹੋਏ ਆ ਅਸੀਂ ਉਹਨਾਂ ਦੇ ਮੈਸੇਜਸ ਵੀ ਲੈਂਦੇ ਜਾਈਏ ਤੇ ਉਸ ਤੋਂ ਬਾਅਦ ਅਸੀਂ ਖਬਰਾਂ ਦੇ ਸਿਲਸਿਲੇ ਵੱਲ ਵਧਾਂਗੇ ਇੱਕ ਗੀਤ ਤੋਂ ਬਾਅਦ ਤੇ ਮੈਸੇਜਿਸ ਜਿਹੜੇ ਸਾਡੇ ਤੱਕ ਪਹੁੰਚੇ ਨੇ ਜੋਗਿੰਦਰ ਸਿੰਘ ਸੋਹੀ ਸਾਹਿਬ ਜਗਰਾਉਂ ਸਿਡਨੀ ਵਾਲੇ ਸਾਡੇ ਨਾਲ ਸਾਂਝ ਬਣਾ ਰਹੇ ਨੇ ਜੀ ਤੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਫਤਿਹ ਬੁਲਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਟੂ ਯੂ ਐਂਡ ਆਲ ਲਿਸਨਰਸ ਤੇ ਬਰਾੜ ਸਾਹਿਬ ਨੂੰ ਵੀ ਫਤਿਹ ਬੁਲਾਈ ਹੈ ਉਹਨਾਂ ਨੇ ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ ਸੋਹੀ ਸਾਹਿਬ, ਤੇ ਇਹਨਾਂ ਨੇ ਨਾ ਇੱਕ ਸੋਹਣਾ ਜਿਹਾ ਵਿਚਾਰ ਭੇਜਿਆ। ਹਮੇਸ਼ਾ ਬਹੁਤ ਸੋਹਣੇ ਵਿਚਾਰ ਭੇਜਦੇ ਆ ਸੋਹੀ ਸਾਹਿਬ, ਤੇ ਇਹਨਾਂ ਨੇ ਜਿਹੜਾ ਵਿਚਾਰ ਭੇਜਿਆ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੀ ਹਾਂ। ਕਹਿੰਦੇ ਕੋਸ਼ਿਸ਼ ਕਰੋ ਕਿ ਜ਼ਿੰਦਗੀ ਦਾ ਹਰ ਪਲ ਚੰਗੇ ਤੋਂ ਚੰਗਾ ਗੁਜ਼ਰੇ, ਕਿਉਂਕਿ ਜ਼ਿੰਦਗੀ ਨਹੀਂ ਰਹਿੰਦੀ ਪਰ ਚੰਗੀਆਂ ਯਾਦਾਂ ਜ਼ਰੂਰ ਰਹਿ ਜਾਂਦੀਆਂ ਨੇ। ਕਿਆ ਬਾਤ ਹੈ, ਬਿਲਕੁਲ ਜੀ। ਤੇ ਇਹ ਗੱਲਾਂ ਜਿਹੜੀਆਂ ਇਹ ਦਿਲ 'ਚ ਵਸਾ ਲੈਣੀਆਂ ਚਾਹੀਦੀਆਂ, ਕਿਉਂਕਿ ਜ਼ਿੰਦਗੀ ਦੇ ਵਿੱਚ ਜੇ ਇੱਕ ਵਾਰੀ ਅਸੀਂ ਜਿਹੜਾ ਨਾ ਪੱਖੀ ਵਤੀਰਾ ਆ ਉਹ ਅਪਣਾ ਲੈਂਦੇ ਆ ਨਾ, ਤੇ ਉਹਦੇ ਨਾਲ ਸਾਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਕੁਛ ਖੂਬਸੂਰਤ ਰਿਹਾ ਹੀ ਨਹੀਂ, ਹਨਾ। ਤੇ ਉਹਦੇ ਨਾਲ ਕੀ ਕਰਦੇ ਹਾਂ ਅਸੀਂ ਕਿ ਜਿਹੜਾ ਪਲ ਚੰਗਾ ਵੀ ਹੁੰਦਾ ਆ ਨਾ, ਅਸੀਂ ਉਹਨੂੰ ਵੀ ਬਦਤਰ ਬਣਾ ਲੈਂਦੇ ਹਾਂ। ਸੋ ਅਸੀਂ ਕੋਸ਼ਿਸ਼ ਇਹੀ ਕਰੀਏ ਕਿ ਜ਼ਿੰਦਗੀ ਦਾ ਜਿਹੜਾ ਹਰ ਪਲ ਆ ਉਹ ਚੰਗੇ ਤੋਂ ਚੰਗਾ ਹੀ ਗੁਜ਼ਾਰੀਏ, ਤੇ ਚੰਗੀਆਂ ਯਾਦਾਂ ਜਿਹੜੀਆਂ ਆ ਉਹਨਾਂ ਨੂੰ ਵੀ ਹਮੇਸ਼ਾ ਯਾਦ ਕਰੀਏ, ਕਿਉਂਕਿ ਜ਼ਿੰਦਗੀ ਦੇ ਵਿੱਚ ਕੀ ਹੁੰਦਾ, ਅਸੀਂ ਜੋ ਸਾਡੇ ਨਾਲ ਮਾੜਾ ਹੋਇਆ ਹੁੰਦਾ ਨਾ ਉਹਨੂੰ ਹਮੇਸ਼ਾ ਯਾਦ ਰੱਖਦੇ ਹਾਂ। ਬਹੁਤ ਕੁਛ ਚੰਗਾ ਵੀ ਹੋਇਆ ਹੁੰਦਾ ਜ਼ਿੰਦਗੀ ਦੇ ਵਿੱਚ, ਹਨਾ, ਉਹ ਚੀਜ਼ਾਂ ਭੁਲਾ ਦਿੰਦੇ ਹਾਂ। ਜਿਹੜੀਆਂ ਚੀਜ਼ਾਂ ਚੰਗੀਆਂ ਹੋਈਆਂ ਹੁੰਦੀਆਂ ਉਹਨਾਂ ਨੂੰ ਯਾਦ ਕੀਤਾ ਜਾਵੇ ਤਾਂ ਜ਼ਿੰਦਗੀ ਦੇ ਵਿੱਚ ਜਿਹੜਾ ਤੁਹਾਡੇ ਕੋਲ ਪਲ ਮੌਜੂਦ ਆ ਉਹ ਵੀ ਹੋਰ ਚੰਗਾ ਹੋ ਜਾਂਦਾ ਆ, ਉਹ ਵੀ ਖੂਬਸੂਰਤ ਹੋ ਜਾਂਦਾ ਆ, ਉਹ ਵੀ ਖੁਸ਼ਗਵਾਰ ਹੋ ਜਾਂਦਾ। ਬਹੁਤ ਬਹੁਤ ਧੰਨਵਾਦ ਜੋਗਿੰਦਰ ਸਿੰਘ ਜੀ, ਤੁਸੀਂ ਸਾਂਝ ਪਾਈ ਆ ਇਸ ਸੋਹਣੇ ਜਿਹੇ ਵਿਚਾਰ ਦੇ ਨਾਲ, ਹਨਾ। ਤੇ ਬਾਕੀ ਵੀ ਦੋਸਤਾਂ ਦੇ ਜਿਹੜੇ ਵਿਚਾਰ ਆ ਉਹ ਅਸੀਂ ਲੈਂਦੇ ਜਾਵਾਂਗੇ, ਉਹਨਾਂ ਦੇ ਸੁਨੇਹੇ ਅਸੀਂ ਸ਼ਾਮਿਲ ਕਰਦੇ ਰਹਾਂਗੇ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਖਬਰਾਂ ਦੇ ਸਿਲਸਿਲੇ ਦੇ ਵਿੱਚ ਮਿੰਟੂ ਬਰਾੜ ਹੋਰਾਂ ਦੇ ਨਾਲ ਅਸੀਂ ਸ਼ਾਮਿਲ ਹੁੰਦੇ ਹਾਂ ਦੁਬਾਰਾ। ਤੁਸੀਂ ਗੀਤ ਸੁਣੋ ਔਰ ਮਿਲਦੇ ਹਾਂ ਜੀ ਦੁਬਾਰਾ ਜਲਦੀ।
ਮੌਸਮ ਦੀਆਂ ਬਾਹਾਂ ਨੂੰ ਫੜ ਕੇ ਚੱਲ ਰਾਹੀ ਤੂੰ, ਮੰਜ਼ਿਲ ਤੇਰੇ ਅੱਗੇ ਗੋਡੇ ਟੇਕੂ, ਅਸਮਾਨਾਂ ਦੀ ਛਾਤੀ ਤੇ ਜਾ ਕੇ ਬਹਿ ਜਾ ਤੂੰ, ਕੱਟ ਕੇ ਫਿਰ ਬੱਦਲਾਂ ਨੂੰ ਰਸਤਾ ਬਣੋ, ਹੌਲੀ ਹੌਲੀ ਕਿਰਨਾਂ ਤੇਰੀ ਯਾਰਾਵਾਂ ਤੇ, ਧੁੱਪ ਦੇ ਟੁਕੜੇ ਪਾਵੇਂ ਛਾਵਾਂ, ਦੁਨੀਆ ਮੁੜਨਾ ਨੀ ਮਕਸਦ ਤੋਂ, ਇੰਜ ਹੀ ਤੇਰਾ ਹਰ ਥਾਂ ਸਤਿਕਾਰ ਹੋ। ਤਪਦੀ ਰੇਤਾਂ ਚ ਤੂੰ ਪੈਰਾਂ ਨੂੰ ਡੁੱਬਣ ਦੇ, ਕਦਮਾਂ ਨੂੰ ਤੇਰੇ ਇੰਜ ਸਾਰੀ ਚੱਲੇ, ਚਾਹੇ ਚੱਖੜ ਝੁੱਲੇ ਕੋਈ ਨਾ ਭੁੱਲੀ ਆਪਣਾ ਰਾਤ ਦੀ, ਲਿਖਦੇ ਆਪਣੇ ਹੱਥੋਂ ਉਹ ਆਪਣਾ ਮੁਕੱਦਰ ਤੂੰ, ਫਿਰ ਸੋਚੇ ਰੱਬ ਵੀ ਉਹ ਹੈ ਕੌਣ, ਬਣ ਜਾ ਤੂੰ ਭੁੱਲਾ ਉਹ ਜਿਹੜਾ ਆਪਣੇ ਆਪੋ ਉੜਦਾ ਹਵਾਵਾਂ ਦੀਆਂ ਸਾਂ, ਮਗਨ ਹੋ ਕੇ ਉਹ ਕਦਰ ਦਿਲ ਤੋਂ ਤੇਰੇ ਬਲ ਦੀ ਵਿੱਚ ਆ ਖਵਾਬਾਂ ਦੀ ਤਜੋਰੀਆਂ ਦੀ ਦੇ ਗਿਆ ਉਹਨਾਂ ਨੂੰ ਫਿਰ ਤੂੰ ਖੋਲੇਗਾ ਜਦੋਂ ਤੇਰਾ ਹੋਵੇਗਾ ਦੀਦਾਰ ਤੇਰੇ ਤੋਂ
ਕਮਲ ਖਾਨ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ। ਫਿਲਮ ਸੀ ਸਨ ਆਫ ਮਨਜੀਤ ਸਿੰਘ ਔਰ ਬਹੁਤ ਹੀ ਪਿਆਰਾ ਗੀਤ, ਮੈਨੂੰ ਖੁਦ ਨੂੰ ਤਾਂ ਬਹੁਤ ਪਸੰਦ ਹੈ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵੀ ਇਹ ਗੀਤ ਕਾਫੀ ਪਸੰਦ ਹੋਣਾ, ਕਿਉਂਕਿ ਇਹ ਮੋਟੀਵੇਟ ਕਰਦਾ ਹੈ ਹਨਾ, ਸਾਨੂੰ ਪ੍ਰੇਰਣਾ ਦਿੰਦਾ ਕਿ ਮੁਸ਼ਕਲਾਂ ਜਿਹੜੀਆਂ ਉਹ ਜ਼ਿੰਦਗੀ ਦੇ ਵਿੱਚ ਜੇ ਆਉਣ ਵੀ ਤਾਂ ਉਹਨਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਹਨਾ। ਸੋ ਕੁਛ ਇਹੋ ਜਿਹੇ ਜਜ਼ਬਾਤ ਇਸ ਗੀਤ ਦੇ ਵਿੱਚ ਜ਼ਾਹਰ ਸਨ। ਸੋ ਉਮੀਦ ਕਰਦੀ ਹਾਂ ਗੀਤ ਪਸੰਦ ਆਇਆ ਤੇ ਗੀਤ ਤੋਂ ਬਾਅਦ ਹੁਣ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਜਗਤਾਰ ਭਾਜੀ ਵੀ ਜੁੜ ਚੁੱਕੇ ਨੇ ਹਾਂਗਕਾਂਗ ਵਾਲੇ, ਇਹ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ। ਮੈਂ ਤੁਹਾਡਾ ਵਿਚਾਰ ਜਿਹੜਾ ਜ਼ਰੂਰ ਸ਼ਾਮਿਲ ਕਰਾਂਗੀ ਭਾਜੀ, ਬਟ ਫਿਲਹਾਲ ਜਿਹੜਾ ਸਮਾਂ ਉਹ ਖਬਰਾਂ ਦਾ ਹੋ ਗਿਆ ਇਸ ਵੇਲੇ ਤੇ ਖਬਰਾਂ ਦੇ ਲਈ ਸਾਡੇ ਨਾਲ ਐਡੀਲੇਟ ਤੋਂ ਮਿੰਟੂ ਬਰਾੜਪੁਰੀ ਵੀ ਸ਼ਿਰਕਤ ਕਰ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਤੇ ਬਰਾੜ ਸਾਹਿਬ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਦੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੈਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਸਭ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ। ਸਾਡੇ ਤਾਂ ਅੱਜ ਐਡਲੇਡ ਦੇ ਵਿੱਚ ਬੜੀ ਖਿੜੀ ਹੋਈ ਸਵੇਰ ਚੜੀ ਆ ਤੇ ਉਮੀਦ ਹੈ ਜੀ ਅੱਜ ਦਾ ਦਿਨ ਬਹੁਤ ਖੂਬਸੂਰਤ ਲੱਗਣ ਦੀ ਆਸ ਆ ਤੇ ਗਰਮੀ ਦਸਤਕ ਦੇ ਚੁੱਕੀ ਆ। ਕੱਲ ਕਾਫੀ ਗਰਮ ਦਿਨ ਸੀਗਾ ਜੀ।
ਬਰਾੜ ਸਾਹਿਬ ਅੱਜ ਵੀ ਗਰਮ ਦਿਨ ਹੀ ਦੱਸਿਆ ਗਿਆ ਐਡੀਲੇਡ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਤੁਹਾਡੇ ਦਸਤਕ ਪਹਿਲਾਂ ਦੇਤੀ ਆ ਗਰਮੀ ਨੇ, ਪਰ ਸਾਡੇ ਜਿਹੜੀ ਠੰਡ ਆ ਉਹ ਜਾਣ ਦਾ ਨਾਮ ਨੀ ਅਜੇ ਲੈ ਰਹੀ, ਕਿਉਂਕਿ ਸਵੇਰ ਤੇ ਸ਼ਾਮ ਜਿਹੜੀ ਉਹ ਕਾਫੀ ਠੰਡੀ ਹੁੰਦੀ ਆ, ਰਾਤ ਵੀ ਕਾਫੀ ਠੰਡੀ ਹੁੰਦੀ ਆ। ਸਾਡੇ ਐਨ ਲੱਗਦਾ ਕਿ ਠੰਡ ਜਿਹੜੀ ਉਹ ਮੁੜ ਖਿੜ ਕੇ ਉਹ ਫੇਰਾ ਪਾ ਰਹੀ ਆ ਤੇ ਗਰਮੀ ਜਿਹੜੀ ਆ ਉਹ ਦਸਤਕ ਤਾਂ ਦਿੰਦੀ ਆ, ਉਹ ਜਿਹੜਾ ਬੂਹਾ ਜਿਹਾ ਖੜਕਾ ਕੇ ਨੀ ਚਲੇ ਜਾਂਦੇ ਹੁੰਦੇ ਉਹ ਏਦਾਂ ਚਲੇ ਜਾਂਦੀ ਆ। ਪਰ ਆਉਣ ਵਾਲੇ ਦਿਨ ਜਿਹੜੇ ਮੈਲਬਨ ਦੇ ਵਿੱਚ ਵੀ ਗਰਮ ਦੱਸੇ ਗਏ, ਅੱਜ 20 ਡਿਗਰੀ ਤੱਕ ਤਾਪਮਾਨ ਜਾਣਾ। ਸੋ ਦੇਖੋ ਜੀ ਮੌਸਮ ਜਿਹੜਾ ਆ ਉਹਦਾ ਵੀ ਨਜ਼ਾਰਾ ਆਪੋ ਆਪਣਾ ਹੁੰਦਾ ਹਨਾ, ਹਰ ਮੌਸਮ ਦੇ ਆਪਣੇ ਕੁਛ ਚੰਗੇ ਗੁਣ ਹੁੰਦੇ ਆ ਕੁਛ ਮਾੜੇ ਹੁੰਦੇ ਆ, ਪਰ ਮੈਨੂੰ ਲੱਗਦਾ ਕਿ ਹਰ ਮੌਸਮ ਦਾ ਆਪਣਾ ਲੁਤਫ ਹੁੰਦਾ ਆਪਣਾ ਮਜ਼ਾ ਹੁੰਦਾ।
ਬਿਲਕੁਲ ਜੀ ਬਿਲਕੁਲ ਤੇ ਗਰਮੀ ਜੇ ਹੁਣ ਹੋਊਗੀ ਤਾਂ ਉਹਦੀ ਰੁੱਤਾਂ ਤੇ ਗਰਮੀ ਹੋਣੀ ਚਾਹੀਦੀ ਐਕਚੁਅਲੀ ਹੁਣ, ਤੇ ਕਿਉਂਕਿ ਨਹੀਂ ਤਾਂ ਫਿਰ ਕੁਦਰਤ ਦੀ ਜਿਹੜੀਆਂ ਬਹੁਤ ਸਾਰੀਆਂ ਇਹਦੀਆਂ ਅਲਾਮਤਾਂ ਹੁੰਦੀਆਂ ਜਿਹੜੀਆਂ ਕਿਤੇ ਕਿਤੇ ਜੇ ਗਰਮੀ ਨਾ ਪਵੇ ਤਾਂ ਉਹ ਨੁਕਸਾਨਦੇਹ ਕੀ ਹੁੰਦੀਆਂ। ਫਿਰ ਤੁਹਾਨੂੰ ਹੋ ਸਕਦਾ ਵੀ ਕਈ ਵਾਰੀ ਇਹੋ ਜਿਹਾ ਮੱਛਰ ਪਣਪ ਜਾਂਦਾ, ਇਹੋ ਜਿਹੇ ਜਿਹੜੇ ਜਿਹੜੀ ਸ਼ਾਰਟ ਲਾਈਫ ਦੀਆਂ ਜਿਹੜੇ ਜੀਵ ਆ ਉਹ ਪੈਦਾ ਹੋ ਜਾਂਦੇ ਆ, ਜਿਹੜੇ ਕਿ ਉਹਨਾਂ ਦਾ ਜੀਵਨ ਕਾਲ ਬਹੁਤ ਥੋੜਾ ਹੁੰਦਾ ਪਰ ਉਹ ਨੁਕਸਾਨ ਕਰ ਜਾਂਦੇ ਆ। ਜੋ ਗਰਮੀ ਸਾਨੂੰ ਕਈ ਵਾਰੀ ਪਤਾ ਨੀ ਲੱਗਦਾ ਵੀ ਗਰਮੀ ਸਾਨੂੰ ਐਂ ਲੱਗਦਾ ਵੀ ਸਾਨੂੰ ਤੰਗ ਕਰ ਰਹੀ ਆ, ਪਰ ਉਹ ਗਰਮੀ ਕੁਛ ਨਾ ਕੁਛ ਸਾਡੇ ਲਈ ਕੰਮ ਹੀ ਕਰ ਰਹੀ ਹੁੰਦੀ ਆ, ਆਲੇ ਦੁਆਲੇ ਨੂੰ ਸਾਫ਼ ਹੀ ਕਰ ਰਹੀ ਹੁੰਦੀ ਆ।
ਔਰ ਗਰਮ ਮੌਸਮ ਜਿਹੜਾ ਜੀ ਉਹ ਸਾਡੀਆਂ ਫਸਲਾਂ ਦੇ ਲਈ ਵੀ ਜ਼ਰੂਰੀ ਹੁੰਦਾ ਹੈ ਹਨਾ, ਤੇ ਕਈ ਚੀਜ਼ਾਂ ਜਿਹੜੀਆਂ ਉਹ ਜੁੜੀਆਂ ਹੁੰਦੀਆਂ ਮੌਸਮ ਦੇ ਨਾਲ ਅਸਲ ਦੇ ਵਿੱਚ, ਔਰ ਹਰ ਮੌਸਮ ਦੀ ਆਪਣੀ ਵਿਸ਼ੇਸ਼ਤਾ ਆ, ਉਹਦੇ ਆਪਣੇ ਫਾਇਦੇ ਆ। ਔਰ ਅਸੀਂ ਜ਼ਰੂਰ ਕਹਿੰਦੇ ਹਾਂ ਵੀ ਛੇਤੀ ਛੇਤੀ ਘਬਰਾ ਜਾਂਦੇ, ਜੇ ਠੰਡ ਆ ਗਈ ਤਾਂ ਉਹ ਠੰਡ ਠੰਡ ਠੰਡ, ਜੇ ਗਰਮੀ ਆ ਗਈ ਤਾਂ ਫਿਰ ਅਸੀਂ ਗਰਮੀ ਦਾ ਰੌਲਾ ਪਾਉਣ ਲੱਗ ਜਾਂਦੇ ਆ। ਪਰ ਦੇਖੋ ਕੁਦਰਤ ਨੇ ਕਿੰਨੇ ਸੋਹਣੇ ਸਾਨੂੰ ਭੰਡਾਰ ਬਖਸ਼ੇ ਹੋਏ ਆ, ਇਹਦੇ ਲਈ ਅਸੀਂ ਸ਼ੁਕਰ ਗੁਜ਼ਾਰ ਆ ਉਸ ਪਰਮਾਤਮਾ ਦੇ, ਉਸ ਪਰਵਰਦਗਾਰ ਦੇ।
ਜੀ ਬਿਲਕੁਲ ਇਹੀ ਸਭ ਤੋਂ ਵੱਡੀ ਚੀਜ਼ ਆ, ਕੁਦਰਤ ਦੀ ਕਦਰ ਕਰੋ।
ਚਾਹੁੰਦੀ ਆ ਉਸ ਨੂੰ ਭਾਣਾ ਜਿਹੜਾ ਇੱਕ ਬੜਾ ਵਧੀਆ ਸ਼ਬਦ ਆ, ਉਹਦੇ ਮੁਤਾਬਕ ਤੁਸੀਂ ਚੱਲੋ ਤਾਂ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਅੱਧੇ ਦੁੱਖ ਸੁੱਖ ਤਾਂ ਇਸ ਚੀਜ਼ ਚ ਕੱਟੇ ਜਾਂਦੇ ਆ। ਜਿਹੜੇ ਦੁੱਖ ਹੁੰਦੇ ਆ ਨਾ, ਦੁੱਖ ਜਾਂ ਸੁੱਖ ਜੇ ਕਹੀਏ, ਇਹ ਜ਼ਿਆਦੇ ਤਾਂ ਸਭ ਤੋਂ ਵੱਧ ਹੁੰਦੇ ਮੰਨਣ ਦੇ। ਜਿੰਨੇ ਵੱਡੇ ਪੱਧਰ ਤੇ ਬੰਦਾ ਇਹਨਾਂ ਨੂੰ ਮੰਨੀ ਜਾਂਦਾ, ਉਵੇਂ ਦੁੱਖ ਲੱਗੀ ਜਾਂਦੇ ਆ ਤੇ ਉਵੇਂ ਸੁੱਖ ਮਿਲੀ ਜਾਂਦੇ ਆ। ਸੋ ਜਦੋਂ ਅਸੀਂ ਸਾਡਾ ਜਿਹੜਾ ਨੈਗੇਟਿਵਿਟੀ ਸਾਡੇ ਚ ਹੁੰਦੀ ਆ, ਫਿਰ ਅਸੀਂ ਹਰ ਗੱਲ ਨੂੰ ਦੁੱਖ ਦੇ ਨਜ਼ਰੀਏ ਨਾਲ ਲੈਂਦੇ ਹਾਂ ਤੇ ਉਹਨੂੰ ਦੁੱਖ ਮੰਨਣ ਲੱਗ ਜਾਂਦੇ ਹਾਂ। ਤਾਂ ਫਿਰ ਕਿਤੇ ਨਾ ਕਿਤੇ ਅਸੀਂ ਜਿਹੜੇ ਸਾਨੂੰ ਸੁੱਖ ਮਿਲੇ ਆ ਉਹਨਾਂ ਨੂੰ ਵੀ ਆਪਦੇ ਕੋਲੋਂ ਗਵਾ ਬਹਿੰਦੇ ਆ, ਉਹ ਸਾਨੂੰ ਮਾਨਣ ਦਾ ਮੌਕਾ ਹੀ ਨੀ ਮਿਲਦਾ ਕਿਉਂਕਿ ਸਾਡਾ ਉਧਰ ਤਾਂ ਨਜ਼ਰੀਆ ਨੀ ਜਾਂਦਾ, ਸਾਡਾ ਨਜ਼ਰੀਆ ਤਾਂ ਸਿਰਫ ਜਿਹੜੀ ਚੀਜ਼ ਨਹੀਂ ਮਿਲੀ ਜਾਂ ਜਿਹੜੀ ਚੀਜ਼ ਤੁਸੀਂ ਦੁਖੀ ਆ ਉਹੀ ਚੀਜ਼ ਵੱਲ ਜਾਂਦਾ। ਹੁਣ ਦੇਖੋ ਜਦੋਂ ਕਈ ਵਾਰ ਕੀ ਹੁੰਦਾ ਨਾ ਸਰੀਰ ਦੇ ਵਿੱਚ ਮੰਨ ਲਓ ਤੁਹਾਡੇ ਕਿਤੇ ਉਂਗਲ ਦੇ ਵਿੱਚ ਜਾਂ ਸਿਰ ਦੇ ਵਿੱਚ ਦਰਦ ਆ ਕਿਤੇ ਵੀ ਦਰਦ ਆ ਤੇ ਤੁਹਾਨੂੰ ਜਿਹੜਾ ਬਾਕੀ ਸਰੀਰ ਆ ਉਹ ਨੀ ਦਿਖਾਈ ਦੇਊਗਾ, ਉਹਦੇ ਬਾਰੇ ਮਹਿਸੂਸ ਨੀ ਹੋਊਗਾ ਜਿਹੜਾ ਏਡਾ ਵਧੀਆ ਕੈਮ ਪਿਆ, ਤੇ ਤੁਹਾਨੂੰ ਉਂਗਲ ਦਾ ਦਰਦ ਆ ਜਿਹੜਾ ਉਹ ਬਾਰ ਬਾਰ ਦਿਖਾਈ ਦੇਊਗਾ। ਸੋ ਸੁਣੋ ਆ ਉਹਦੇ ਲਈ ਤੁਸੀਂ ਔਖੇ ਹੋਵੋਗੇ, ਆਪਦੇ ਆਪ ਨੂੰ ਨੈਗੇਟਿਵਿਟੀ ਚ ਲੈ ਕੇ ਜਾਓਗੇ, ਪਰ ਜੇ ਤੁਸੀਂ ਉਦੋਂ ਉਸ ਟਾਈਮ ਪੋਜੀਟਿਵਿਟੀ ਚ ਲਿਆਓ ਵੀ ਮੇਰਾ ਬਾਕੀ ਸਰੀਰ ਬੜਾ ਕਾਇਮ ਆ ਤੇ ਜੇ ਉਂਗਲ ਦਾ ਦਰਦ ਆ ਤਾਂ ਕੀ ਆ ਇਹ ਵੀ ਠੀਕ ਹੋ ਜੂਗਾ, ਤਾਂ ਉਹ ਅੱਧਾ ਦਰਦ ਤਾਂ ਇੱਥੇ ਹੀ ਖਤਮ ਹੋ ਜਾਂਦਾ। ਸੋ ਇਹ ਗੱਲਾਂ ਹੁੰਦੀਆਂ ਮੰਨਣ ਦੀਆਂ, ਮੰਨ ਲਓਗੇ ਜਿਵੇਂ ਵੀ ਜੇ ਕੋਈ ਵੀ ਮਸਲਾ, ਜਿਵੇਂ ਮੈਂ ਪਹਿਲਾਂ ਵੀ ਬਹੁਤ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ, ਮਸਲੇ ਦਾ 80% ਹੱਲ ਇਸ ਗੱਲ ਹੋ ਜਾਂਦਾ ਵੀ ਤੁਸੀਂ ਮੰਨ ਲਓ ਗੱਲ ਨੂੰ ਬਸ, ਤੇ ਉਹੀ ਬਾਣੀ ਕਹਿੰਦੀ ਆ ਭਾਣਾ, ਸਾਰਾ ਕੁਛ ਭਾਣੇ ਚ ਹੋ ਰਿਹਾ ਤੇ ਭਾਣੇ ਨੂੰ ਮੰਨ ਲਓ, ਤੇ ਜੇ ਤੁਸੀਂ ਭਾਣਾ ਮੰਨਣ ਤੋਂ ਗੁਰੇਜ ਕਰਦੇ ਹੋ, ਭਾਣੇ ਤੋਂ ਭਜਦੇ ਹੋ, ਕਿਸੇ ਦਾ ਕੋਈ ਨੁਕਸਾਨ ਨੀ ਕਰਦੇ, ਤੁਸੀਂ ਆਪਣਾ ਹੀ ਨੁਕਸਾਨ ਕਰਦੇ ਹੋ। ਮੈਂ ਬਹੁਤ ਸਾਰੇ ਲੋਕ ਦੇਖੇ ਆ ਜਿਹੜੇ ਬਿਲਕਦੇ ਆ ਤੇ ਕਰੀ ਜਾਣਗੇ ਜੀ ਸਾਡਾ ਆਹ ਨੀ ਹੋਇਆ, ਸਾਨੂੰ ਉਹ ਨੀ ਮਿਲਿਆ, ਸਾਡੇ ਨਾਲ ਐ ਧੱਕਾ ਹੋ ਗਿਆ, ਅਸੀਂ ਤਾਂ ਐ ਦੁਖੀ ਆ, ਤੇ ਉਹ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਹੁੰਦਾ ਵੀ ਜੇ ਕੋਈ ਕੋਨਾ ਸੁੱਖ ਦਾ ਹੈਗਾ ਨਾ ਤੇ ਦੁੱਖ ਦੇ ਟਾਈਮ ਦੇ ਵਿੱਚ ਵੀ ਉਹਨੂੰ ਯਾਦ ਕਰੋ ਤੇ ਉਹਦਾ ਆਨੰਦ ਮਾਣੋ। ਜ਼ਿੰਦਗੀ ਸ਼ਾਰਟ ਆ, ਚਾਹੇ ਰੋ ਪਿੱਟ ਕੇ ਕੱਢ ਲੋ ਤੇ ਚਾਹੇ ਹੱਸ ਗਵਾ ਗਾ ਕੇ ਕੱਢ ਲੋ, ਦੁਨੀਆਂ ਦੁਖੀ ਤੋਂ ਦੁਖੀ ਪਈ ਆ, ਦੁੱਖਾਂ ਦਾ ਕੋਈ ਅੰਤ ਨਹੀਂ ਹੈ। ਸੋ ਇਸ ਕਰਕੇ ਜੇ ਤੁਸੀਂ ਉਹਨਾਂ ਉਸ ਪਾਸੇ ਕੰਪੇਅਰ ਕਰਨ ਲੱਗ ਗਏ ਇਹਨਾਂ ਦੇ ਵੀ ਆਪਣੇ ਆਪ ਨੂੰ, ਕਈ ਲੋਕਾਂ ਨੂੰ ਇਹੀ ਲੱਗਿਆ ਰਹਿੰਦਾ ਵੀ ਮੈਂ ਸਭ ਤੋਂ ਦੁਖੀ ਆ, ਇਹ ਸਰਵ ਸ੍ਰੇਸ਼ਟ ਹੋਣ ਚ ਉਹਨਾਂ ਨੂੰ ਐ ਲੱਗਦਾ ਵੀ ਮੇਰਾ ਬੜੱਪਣ ਆ, ਪਰ ਉਹ ਉਹਨਾਂ ਦੀ ਬੇਵਕੂਫੀ ਹੁੰਦੀ ਆ, ਉਹ ਆਲਾ ਦੁਆਲਾ ਵੀ ਉਹਨਾਂ ਦੀਆਂ ਗੱਲਾਂ ਥੋੜੇ ਚਿਰ ਬਾਅਦ ਸੁਣਨ ਨੂੰ ਹਟ ਜਾਂਦਾ, ਕਿਉਂਕਿ ਲੋਕਾਂ ਨੂੰ ਵੀ ਹੱਸਦੇ ਚਿਹਰੇ ਚੰਗੇ ਲੱਗਦੇ ਆ, ਲੋਕਾਂ ਨੂੰ ਵੀ ਰੋਂਦੇ ਚਿਹਰੇ ਨਹੀਂ ਚੰਗੇ ਲੱਗਦੇ, ਆਲੇ ਦੁਆਲੇ ਨੂੰ ਤੁਸੀਂ ਸੁਣਾਈ ਜਾਓਗੇ, ਸੁਣਾਈ ਜਾਓਗੇ ਮੇਰਾ ਆਹ ਦੁਖਦਾ, ਮੇਰਾ ਉਹ ਕਰਦਾ, ਮੈਂ ਔਖਾ, ਮੈਂ ਤਾਂ ਫੇਰ ਤੁਹਾਨੂੰ ਕਿੰਨੇ ਕੁ ਦਿਨ ਸੁਣਨਗੇ, ਥੋੜੇ ਦਿਨਾਂ ਬਾਅਦ ਤੁਹਾਡੇ ਤੋਂ ਗੁਰੇਜ ਕਰਨ ਲੱਗ ਜਾਣਗੇ ਉਹ। ਸੋ ਅੱਜ ਕੱਲ ਕਿਸੇ ਕੋਲ ਕੋਈ ਟਾਈਮ ਨੀ ਹੈ ਤੁਹਾਡੇ ਦੁੱਖ ਸੁਣਨ ਦਾ, ਸੋ ਕੋਸ਼ਿਸ਼ ਕਰੋ ਦੁੱਖਾਂ ਨੂੰ ਮਿਨੀਮਾਈਜ਼ ਤਾਂ ਹੀ ਹੋਣਗੇ ਜੇ ਤੁਸੀਂ ਸੁੱਖ ਜਿੰਨਾ ਕੁ ਵੀ ਸੁੱਖ ਮਿਲਦਾ ਉਹਨੂੰ ਮਾਣੋ ਤੇ ਉਹਦੇ ਬਾਰੇ ਹੀ ਸੋਚੋ, ਦੁੱਖ ਦਾ ਖਾਪੇ ਉਵੇਂ ਜੇ ਜਿਵੇਂ ਸੁੱਖ ਨੀ ਰਹੇ ਜ਼ਿੰਦਗੀ ਚ ਉਵੇਂ ਦੁੱਖ ਵੀ ਨੀ ਰਹਿੰਦੇ, ਉਵੇਂ ਟੱਪ ਜਾਂਦੇ ਆ, ਇਹ ਮੰਨਣ ਤੇ ਆ ਬਸ, ਹੋਰ ਕੁਛ ਨੀ।
ਬਿਲਕੁਲ ਜੀ, ਸਾਡੀ ਮਨੋਸਥਿਤੀ ਹੈ ਅਸਲ ਦੇ ਵਿੱਚ, ਹੈ ਨਾ, ਮਨ ਦੀ ਅਵਸਥਾ ਆ ਕਿ ਜਿਸ ਅਵਸਥਾ ਦੇ ਵਿੱਚ ਅਸੀਂ ਕਿਸੇ ਚੀਜ਼ ਨੂੰ ਜੇ ਨਾ ਪੱਖੀ ਵਤੀਰੇ ਨਾਲ ਦੇਖਦੇ ਹਾਂ ਤੇ ਉਹ ਸਾਨੂੰ ਨਾ ਹੀ ਪੱਖੀ ਨਜ਼ਰ ਆਉਂਦਾ ਹੈ, ਪਰ ਜੇ ਅਸੀਂ ਉਹਨੂੰ ਹਾਂ ਪੱਖੀ ਦੇ ਨਾਲ ਦੇਖਦੇ ਹਾਂ ਤੇ ਉਹਦੇ ਵਿੱਚ ਸਾਡੇ ਲਈ ਵੀ ਸਾਰਾ ਕੁਛ ਸੌਖਾ ਹੋ ਜਾਂਦਾ ਹੈ, ਆਸਾਨ ਹੋ ਜਾਂਦਾ ਹੈ। ਸੋ ਬ੍ਰਾਟ ਸਾਹਿਬ, ਖ਼ਬਰਾਂ ਦੇ ਸਿਲਸਿਲੇ ਵੱਲ ਵਧਦੇ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਦੋ ਦੋਸਤ ਹੋਰ ਜੁੜੇ ਨੇ, ਢਿੱਲੋਂ ਸਾਹਿਬ ਨੇ ਵੀ ਸਾਡੇ ਨਾਲ ਸਾਂਝ ਪਾਈ ਹੈ ਤੇ ਸਾਡੇ ਸਾਥੀ ਪ੍ਰੈਜੈਂਟਰ ਨੇ ਗੁਰਬਾਣੀ ਦਾ ਜਿਹੜਾ ਸਾਡਾ ਸਾਰਾ ਸੈਕਸ਼ਨ ਦੇਖਦੇ ਨੇ। ਸੋ ਢਿੱਲੋਂ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਵੀ ਤੇ ਮੈਨੂੰ ਵੀ।
ਜੀ ਜੀ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ।
ਤੇ ਨਾਲ ਹੀ ਨਾਲ ਨਾ ਇਹਨਾਂ ਨੇ ਇੱਕ ਬਹੁਤ ਸੋਹਣਾ ਵਿਚਾਰ ਭੇਜਿਆ, ਕਹਿੰਦੇ ਮੰਜ਼ਿਲੇ ਆਸਾਨ ਹੋ ਜਾਤੀ ਹੈ ਜਬ ਕੋਈ ਆਪਣਾ ਆਪਣੇਪਨ ਸੇ ਕਹਿਤਾ ਹੈ ਤੂੰ ਚਿੰਤਾ ਮਤ ਕਰ ਸਭ ਠੀਕ ਹੋ ਜਾਏਗਾ। ਬਿਲਕੁਲ, ਕੋਈ ਮੋਟੀਵੇਟ ਕਰਨ ਵਾਲਾ ਵੈਸੇ ਹੋਣਾ ਚਾਹੀਦਾ, ਜੇਕਰ ਕਿਸੇ ਦੀ ਸੋਚ ਨਾ ਪੱਖੀ ਹੁੰਦੀ ਵੀ ਹੈ ਨਾ। ਬ੍ਰਾਟ ਸਾਹਿਬ, ਆਪਾਂ ਇਹ ਸੋਚਦੇ ਰਹਿੰਦੇ ਹਾਂ ਕਿ ਏਦਾਂ ਹੋਣਾ ਨੀ ਚਾਹੀਦਾ, ਪਰ ਮੈਨੂੰ ਲੱਗਦਾ ਕਿ ਕਈ ਵਾਰ ਹੁੰਦਾ ਕਿ ਸੁਭਾਅ ਵੀ ਹੋ ਜਾਂਦਾ, ਕੁਦਰਤਨ ਹੁੰਦਾ ਹਨਾ, ਪਰ ਜੇਕਰ ਕੋਈ ਮੋਟੀਵੇਟ ਕਰਨ ਵਾਲਾ ਹੋਵੇ ਤੇ ਮੈਨੂੰ ਲੱਗਦਾ ਵੀ ਉਸ ਸੁਭਾਅ ਨੂੰ ਉਹਨਾਂ ਚੀਜ਼ਾਂ ਨੂੰ ਵੀ ਬਦਲਿਆ ਜਾ ਸਕਦਾ ਜ਼ਿੰਦਗੀ ਦੇ ਵਿੱਚ।
ਦੇਖੋ, ਮੈਂ ਨਾ ਇਸ ਚੀਜ਼ ਨੂੰ ਤੁਸੀਂ ਇਹ ਨਾ ਕਹੋ ਵੀ ਮੈਂ ਮੀਆਂ ਮਿੱਠੂ ਬਣ ਰਿਹਾ ਜਾਂ ਮੈਂ ਆਪਦੀ ਵਡਿਆਈ ਆਪ ਕਰ ਰਿਹਾ, ਵੈਸੇ ਮੈਂ ਕਰ ਜਾਂਦਾ ਹੁਣ ਕਈ ਵਾਰੀ ਤੇ, ਪਰ ਮੈਂ ਇੱਥੇ ਗੱਲ ਕਰਦਾ, ਮੈਨੂੰ ਐਵਰੇਜ ਨਾ ਅਮਰਦੀਪ, ਮੈਨੂੰ ਐਵਰੇਜ ਇਹ ਫੀਡਬੈਕ ਮਿਲਦੀ ਹੁੰਦੀ ਹੈ ਜੋ ਮੈਂ ਕਿਸੇ ਨਾਲ ਵੀ ਕੋਈ ਗੱਲਬਾਤ ਕਰਾਂ, ਤਾਂ ਇਹ ਲੋਕ ਜ਼ਰੂਰ ਕਹਿੰਦੇ ਯਾਰ ਵੀ ਸਾਨੂੰ ਐਂ ਲੱਗਦਾ ਵੀ ਸਮੱਸਿਆ ਦਾ ਹੱਲ ਹੀ ਹੋ ਗਿਆ 10 ਮਿੰਟ ਗੱਲ ਕਰਕੇ, ਸਾਨੂੰ ਲੱਗਦਾ ਕੋਈ ਸਮੱਸਿਆ ਰਹੀ ਨੀ।
ਬਿਲਕੁਲ,
ਤੇ ਉਹਦੇ ਵਿੱਚ ਨਾ ਤਾਂ ਮੈਂ ਉਹਨਾਂ ਨੂੰ ਕੋਈ ਪੈਸੇ ਦੀ ਮਦਦ ਕੀਤੀ ਹੁੰਦੀ ਆ, ਨਾ ਮੈਂ ਉਹਨਾਂ ਦਾ ਕੋਈ ਇਹ ਨੀ ਵੀ ਟੋਕਰਾ ਚੱਕਿਆ ਨੀ ਜਾਂਦਾ ਸੀ ਤੇ ਉਹਨਾਂ ਦਾ ਮੈਂ ਟੋਕਰਾ ਚੁਕਾਉਣ ਲਈ ਹੱਥ ਲਵਾਤਾ ਹੋਊਗਾ ਵੀ ਲਓ ਜੀ ਮੈਂ ਟੋਕਰਾ ਤੁਹਾਡਾ ਚੁਕਵਾ ਕੇ ਤੁਹਾਡੇ ਸਿਰ ਤੇ ਰਖਵਾਤਾ, ਮੈਂ ਤਾਂ ਇੱਕ ਫੋਨ ਤੇ ਚਾਰ ਗੱਲਾਂ ਕੀਤੀਆਂ ਹੋਣਗੀਆਂ, ਚਾਰ ਗੱਲਾਂ ਸ਼ਬਦ ਬੋਲੇ ਹੋਣਗੇ ਵੀ ਨੀ ਐਂ ਨੀ ਐਂ ਕਰ ਸਕਦੇ ਹੋ ਤੁਸੀਂ, ਐਂ ਨੀ ਐਂ ਕਰ ਸਕਦੇ ਹੋ। ਮੈਂ ਕੱਲ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ, ਨਹੀਂ ਸਾਡੇ ਨਾਲ ਐਂ ਹੋ ਗਿਆ, ਸਾਡੇ ਨਾਲ ਐਂ ਹੋ ਗਿਆ, ਏਦਾਂ ਗੱਲਾਂ, ਮੈਂ ਕਿਹਾ ਯਾਰ ਵੀ ਇਹ ਤਾਂ ਕੋਈ ਮਸਲੇ ਹੀ ਨੀ ਹੈਗੇ, ਇਹ ਤਾਂ ਕੁਛ ਹੋਇਆ ਹੀ ਨੀ, ਤੁਸੀਂ ਤਾਂ ਐਵੇਂ ਉਹ ਕਰੀ ਜਾਂਦਾ। ਜਦੋਂ ਮੈਂ ਉਹਦੇ 2-4 ਤਰੀਕੇ ਗੱਲਾਂ ਦੱਸਿਆ, ਕਹਿੰਦੇ ਤੜਕੇ ਤਾਂ ਮੈਂ ਬਹੁਤ ਬੈਡ ਫੀਲ ਕਰੀ ਜਾਂਦਾ ਸੀਗਾ, ਤੇ ਕਹਿੰਦੇ ਹੁਣ ਮੈਨੂੰ ਐਂ ਲੱਗਣ ਲੱਗ ਗਿਆ ਵੀ ਇਹ ਤਾਂ ਕੁਛ ਵੀ ਚੀਜ਼ ਨੀ ਹੈ, ਇਹ ਤਾਂ ਮੈਂ ਐਵੇਂ ਕਰੀ ਜਾਂਦਾ ਸੀ।
ਜੀ,
ਇੰਨੇ ਦਾ ਵੀ ਬੰਦੇ ਨਾਲ ਕਿੰਨਾ ਫਰਕ ਪੈ ਗਿਆ। ਸੋ ਆਹੀ ਜਿਹੜਾ ਦਲਜੀਤ ਸਿੰਘ ਹੋਰਾਂ ਨੇ ਗੱਲ ਕਹੀ ਆ, ਇਹਦੇ ਵਿਚ ਕੋਈ ਦੋ ਰਾਇ ਨੀ ਹੈ ਵੀ ਜਦੋਂ ਤੁਹਾਡਾ ਕੋਈ ਮੋਢੇ ਤੇ ਹੱਥ ਧਰ ਦਿੰਦਾ ਨਾ, ਕੰਮ ਫੇਰ ਵੀ ਤੁਸੀਂ ਕਰਨਾ ਹੁੰਦਾ, ਡਿਸੀਜਨ ਫੇਰ ਵੀ ਤੁਸੀਂ ਲੈਣਾ ਹੁੰਦਾ, ਫੇਰ ਵੀ ਤੁਸੀਂ ਕਰਨੀ ਹੁੰਦੀ ਹੈ, ਕਸ਼ਟ ਫੇਰ ਵੀ ਤੁਸੀਂ ਭੋਗਣਾ ਹੁੰਦਾ, ਪਰ ਉਹ ਮੋਢੇ ਤੇ ਧਰਿਆ ਹੱਥ ਹੁੰਦਾ ਨਾ ਜਿਹੜਾ, ਤੇ ਉਹ ਤੁਹਾਨੂੰ ਐ ਕਹਿਣ ਦੀ ਗੱਲ ਵੀ ਭਾਈ ਚਿੰਤਾ ਨਾ ਕਰ, ਤੇ ਉਹ ਉਹੀ ਇੰਨੇ ਦੋ ਸ਼ਬਦ ਹੀ ਬਹੁਤ ਹੁੰਦੇ ਆ। ਸੋ ਕਹਿੰਦੇ ਨੀ ਹੁੰਦੇ ਵੀ ਮੋਟੀਵੇਸ਼ਨਲ ਜਾਂ ਕਿਸੇ ਨੂੰ ਮੋਟੀਵੇਟ ਕਰਨਾ ਜਾਂ ਕਿਸੇ ਨੂੰ ਮੋਰਲ ਸਪੋਰਟ, ਇਹਨੂੰ ਮੋਰਲ ਸਪੋਰਟ ਵੀ ਕਹੀ ਜਾਂਦੀ ਆ। ਮੈਂ ਕਈ ਵਾਰੀ ਕਹਿੰਦਾ ਲੋਕ ਫੋਨ ਆਉਂਦੇ ਆ ਮਿਲਦੇ ਆ ਤੇ ਉਹ ਕਹਿੰਦੇ ਆ ਵੀ ਬਾਈ ਤੂੰ ਸਾਡੀ ਵੱਡੀ ਮਦਦ ਕੀਤੀ, ਤੇ ਮੈਂ ਕਈ ਵਾਰੀ ਭੁੱਲਿਆ ਵੀ ਹੁੰਦਾ ਤੇ ਮੈਂ ਜਦੋਂ ਉਹਨੂੰ ਪੜਤਾਲਦਾ ਜਾਂ ਪੁੱਛਦਾ ਵੀ ਮੈਂ ਮਦਦ ਕੀ ਕੀਤੀ ਸੀ, ਤਾਂ ਮਦਦ ਮੇਰੀ ਕੀ ਹੁੰਦੀ ਆ ਚਾਰ ਬੋਲ ਵੀ ਕੱਲੀ ਬਾਈ ਮੈਂ ਤੂੰ ਮੋਰਲ ਸਪੋਰਟ ਦਿੱਤੀ ਸੀ ਨਾ। ਮੈਂ ਹੁਣ ਮੈਨੂੰ ਪਰਥ ਤੋਂ ਫੋਨ ਆ ਗਿਆ ਕਿਸੇ ਦਾ ਵੀ ਮੈਨੂੰ ਜੋਬ ਚਾਹੀਦੀ ਆ, ਮੈਨੂੰ ਘਰ ਨੀ ਮਿਲ ਰਿਹਾ, ਮੈਨੂੰ ਉਹ ਨੀ ਹੋ ਰਿਹਾ, ਤੇ ਮੈਂ ਉਹਨੂੰ ਕੀ ਕਰ ਸਕਦਾ ਸੀ 4000 ਕਿਲੋਮੀਟਰ ਜਾ ਕੇ, ਨਾ ਮੈਂ ਉਹਨੂੰ ਜੋਬ ਦਵਾ ਸਕਦਾ ਸੀ ਨਾ ਮੈਂ ਘਰ ਦਵਾ ਸਕਦਾ ਸੀ, ਪਰ ਮੈਂ ਇਧਰੋਂ ਉਧਰੋਂ ਦੋ ਫੋਨ ਕੀਤੇ, ਦੋ ਬੰਦਿਆਂ ਨੂੰ ਕਿਹਾ, ਉਹਨੂੰ ਕਿਹਾ ਵੀ ਹੌਸਲਾ ਨਾ ਹਾਰ, ਤਿੰਨ ਮਹੀਨਿਆਂ ਬਾਅਦ ਤੇਰੇ ਪੂਰੇ ਜ਼ਿੰਦਗੀ ਭੱਜੀ ਕਰੂਗੀ, ਜੇ ਹੋਊ ਬੋ ਹੋਊ ਤੇਰੇ ਕੋਲੇ ਸਭ ਆਉਂਦਾ, ਆਹ ਚਾਰ ਗੱਲਾਂ ਕੀਤੀਆਂ ਹੋਣਗੀਆਂ। ਤੇ ਉਹ ਬੰਦਾ ਮੈਨੂੰ ਕੱਲ ਪਰਸੋਂ ਫੋਨ ਕਰਕੇ ਕਹਿ ਰਿਹਾ ਬਾਈ ਤੂੰ ਬਹੁਤ ਸਪੋਰਟ ਕੀਤੀ। ਮੈਨੂੰ ਬੜਾ ਮਨ ਨੂੰ ਆਈ ਵੀ ਯਾਰ ਮੈਂ ਕੀ ਸਪੋਰਟ ਕੀਤੀ, ਮੈਂ ਨਾ ਵਰਤ ਗਿਆ ਨਾ ਮੈਂ
ਜੀ ਜੀ
ਸਪੋਰਟ ਤਾਂ ਉਹ ਹੁੰਦੀ ਆ ਵੀ ਮੰਨ ਲਓ ਹੁਣ ਮੈਂ ਖੇਤ ਕੋਈ ਕੰਮ ਕਰਨਾ ਜਾਂ ਮੈਂ ਕਿਤੇ ਕਰਾਂ ਤੇ ਅਗਲਾ ਮੇਰੇ ਨਾਲ ਆ ਕੇ ਟਾਈਮ ਕੱਢ ਕੇ ਮੇਰਾ ਕੰਮ ਕਰਾਈ ਜਾਂਦਾ ਜਾਂ ਮੈਂ ਅਗਲੇ ਨਾਲ ਕਰਾਈ ਜਾਂਦਾ, ਉਹ ਤਾਂ ਮੰਨ ਲੈਂਦੇ ਆ, ਪਰ ਇਹ ਜਿਹੜੀ ਮੋਰਲ ਸਪੋਰਟ ਆ ਨਾ ਇਹ ਮੇਰੇ ਹਿਸਾਬ ਨਾਲ ਬਹੁਤ ਵੱਡੀ ਆ। ਅਕਸਰ ਅਸੀਂ ਦੇਖਿਆ ਵੀ ਜੇ ਕੋਈ ਬੰਦਾ ਤੁਹਾਡੇ ਨਾਲ ਉਹਦੇ ਚ ਦੋ ਤਰੀਕਿਆਂ ਦੇ ਲੋਕ ਮਿਲਦੇ, ਇੱਕ ਤਾਂ ਤੁਹਾਡਾ ਹੌਸਲਾ ਡੇਗ ਦਿੰਦੇ ਆ, ਤੁਹਾਨੂੰ ਜਮਾਂ ਮਿੱਟੀ ਚ ਰੋਲ ਦਿੰਦੇ ਆ, ਤੇ ਦੂਜਾ ਬੰਦਾ ਇਹ ਆਉਂਦਾ ਵੀ ਜਿਹੜਾ ਤੁਹਾਡੇ ਹੌਸਲੇ ਨੂੰ ਸੱਤਵੇਂ ਸਮਾਨ ਤੇ ਲੈ ਜਾਂਦਾ, ਸਿਰਫ ਇੰਨਾ ਕਹਿ ਕੇ ਵੀ ਕੋਈ ਗੱਲ ਹੀ ਕੋਈ ਨੀ ਯਾਰ ਅਸੀਂ ਤੇਰੇ ਨਾਲ ਆ, ਬਸ ਆ ਸਿੰਪਲ ਜਿਹਾ ਫੰਡਾ ਹੁੰਦਾ, ਤੇ ਇਹਨੇ ਇਹਦੇ ਚ ਕੁਛ ਮੁੱਲ ਨੀ ਲੱਗਦਾ ਤੁਹਾਡਾ। ਤੇ ਕਈ ਵਾਰੀ ਇੱਕ ਚੀਜ਼ ਆੜੇ ਆ ਜਾਂਦੀ ਆ, ਇੱਕ ਚੀਜ਼ ਇਹ ਆੜੇ ਆ ਜਾਂਦੀ ਆ, ਮੈਂ ਅਕਸਰ ਦੇਖਦਾ, ਮੈਨੂੰ ਪਰਸੋਂ ਚੌਥੇ ਕਿਸੇ ਨੇ ਕਿਹਾ, ਮੈਂ ਕਿਸੇ ਬੰਦੇ ਨੂੰ ਕੋਈ ਟ੍ਰੇਨਿੰਗ ਦਵਾਉਣੀ ਸੀ ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਟ੍ਰੇਨਿੰਗ ਦਵਾਉਣ ਲਈ, ਤਾਂ ਮੈਨੂੰ ਉਦੋਂ ਕਿਸੇ ਬੰਦੇ ਨੇ ਰਾਇ ਦਿੱਤੀ, ਕਹਿੰਦਾ ਤੂੰ ਪੰਗੇ ਬੀਜੀ ਜਾਂਦਾ, ਮੈਂ ਕਿਵੇਂ, ਕਹਿੰਦਾ ਆਪਦੇ ਕੰਪੀਟੀਟਰ ਪੈਦਾ ਕਰੀ ਜਾਂਦਾ ਤੇ ਤੇਰੇ ਤੇ ਅਸਰ ਪੈ ਜੂਗਾ। ਮੈਨੂੰ ਬੜੀ ਬੜਾ ਦੁੱਖ ਲੱਗਾ ਸੁਣ ਕੇ ਗੱਲ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਦੇਖੋ ਇੱਕ ਕੰਪਨੀ ਆ, ਉਸ ਕੰਪਨੀ ਦੇ ਵਿੱਚ 80 ਕੰਟਰੈਕਟਰ ਕੰਮ ਕਰੀ ਜਾਂਦੇ ਆ ਤੇ ਉਹਨਾਂ ਨੂੰ ਹੋਰ ਕੰਟਰੈਕਟਰਾਂ ਦੀ ਲੋੜ ਆ, ਉਹਨਾਂ ਦਾ ਟਾਰਗੇਟ 90 ਕੰਟਰੈਕਟਰਾਂ ਦਾ ਮੰਨ ਲਓ, ਤਾਂ ਉਹਨਾਂ ਨੂੰ 10 ਕੰਟਰੈਕਟਰਾਂ ਦੀ ਲੋੜ ਆ, ਮੈਂ ਕੋਈ ਆਪਣੇ 4 ਜਾਂ 5 ਪੰਜਾਬੀ ਮੁੰਡੇ ਜਾਂ 10 ਪੰਜਾਬੀ ਮੁੰਡੇ ਲਵਾ ਦੂੰਗਾ, ਤਾਂ ਮੈਨੂੰ ਦੱਸੋ ਕਿਹੜੇ ਢੰਗ ਨਾਲ ਮੇਰੇ ਕੰਪੀਟੀਟਰ ਹੋ ਗਏ, ਗੋਰਿਆਂ ਨੇ ਤਾਂ ਉਹਨਾਂ ਚ ਗੋਰਿਆ, ਉਹਨਾਂ ਨੇ ਕੰਪਨੀ ਨੇ ਤਾਂ ਆਪਦੇ ਪੂਰੇ ਕਰਨੇ ਹੀ ਕਰਨੇ ਆ ਨਾ, ਹੁਣ ਉਹ ਤਾਂ ਆਪਦਾ 80 ਦਾ 90 ਦਾ ਟਾਰਗੇਟ ਪੂਰਾ ਕਰਨਗੇ ਕਰਨਗੇ, ਤੇ ਮੇਰਾ ਕੰਪੀਟੀਟਰ ਕਿਵੇਂ ਪੈਦਾ ਹੋ ਗਿਆ। ਇਹ ਨਾ ਸਾਨੂੰ ਕਈ ਵਾਰੀ ਵਹਿਮ ਹੋ ਜਾਂਦਾ ਵੀ ਜੇ ਅਸੀਂ ਕਿਸੇ ਨੂੰ ਸਪੋਰਟ ਕਰਤੀ ਜਾਂ ਉਹਨੂੰ ਦੱਸਤਾ ਜਾਂ ਉਹਨੂੰ ਸਿਖਾਤਾ ਤੇ ਉਹ ਖਣੀ ਸਾਡੇ ਮੂਹਰੇ ਆਜੂ, ਸਾਡਾ ਕੰਪੀਟੀਟਰ ਬਣ ਜੂ, ਇਹੋ ਜਿਹੀ ਗੱਲ ਨਹੀਂ ਹੁੰਦੀ।
ਬਿਲਕੁਲ ਬਿਲਕੁਲ,
ਹਰੇਕ ਬੰਦੇ ਨੇ ਆਪਦੇ ਕਰਮ ਖਾਣੇ ਆ, ਤੇ ਕਈ ਵਾਰੀ ਲੋਕ ਕਹਿੰਦੇ ਨਾ ਵੀ ਫਲਾਨੇ ਬੰਦੇ ਦੀ ਅਸੀਂ ਸਪੋਰਟ ਕੀਤੀ ਸੀ ਤੇ ਉਸ ਬੰਦੇ ਨੇ ਸਾਨੂੰ ਦਿੱਤਾ ਕੀ, ਉਸ ਬੰਦੇ ਨੇ ਸਾਨੂੰ ਆਹ ਦਿੱਤਾ, ਸਾਨੂੰ ਧੋਖਾ ਦਿੱਤਾ, ਸਾਡੇ ਨਾਲ ਐਂ ਕਰ ਗਿਆ, ਸਾਡੇ ਬਰਾਬਰ ਆ ਕੇ ਖੜ ਗਿਆ, ਸ਼ਰੀਕ ਬਣ ਗਿਆ, ਯੇ ਹੋ ਗਿਆ, ਵੋ ਹੋ ਗਿਆ, ਉਹ ਪਤਾ ਕੀ ਕਿਉਂ ਹੁੰਦਾ
ਜੀ,
ਇਹ ਹੁੰਦਾ, ਇਹ ਚ ਕੋਈ ਦੋ ਰਾਇ ਨੀ ਹੈ ਵੀ ਲੋਕ ਤੁਹਾਡੇ ਗੁਣਾਂ ਨੂੰ ਜਾਣਦੇ ਨੀ ਤੇ ਉਹਨਾਂ ਦੇ ਉਹਨਾਂ ਨੂੰ ਇਗਨੋਰ ਕਰਕੇ ਲਤਾੜਨ ਦੀ ਕੋਸ਼ਿਸ਼ ਕਰਦੇ ਆ, ਪਰ ਉਹ ਮਹਿਸੂਸ ਪਤਾ ਕਿਹਨੂੰ ਤੇ ਕਿਹਨੂੰ ਹੁੰਦਾ, ਜਿਹੜਾ ਬੰਦਾ ਐਕਸਪੈਕਟੇਸ਼ਨ ਰੱਖਦਾ
ਜੀ।
ਜੇ ਹੁਣ ਮੈਂ ਇਹ ਐਕਸਪੈਕਟੇਸ਼ਨ ਰੱਖਾਂ ਵੀ ਮੈਂ ਕਿਸੇ ਬੰਦੇ ਨੂੰ ਕੰਮ ਸਿਖਾਤਾ ਲਾਈਨ ਚ ਲੈ ਆਇਆ ਬਲਾਨੀ ਚ, ਉਦੋਂ ਬਾਅਦ ਮੈਂ ਇਹ ਐਕਸਪੈਕਟੇਸ਼ਨ ਰੱਖਾਂ ਵੀ ਉਹ ਭਾਈ ਮੈਂ 5 ਦਿਨ ਉਹਨੂੰ ਰੋਜੀ ਰੋਟੀ ਪਾਇਆ ਤੇ ਵੀਕਐਂਡ ਨੂੰ ਮੇਰੇ ਖੇਤ ਆ ਕੇ ਮੇਰੇ ਨਾਲ ਕੰਮ ਕਰਿਆ ਕਰੇ ਜਾਂ ਮੇਰੇ ਕਹੇ ਤੋਂ ਸਪੋਰਟ ਕਰੇ, ਮੇਰੇ ਕਹੇ ਤੋਂ ਉਧਰ ਭਾਜੇ ਇਧਰ ਆ ਜੇ, ਤਾਂ ਇਹ ਕਿਵੇਂ ਹੋ ਜੂਗਾ, ਇਹ ਤਾਂ ਹੋ ਹੀ ਨੀ ਸਕਦਾ। ਉਹ ਐਕਸਪੈਕਟੇਸ਼ਨਾਂ ਰੱਖਣ ਵਾਲਾ ਬੰਦਾ ਫਿਰ ਮਨ ਟੁੱਟਦਾ ਵੀ ਵਾਲਾ ਵੀ ਯਾਰ ਮੈਂ ਤਾਂ ਇਹਨੂੰ ਐ ਸਿਖਾਇਆ ਸੀ, ਮੈਂ ਤੇ ਹੁਣ ਐ ਕਰਦਾ, ਸੋ ਏਦਾਂ ਨੀ ਹੁੰਦਾ। ਤੁਸੀਂ ਕੁਛ ਕਰ ਰਹੇ ਹੋ, ਸਿਖਾ ਰਹੇ ਹੋ, ਕੁਛ ਕਰ ਰਹੇ ਹੋ, ਕੋਈ ਏਡਾ ਆਸਾਨ ਨੀ ਕਰ ਰਹੇ, ਉਹ ਇੱਕ ਤੁਸੀਂ ਇੱਕ ਇਨਸਾਨੀਅਤ ਨਾਲ ਆਪਣਾ ਫਰਜ਼ ਨਿਭਾ ਰਹੇ ਹੋ, ਉਹ ਨਿਭਾਉਂਦੇ ਜਾਣਾ ਚਾਹੀਦਾ, ਚਾਹੇ ਉਹ ਲੱਖ ਤੁਹਾਡਾ ਕੰਪੀਟੀਟਰ ਬਣ ਜੇ, ਕੁਛ ਵੀ ਬਣ ਜੇ, ਪਰ ਜਿਹੜਾ ਤੁਹਾਡਾ ਮੁਕੱਦਰ ਆ, ਅੱਜ ਤੱਕ ਮੈਂ ਕੋਈ ਇਹੋ ਜਿਹਾ ਬੰਦਾ ਨੀ ਦੇਖਿਆ ਵੀ ਜਿਹੜੇ ਬੰਦੇ ਨੇ ਤੁਹਾਡੇ ਤੋਂ ਸਿੱਖ ਕੇ ਤੇ ਤੁਸੀਂ ਰੋਜੀ ਰੋਟੀ ਤੋਂ ਮੁਹਤਾਜ ਹੋ ਗਏ ਹੋ ਜਾਂ ਤੁਹਾਡੀ ਰਾਇ ਨਾਲ ਤੁਸੀਂ ਫੇਲ ਹੋ ਗਏ ਹੋ ਤੇ ਅਗਲਾ ਕਾਮਯਾਬ ਹੋ ਗਿਆ। ਇਹ ਹੋ ਸਕਦਾ ਜੇ ਉਹਨੇ ਵੱਧ ਮਿਹਨਤ ਕਰ ਲਈ ਹੋਵੇ, ਉਹਨੇ ਵੱਧ ਉਸ ਤਜਰਬਾ ਹਾਸਲ ਕਰ ਲਿਆ, ਲੜ ਗਿਆ ਹੋਵੇ ਤੇ ਤੂੰ ਤੁਹਾਡੇ ਨਾਲ ਅੱਗੇ ਨਿਕਲ ਗਿਆ ਹੋਵੇ ਤੇ ਉਸੇ ਫੀਲਡ ਵਿਚ ਇਹ ਅੱਡ ਚੀਜ਼ ਆ ਇਹ ਹੋ ਸਕਦੀ ਹੈ ਗੱਲ ਤੇ ਪਰ ਇਹ ਨੀ ਹੋ ਸਕਦਾ ਭਾਈ ਤੁਸੀਂ ਤੁਹਾਡੀ ਉਹ ਫੱਟੀ ਪਹੁੰਚ ਗਿਆ ਤੇ ਦੂਜਿਆਂ ਨੂੰ ਹੋ ਗਿਆ ਸੋ ਏਦਾਂ ਦੀ ਕੋਈ ਗੱਲ ਬਾਤ ਨੀ ਹੈਗੀ ਤੁਸੀਂ ਸਾਨੂੰ ਖੁੱਲ ਦਿਲੀ ਨਾਲ ਜਿਹੜਾ ਇਹ ਸਾਰਾ ਕੁਛ ਕਰਨਾ ਚਾਹੀਦਾ ਹਰ ਬੰਦੇ ਦੀ ਸਪੋਰਟ ਮੋਰਲ ਸਪੋਰਟ ਤੋਂ ਲੈ ਕੇ ਜਿੰਨੀ ਵੀ ਤੁਸੀਂ ਸਪੋਰਟ ਕਰ ਸਕਦੇ ਹੋ ਉਹਨੂੰ ਕਰਨੀ ਚਾਹੀਦੀ ਆ ਤੇ ਉਸ ਤੋਂ ਬਾਅਦ ਭੁੱਲ ਜਾਣਾ ਚਾਹੀਦਾ ਵੀ ਆਪਾਂ ਕਿਸੇ ਦੀ ਸਪੋਰਟ ਕੀਤੀ ਆ
ਬਿਲਕੁਲ ਜੀ ਉਹੀ ਹੈ ਕਿ ਤੁਸੀਂ ਨੇਕੀ ਜੇ ਕਰਦੇ ਹੋ ਤੇ ਉਸ ਨੂੰ ਭੁਲਾ ਦਿਓ ਉਸੇ ਵਕਤ ਭੁਲਾ ਦਿਓ ਕਿਉਂਕਿ ਜੇਕਰ ਅਸੀਂ ਕਰਕੇ ਹਮੇਸ਼ਾ ਯਾਦ ਰੱਖਦੇ ਹਾਂ ਤੇ ਉਹ ਤੁਹਾਡੇ ਲਈ ਹਮੇਸ਼ਾ ਦੁਖਦਾਈ ਹੁੰਦਾ ਆ ਕਿਉਂਕਿ ਤੁਸੀਂ ਫਿਰ ਉਮੀਦਾਂ ਵਧਾ ਲੈਂਦੇ ਹਾਂ ਹਨਾ ਕਿ ਮੈਂ ਉਹਦੇ ਲਈ ਆਹ ਕੀਤਾ ਸੀਗਾ ਤੇ ਹੁਣ ਉਹਦੇ ਤੋਂ ਤੁਹਾਨੂੰ ਉਮੀਦ ਹੁੰਦੀ ਹੈ ਕਿ ਉਹ ਦੇਖਦੇ ਆ ਹੁਣ ਮੇਰੇ ਲਈ ਕੀ ਕਰਦਾ ਹਨਾ ਸੋ ਇਸ ਕਰਕੇ ਆਪ ਜੇ ਅਸੀਂ ਕਿਸੇ ਲਈ ਚੰਗਾ ਕਰ ਸਕਦੇ ਹਾਂ ਤਾਂ ਜ਼ਰੂਰ ਕਰੀਏ ਔਰ ਉਹ ਕਰਨ ਤੋਂ ਬਾਅਦ ਅਸੀਂ ਹਮੇਸ਼ਾ ਭੁੱਲ ਜਾਈਏ ਜੇ ਅਸੀਂ ਸੁਖੀ ਰਹਿਣਾ ਹੈ ਜੇ ਅਸੀਂ ਰਹਿਣਾ ਸੋ ਬ੍ਰਾਟ ਸਾਹਿਬ ਹੁਣ ਇਹਨਾਂ ਗੱਲਾਂ ਬਾਤਾਂ ਤੋਂ ਬਾਅਦ ਅਸੀਂ ਮੈਨੂੰ ਲੱਗਦਾ ਕਿ ਖਬਰਾਂ ਦੀ ਸ਼ੁਰੂਆਤ ਜਿਹੜੀ ਆ ਜ਼ਰੂਰ ਕਰੀਏ ਥੋੜਾ ਜਿਹਾ ਅਸੀਂ ਖਬਰਾਂ ਤੋਂ ਲੇਟ ਹੋਏ ਆ ਪਰ ਇਹਨਾਂ ਗੱਲਾਂ ਬਾਤਾਂ ਤੋਂ ਵੀ ਜ਼ਰੂਰ ਸਾਡੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਜਿਹੜੀ ਮੋਟੀਵੇਸ਼ਨ ਆ ਉਹ ਜ਼ਰੂਰ ਮਿਲੀ ਹੋਵੇਗੀ ਇਸ ਗੱਲ ਦੀ ਅਸੀਂ ਉਮੀਦ ਕਰ ਸਕਦੇ ਹਾਂ ਸੋ ਬ੍ਰਾਟ ਸਾਹਿਬ ਜਿਹੜੀ ਪਹਿਲੀ ਖਬਰ ਹੈ ਉਹ ਆ ਰਹੀ ਹੈ ਜਿਹੜੀ ਮਕਬੂਜ਼ਾ ਕਸ਼ਮੀਰ ਦੇ ਵਿੱਚ ਫੌਜ ਦਾ ਇੱਕ ਹੈੱਡਕੁਆਟਰ ਤਬਾਹ ਕੀਤਾ ਜੀ ਭਾਰਤੀ ਫੌਜ ਦੇ ਨਾਲ ਇੱਕ ਮੁਕਾਬਲਾ ਹੋਇਆ ਪਾਕਿਸਤਾਨ ਫੌਜ ਦੇ ਕਈ ਜਵਾਨ ਜਿਹੜੇ ਆ ਉਹ ਇਸ ਹੈੱਡਕੁਆਟਰ ਦੇ ਵਿੱਚ ਸਨ ਔਰ ਉਹਨਾਂ ਦੇ ਮਾਰੇ ਜਾਣ ਦੀ ਖਬਰ ਵੀ ਆ ਸੋ ਕਹਿੰਦੇ ਕਿ ਫੌਜ ਨੇ ਇੱਕ ਵਾਰ ਮੁੜ ਪਾਕਿਸਤਾਨੀ ਫੌਜ ਦੀ ਹਿਮਾਕਤ ਦਾ ਕਰਾਰਾ ਜਵਾਬ ਦਿੱਤਾ ਸੋਮਵਾਰ ਯਾਨੀ ਕਿ ਕੱਲ ਫੌਜ ਨੇ ਜੰਮੂ ਡਿਵੀਜ਼ਨ ਦੇ ਪੁੰਛ ਜ਼ਿਲ੍ਹੇ ਚ ਕੰਟਰੋਲ ਲਾਈਨ ਤੇ ਆਪਣੀ ਸਰਹੱਦ ਅੰਦਰ ਹੀ ਮਕਬੂਜ਼ਾ ਕਸ਼ਮੀਰ ਸਥਿਤ ਹਜ਼ੀਰਾ ਚ ਪਾਕਿਸਤਾਨੀ ਫੌਜ ਦੇ ਪ੍ਰਸ਼ਾਸਨਿਕ ਹੈੱਡਕੁਆਟਰ ਦੇ ਨਾਲ ਕੁਝ ਅੱਤਵਾਦੀ ਕੈਂਪਾਂ ਨੂੰ ਵੀ ਕਹਿੰਦੇ ਜੀ ਨਿਸ਼ਾਨਾ ਬਣਾ ਕੇ ਕਾਰਵਾਈ ਕੀਤੀ ਆ ਔਰ ਉਧਰ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਜੀ ਕਿ ਪਾਕਿਸਤਾਨ ਵੱਲੋਂ ਇੱਕ ਗੋਲੀ ਚੱਲੀ ਤਾਂ ਭਾਰਤ ਵੱਲੋਂ ਚਲਾਈਆਂ ਗੋਲੀਆਂ ਗਿਣੀਆਂ ਨਹੀਂ ਜਾਣਗੀਆਂ ਸੋ ਇਹੋ ਜਿਹੀ ਬਿਆਨਬਾਜ਼ੀ ਜਿਹੜੀ ਉਹ ਕਿੰਨੀ ਕੁ ਜਾਇਜ਼ ਆ ਔਰ ਪਾਕਿਸਤਾਨ ਤੇ ਭਾਰਤ ਦੇ ਉੱਤੇ ਥੋੜੇ ਥੋੜੇ ਸਮੇਂ ਬਾਅਦ ਜਿਹੜੇ ਇਹ ਰਿਸ਼ਤਿਆਂ ਦੇ ਉੱਤੇ ਇਹੋ ਜਿਹੇ ਖਤਰਨਾਕ ਬੱਦਲ ਜਿਹੜੇ ਆ ਉਹ ਮੰਡਰਾਉਂਦੇ ਆ ਇਹੋ ਜਿਹੀ ਦਹਿਸ਼ਤ ਦੇ ਬੱਦਲ ਜਦੋਂ ਮੰਡਰਾਉਂਦੇ ਆ ਤਾਂ ਇਹਦਾ ਕੀ ਨਤੀਜਾ ਜਿਹੜਾ ਆ ਉਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ
ਦੇਖੋ ਨਤੀਜਾ ਤਾਂ ਇਹਦਾ ਪਿਛਲੇ 60-70 ਸਾਲਾਂ ਚ ਨੀ ਨਿਕਲਿਆ ਤੇ ਗਾਂ ਵੀ ਨੀ ਨਿਕਲਦਾ ਗਾ ਚਾਹੇ ਭਾਰਤ ਦੋ ਵਾਰੀ ਜਿੱਤ ਵੀ ਗਿਆ ਤਾਂ ਵੀ ਕੀ ਹੋ ਗਿਆ ਫੇਰ ਵੀ ਉਹੀ ਚੀਜ਼ਾਂ ਚੱਲੀ ਜਾਂਦੀਆਂ ਕੋਈ ਜਿੱਤਾ ਹੋਇਆ ਹੋਵੇ ਨਾ ਵੀ ਜੇ ਤਾਂ 65-71 ਜੇ ਜਾਂ ਮੰਨ ਲਓ ਇਕੱਲੀ ਪਾਕਿਸਤਾਨ ਦੀ ਜੰਗ ਦੀ ਗੱਲ ਕਰੀਏ 71 ਦੀ ਤਾਂ ਉਹ ਚ ਜੇ ਜਿੱਤ ਵੀ ਗਿਆ ਭਾਰਤ ਤਾਂ ਕੋਈ ਉਹਦੇ ਚ ਦੱਸੋ ਉਹਦੇ ਨਾਲ ਪੈ ਗਿਆ ਸੋ ਫਰਕ ਪੈਂਦਾ ਉਹਨਾਂ ਮਾਵਾਂ ਦੇ ਪੁੱਤ ਜਿਹਨਾਂ ਦੇ ਤੁਰ ਜਾਂਦੇ ਆ ਉਹਨਾਂ ਮਾਵਾਂ ਨੂੰ ਫਰਕ ਪੈਂਦਾ ਗਾ ਉਹਨਾਂ ਲੋਕਾਂ ਨੂੰ ਆਮ ਲੋਕਾਂ ਨੂੰ ਜਿਹੜੇ ਤੀਜੇ ਦਿਨ ਉੱਜੜਦੇ ਵਸਦੇ ਆ ਸੋ ਮਕਬੂਜ਼ਾ ਕਸ਼ਮੀਰ ਦੀ ਜੇ ਗੱਲ ਕਰੀਏ ਤਾਂ ਲੋਕ ਪਹਿਲਾਂ ਗੱਲ ਮੈਂ ਇੱਥੇ ਦੱਸਦਿਆਂ ਜੀ ਵੀ POK ਵੀ ਕਹਿੰਦੇ ਆ ਵੀ ਪੰਜਾਬ ਆਕੂਪਾਈਡ ਜਿਹੜਾ ਪਾਕਿਸਤਾਨ ਆ ਉਹ ਕਸ਼ਮੀਰ ਨੇ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹੜਾ ਕਹਿ ਸਕਦੇ ਆ ਵੀ ਜਿਹਨੂੰ ਜਿਹਦੇ ਚ ਪਾਕਿਸਤਾਨ ਦਾ ਜਿਹੜਾ ਉਹਦੇ ਤੇ ਕਬਜ਼ਾ ਗਾ ਜਾਂ ਉਸ ਹਿੱਸੇ ਚ ਉੱਥੇ ਕਹਿੰਦੇ ਇੱਕ ਕੋਈ ਜਿਹੜਾ ਭਾਰਤ ਦੀ ਜਿਹੜੀ ਲੀਡਰਾਂ ਦੇ ਕਹਿਣ ਮੁਤਾਬਕ ਵੀ ਪਾਕਿਸਤਾਨੀ ਉੱਥੇ ਇੱਕ ਅੱਤਵਾਦੀ ਕੈਂਪ ਆ ਜਿਹੜਾ ਉਹਦੇ ਤੇ ਟ੍ਰੇਨਿੰਗ ਚੱਲ ਰਹੀ ਸੀ ਤੇ ਉਹਦੇ ਤੇ ਕੱਲ ਹਮਲਾ ਕਰਕੇ ਬਹੁਤ ਵੱਡਾ ਨੁਕਸਾਨ ਕੀਤਾ ਗਿਆ ਤੇ ਪਰ ਹਾਲੇ ਤੱਕ ਇਹ ਨੀ ਪਤਾ ਲੱਗਿਆ ਵੀ ਕਿੰਨੇ ਕੁ ਪਾਕਿਸਤਾਨੀ ਫੌਜੀ ਆ ਜਿਹੜੇ ਉਹ ਸ਼ਹੀਦ ਹੋਏ ਆ ਇਹ ਮਾਰੇ ਗਏ ਕਹਿ ਰਹੇ ਆ ਪਰ ਚਲੋ ਜੀ ਮੇਰਾ ਤਾਂ ਇਹ ਮੰਨਣਾ ਵੀ ਜਿਹੜੇ ਵੀ ਫੌਜੀ ਆ ਜਿਹੜੇ ਬਾਰਡਰਾਂ ਦੇ ਉੱਤੇ ਉਹਨਾਂ ਦਾ ਕੋਈ ਕੋਈ ਨਿੱਜੀ ਮੁਹਾਜ ਨੀ ਕੋਈ ਉਹ ਸ਼ਹੀਦੀ ਆ ਦੋਨਾਂ ਮੁਲਕਾਂ ਦੇ ਆਪੋ ਆਪਣੇ ਸ਼ਹੀਦੀ ਆ ਜੀ ਤੇ ਜਿਹੜੀ ਕਿ ਕਿਤੇ ਨਾ ਕਿਤੇ ਸਭ ਤੋਂ ਦੁਖਦਾਈ ਗੱਲ ਆ ਵੀ ਮਾਨਵਤਾ ਦਾ ਘਾਣ ਹੁੰਦਾ ਉਹਦੇ ਨਾਲ ਹੀ ਦੂਜੇ ਪਾਸੇ ਹੁੰਦਾ ਵੀ ਜਦੋਂ ਤੁਸੀਂ ਇੱਕ ਪਾਸੇ ਸੀਜ਼ ਫਾਇਰ ਦੀ ਗੱਲ ਕਰਦੇ ਤੇ ਦੂਜੇ ਪਾਸੇ ਗੋਲੀ ਚੱਲਦੀ ਆ ਹਰ ਵਾਰ ਇਹ ਕਿਹਾ ਜਾਂਦਾ ਵੀ ਪਾਕਿਸਤਾਨ ਸੀਜ਼ ਫਾਇਰ ਦੀ ਉਲੰਘਣਾ ਕਰਦਾ ਸੀਜ਼ ਫਾਇਰ ਸਮਝੌਤਾ ਹੁੰਦਾ ਜੀ ਦੋ ਮੁਲਕਾਂ ਦੇ ਵਿੱਚ ਜਿਹਦੇ ਵਿੱਚ ਕਿਹਾ ਜਾਂਦਾ ਵੀ ਜਿਹੜਾ ਫਾਇਰ ਆ ਉਹ ਸੀਜ਼ ਕਰ ਦੋ ਨਹੀਂ ਚੱਲੂਗਾ ਕੋਈ ਵੀ ਸਿੰਗਲ ਫਾਇਰ ਵੀ ਨਹੀਂ ਚੱਲੂਗਾ ਪਰ ਜਦੋਂ ਉੱਥੇ ਫਾਇਰ ਹੁੰਦੇ ਆ ਉਹ ਫਿਰ ਹੁਣ ਰਾਜਨਾਥ ਸਿੰਘ ਨੇ ਕਿਹਾ ਜੀ ਇੱਕ ਗੋਲੀ ਦਾ ਅਸੀਂ ਗੋਲੀਆਂ ਗਿਣੀਆਂ ਨੀ ਜਾਣੀਆਂ ਇੰਨੀਆਂ ਗੋਲੀਆਂ ਦਾ ਜਵਾਬ ਦੇਵਾਂਗੇ ਹੁਣ ਜੇ ਤਾਂ ਦੇਖੀਏ ਤਾਕਤ ਪੱਖੋਂ ਜਾਂ ਫੌਜ ਪੱਛੋਂ ਪੱਖੋਂ ਜਾਂ ਫੌਜ ਕੋਲੇ ਸਾਧਨਾ ਪੱਖੋਂ ਤਾਂ ਭਾਰਤ ਤੇ ਪਾਕਿਸਤਾਨ ਦਾ 20-100 ਦਾ ਫਰਕ ਆ ਜਾਣੀ ਇੱਕ 1/5 ਹਿੱਸਾ ਭਾਰਤ ਤੇ ਮੂਹਰੇ ਪਾਕਿਸਤਾਨ ਜਿਹੜੀ ਸੱਚਾਈ ਹੈ ਕੋਈ ਦੋ ਰਾਇ ਨੀ ਹੈ ਜੇ ਤੁਸੀਂ ਸਾਰਾ ਆਰਮੀ ਦਾ ਲੇਖਾ ਜੋਖਾ ਕਰ ਲੋ ਸਾਰਾ ਕੁਝ ਲੇਖਾ ਜੋਖਾ ਕਰ ਲੋ ਫਾਈਨੈਂਸ਼ਲੀ ਦਾ ਜਾਂ ਹੋਰ ਮੈਨ ਪਾਵਰ ਦਾ ਓਹਦੇ ਵਿਚ ਸਾਰੇ ਪੰਜਵਾਂ ਹਿੱਸੇ ਦੇ ਉੱਤੇ ਆ ਜਾਂਦਾ ਪਾਕਿਸਤਾਨ। ਪਰ ਨਾਲ ਸਾਨੂੰ ਇਹ ਗੱਲ ਨਹੀਂ ਭੁੱਲ ਜਾਣੀ ਚਾਹੀਦੀ ਵੀ ਹਮੇਸ਼ਾ ਮਾੜਾ ਨੁਕਸਾਨ ਵੱਧ ਕਰ ਦਿੰਦਾ। ਜੇ ਦੋ ਜਣਿਆਂ ਦੀ ਲੜਾਈ ਹੋ ਰਹੀ ਹੋਵੇ ਨਾ ਤੇ ਤਕੜਾ ਬੰਦਾ ਤਾਂ ਜੇ ਸਕੀਮ ਲੜਾਉਂਦਾ ਰਹਿ ਜਾਂਦਾ ਤਕੜੇ ਨੂੰ ਤਾਂ ਪਤਾ ਹੁੰਦਾ ਵੀ ਮੈਂ ਤੇ ਦੋ ਮਾਰੂ ਥੱਪੜ ਤੇ ਜੋ ਮਰਜ਼ੀ ਇਹ ਟਿਕ ਜੂਆ। ਤੇ ਪਰ ਮਾੜਾ ਬੰਦਾ ਨਾ ਆਪਦੇ ਆਪ ਨੂੰ ਬਚਾਉਂਦਾ ਹੋਇਆ ਇੱਕ ਗਲਾ ਚਾਹ
ਮੈਨੂੰ ਲੱਗਦਾ ਕਿ ਆਵਾਜ਼ ਸਮੱਸਿਆ ਆਈ ਹੈ।
ਜੀ 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 ਮੈਂ ਮਾਫ਼ੀ ਚਾਹੁੰਦਾ ਹੁਣ ਮੈਨੂੰ ਲੱਗਦਾ ਠੀਕ ਹੋਣੀ ਆ। ਤੇ ਉਹ ਜਿਹੜਾ ਹੁਣ ਏਦਾਂ ਦਾ ਮਾੜਾ ਬੰਦਾ ਹੁੰਦਾ ਉਹ ਇੱਟ ਡਲਾ ਮਾਰ ਕੇ ਸਿਰ ਪਾੜ ਜਾਂਦਾ ਹੁੰਦਾ ਉਹੀ ਪੋਜੀਸ਼ਨ ਹੁਣ ਪਾਕਿਸਤਾਨ। ਇਹ ਗੱਲ ਭੁੱਲਣੀ ਨੀ ਚਾਹੀਦੀ ਸਾਨੂੰ ਵੀ ਪਾਕਿਸਤਾਨ ਕੋਲੇ ਵੀ ਪਰਮਾਣੂ ਅਸਲਾ ਹੈਗਾ। ਲੱਖ ਸਮਝੌਤੇ ਹੋ ਗਏ ਕੁਛ ਵੀ ਹੋ ਗਏ ਜਦੋਂ ਬੰਦਾ ਮਰਦਾ ਕੀ ਨਾ ਕਰਦਾ ਤੇ ਪਾਕਿਸਤਾਨ ਨੂੰ ਜਦੋਂ ਪਤਾ ਲੱਗੂਗਾ ਵੀ ਮੰਨ ਲਓ ਕਿ ਭਾਰਤ ਦੇ ਜਿਹੜੇ ਬੰਬਾਰ ਨੇ ਪਾਕਿਸਤਾਨ ਨੂੰ ਤਬਾਹ ਕਰਨ ਦੇ ਤੁਰ ਪਏ ਤੇ ਬੜੀ ਤੇਜ਼ੀ ਨਾਲ ਅਟੈਕ ਹੋ ਗਿਆ ਤੇ ਪਾਕਿਸਤਾਨ ਕੋਲੇ ਇਹ ਤਾਂ ਹੈ ਨੀ ਵੀ ਉਨੇ ਬੰਬਾਰ ਤੇ ਉਹ ਚੀਜ਼ਾਂ ਹੈਗੇ ਆ। ਸੋ ਪਾਕਿਸਤਾਨ ਕੋਲੇ ਪਰਮਾਣੂ ਮਿਜ਼ਾਈਲਾਂ ਉਹ ਤੁਹਾਡੇ ਸ਼ਹਿਰਾਂ ਨੂੰ ਕਿਸੇ ਨੂੰ ਦੋ ਨੂੰ ਟਾਰਗੇਟ ਕਰਤਾ ਚਾਰ ਨੂੰ ਟਾਰਗੇਟ ਕਰਤਾ ਤੇ ਨੁਕਸਾਨ ਫੇਰ ਆਪਣਾ ਵੱਧ ਹੋਇਆ। ਐਂਡ ਆਫ ਦਾ ਡੇ ਇਹ ਹੈ ਜੀ ਵੀ ਇਹਨਾਂ ਗੱਲਾਂ ਚੋਂ ਨਿਕਲਦਾ ਕੁਛ ਨੀ ਹੈ। ਇਹ ਲੀਡਰ ਆਪਣੀਆਂ ਬਿਆਨਬਾਜ਼ੀਆਂ ਤੇ ਆਪਣੀਆਂ ਕੁਰਸੀਆਂ ਬਚਾਉਣ ਲਈ ਕਰੀ ਜਾਂਦੇ ਆ। ਹੁਣ ਤਾਂ ਹੀ ਭਾਜਪਾ ਨੇ 56 ਇੰਚ ਦਾ ਸੀਨਾ ਜਾਂ ਤਾਂ ਇਲੈਕਸ਼ਨਾਂ ਤੋਂ ਪਹਿਲਾਂ ਕਹਿੰਦੀ ਸੀ ਤੇ ਜਾਂ ਹੁਣ ਜੇ ਅਗਲੇ ਇਲੈਕਸ਼ਨ ਆਉਣ ਲੱਗ ਗਏ ਤਾਂ ਹੁਣ ਕਹਿੰਦਾ ਵੀ ਅਸੀਂ ਭਾਰਤ ਦੀ ਜਿਹੜੀ ਇੱਜ਼ਤ ਜਿਹੜਾ ਧੱਕਾ ਨੀ ਲੱਗਣ ਦਿਆਂਗੇ। ਪਰ ਬਿਹਤਰ ਤਾਂ ਇਹ ਹੁੰਦਾ ਵੀ ਜੇ ਕਦੇ ਵੀ ਇੱਕ ਤਰਫੀ ਲੜਾਈ ਨਹੀਂ ਲੜੀ ਜਾਂਦੀ ਹੁੰਦੀ, ਇੱਕ ਤਰਫੀ ਕਦੇ ਨੀ ਲੜਦਾ, ਇਹ ਦੋਨੇ ਤਰਫੋਂ ਕਰਨਾ ਪੈਂਦਾ ਹੁੰਦਾ। ਮੁੱਖ ਪ੍ਰਧਾਨ ਮੰਤਰੀ ਨੇ ਹੱਥ ਵਧਾਇਆ ਸੀ ਪਰ ਸਾਡੇ ਵਾਲਿਆਂ ਨੇ ਉਹ ਇੱਕ ਅੱਤਵਾਦੀਆਂ ਦੀ ਵਾਰਦਾਤ ਜਿਹੜੀ ਕਿ ਉਹ ਚਾਹੁੰਦੇ ਸੀ ਵੀ ਪਿੱਛੇ ਹਟ ਜਾਣ, ਉਹਨਾਂ ਦੀ ਇੱਕ ਵਾਰਦਾਤ ਨੇ ਸਾਨੂੰ ਪਿੱਛੇ ਹਟਾਤਾ ਤੇ ਅਸੀਂ ਉਹਦੀ ਬਿਆਨ ਦੇਣ ਲੱਗ ਗਏ ਨਾ ਜੀ ਸਾਡੀ ਸੁਸ਼ਮਾ ਸਵਰਾਜ ਨਹੀਂ ਮਿਲੂਗੀ ਕਿਸੇ ਨੂੰ। ਸੋ ਏਦਾਂ ਨਹੀਂ ਹੋਣਾ ਚਾਹੀਦਾ, ਇਹ ਮਸਲੇ ਦਾ ਹੱਲ ਗੱਲਬਾਤ ਨਾਲ ਹੋਣਾ। ਕੋਰੀਆ ਤੇ ਦੱਖਣੀ ਕੋਰੀਆ ਤੇ ਉੱਤਰੀ ਕੋਰੀਆ ਇਕੱਠੇ ਹੋ ਸਕਦੇ ਆ, ਜੇ ਜਰਮਨ ਇਕੱਠੇ ਹੋ ਸਕਦੇ ਆ, ਭਾਰਤ ਪਾਕਿਸਤਾਨ ਕਿਉਂ ਨੀ ਇਕੱਠੇ ਹੋ ਸਕਦੇ, ਇਹ ਵੀ ਹੋ ਸਕਦੇ ਆ। ਪਰ ਇਹ ਬੜੇ ਦੁੱਖ ਦੀ ਗੱਲ ਆ, ਕੁਝ ਇੱਕ ਸਿਆਸੀ ਲੋਕ ਤੇ ਕੁਝ ਇੱਕ ਮੁਲਕ ਜਿਨ੍ਹਾਂ ਨੂੰ ਪਤਾ ਵੀ ਜੇ ਦੋ ਮੁਲਕ ਇਕੱਠੇ ਹੁੰਦੇ ਆ ਤੇ ਏਸ਼ੀਆ ਦੇ ਵਿੱਚ ਇਹਨਾਂ ਦੀ ਤਾਕਤ ਆ ਜਿਹੜੀ ਕਈ ਗੁਣਾ ਵੱਧ ਜਾਣੀ ਆ, ਕਿਉਂਕਿ ਜਿਹੜਾ
ਬਿਲਕੁਲ ਜੀ ਆਵਾਜ਼ ਮੈਨੂੰ ਲੱਗਦਾ ਕਿ ਫੇਰ ਚਲੇ ਗਈ ਹੈ ਕਿਤੇ ਨਾ ਕਿਤੇ ਆਵਾਜ਼ ਦੇ ਵਿੱਚ। ਜੀ ਬ੍ਰਾਟ ਸਾਹਿਬ ਆਵਾਜ਼ ਤੁਹਾਡੀ ਥੋੜੀ ਜਿਹੀ ਕੱਟੀ ਗਈ ਸੀ।
ਜੀ ਜੀ ਮਾਫ਼ੀ ਚਾਹੁੰਦਾ ਜੀ ਇਸ ਲਈ ਕਿਉਂਕਿ ਅੱਜ ਥੋੜੇ ਜਿਹੇ ਬਿਜ਼ੀ ਰਹਿੰਦੇ ਮੈਂ ਦੇ ਵਿੱਚੋਂ ਮੈਂ ਪ੍ਰੋਗਰਾਮ ਕਰ ਰਿਹਾ ਤੇ ਆਵਾਜ਼ ਦੀ ਮੈਂ ਕੁਆਲਿਟੀ ਨਹੀਂ ਬਣਾ ਪਾ ਰਿਹਾ, ਪਰ ਮਾਫ਼ੀ ਚਾਹੁੰਦਾ ਇਸ ਲਈ ਤੇ ਮੇਰਾ ਇਹ ਕਹਿਣਾ ਸੀ ਜੀ ਵੀ ਤੀਜੇ ਬੰਦੇ ਜਿਨ੍ਹਾਂ ਨੂੰ ਫਾਇਦਾ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਪਤਾ ਵੀ ਸਾਡਾ ਅਸਲਾ ਵਿਕੂ ਆ ਤੇ ਜੇ ਮੁਲਕ ਇਕੱਠੇ ਹੋ ਗਏ ਤਾਂ ਸਾਡੇ ਤੇ ਨੁਕਸਾਨ ਦੇ ਆ ਤਾਂ ਉਹ ਇਕੱਠੇ ਨੀ ਹੋਣ ਦੇ ਪਾ ਰਹੇ, ਬਸ ਆਹੀ ਰੌਲਾ।
ਜੀ ਸੋ ਬਿਲਕੁਲ ਜੀ ਆਮ ਆਵਾਮ ਜਿਹੜਾ ਉਹ ਕਦੇ ਵੀ ਨਹੀਂ ਚਾਹੁੰਦਾ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਕੋਈ ਇਹੋ ਜਿਹੀ ਖਟਾਸ ਆਵੇ, ਕਿਉਂਕਿ ਇਹਨਾਂ ਮੁਲਕਾਂ 'ਚ ਜਦੋਂ ਅਸੀਂ ਵਿਚਰਦੇ ਹਾਂ ਚਾਹੇ ਕੋਈ ਪਾਕਿਸਤਾਨ ਦਾ ਚਾਹੇ ਕੋਈ ਭਾਰਤ ਦਾ, ਅਸਲ ਦੇ ਵਿੱਚ ਲਹਿੰਦੇ ਚੜ੍ਹਦੇ ਪੰਜਾਬ ਦੇ ਜਿਹੜੇ ਲੋਕ ਆ ਉਹ ਆਪਸ ਦੇ ਵਿੱਚ ਬਹੁਤ ਮੁਹੱਬਤ ਦੇ ਨਾਲ ਵਿਚਰਦੇ ਆ, ਪਿਆਰ ਦੇ ਨਾਲ ਰਹਿੰਦੇ ਆ, ਹਨਾ। ਪਰ ਉੱਥੇ ਦੀ ਜਦੋਂ ਗੱਲ ਕਰਦੇ ਹਾਂ, ਉੱਥੋਂ ਦੇ ਰਿਸ਼ਤਿਆਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਚੀਸ ਜਿਹੜੀ ਆ, ਕਿਤੇ ਨਾ ਕਿਤੇ ਪੀੜ ਜਿਹੜੀ ਆ, ਉਹ ਜ਼ਰੂਰ ਹਰ ਇਨਸਾਨ ਦੇ ਅੰਦਰ ਉੱਠਦੀ ਆ, ਔਰ ਵਿਸ਼ੇਸ਼ ਤੌਰ ਤੇ ਉਹਨਾਂ ਲੋਕਾਂ ਦੇ ਅੰਦਰ ਤਾਂ ਜ਼ਰੂਰ ਉੱਠਦੀ ਆ, ਉਹਨਾਂ ਲੋਕਾਂ ਦੇ ਦਿਲ 'ਚ ਤਾਂ ਜ਼ਰੂਰ ਉੱਠਦੀ ਆ, ਹਨਾ, ਜਿਹੜੇ ਉਧਰੋਂ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਦੇ ਪੰਜਾਬ 'ਚ ਵਸਿਆ ਜਾਂ ਪੰਜਾਬ ਤੋਂ ਇਧਰਲੇ ਪੰਜਾਬ ਤੋਂ ਉੱਜੜ ਕੇ ਦੂਸਰੇ ਪੰਜਾਬ 'ਚ ਵਸਿਆ। ਸੋ ਪੰਜਾਬੀਆਂ ਦੇ ਲਈ ਜਾਂ ਫਿਰ ਹੋਰ ਵੀ ਬਸ਼ਿੰਦਿਆਂ ਦੇ ਲਈ ਇਹੋ ਜਿਹੇ ਜਿਹੜੇ ਮੌਕੇ ਆ ਕਾਫੀ ਜ਼ਿਆਦਾ ਦੁਖਦਾਈ ਪ੍ਰਤੀਤ ਹੁੰਦੇ ਆ ਜਦੋਂ ਇਹੋ ਜਿਹੇ ਹਮਲੇ ਹੁੰਦੇ ਆ ਜਾਂ ਫਿਰ ਜਿਹਦੇ ਵਿੱਚ ਆਮ ਲੋਕਾਈ ਦਾ ਨੁਕਸਾਨ ਹੁੰਦਾ, ਆਮ ਆਵਾਮ ਜਿਹੜਾ ਜਿਹਦਾ ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਭੁਗਤਦਾ ਆ।
ਜੀ ਬਿਲਕੁਲ ਤੁਸੀਂ ਦਰੁਸਤ ਕਿਹਾ ਜੀ, ਤੇ ਇਸ ਕਰਕੇ ਅਸੀਂ ਤਾਂ ਦੁਆ ਅਰਦਾਸ ਕਰਦੇ ਹਾਂ ਜੀ ਇਹਨਾਂ ਦੇ ਝਗੜੇ ਆ ਜਿਹੜੇ ਆਪਦੇ ਸਿਆਸੀ ਲੋਕ ਝਗੜੇ ਆਪਦੇ ਆਪ ਨੇ ਜਿੱਠਣ, ਆਮ ਲੋਕਾਂ ਨੂੰ ਨਾ ਦੁੱਖ ਦੁਖੀ ਕਰਨ।
ਜੀ ਬਿਲਕੁਲ। ਅੱਛਾ ਅਗਲੀ ਖਬਰ ਵੱਲ ਬ੍ਰਾਟ ਸਾਹਿਬ ਵੱਧਦੇ ਆ ਤੇ ਅਗਲੀ ਖਬਰ ਜਿਹੜੀ ਉਹ ਆ ਰਹੀ ਹੈ ਸੁਖਬੀਰ ਦੇ ਅਸਤੀਫੇ ਦੀ ਪੇਸ਼ਕਸ਼ ਕਹਿੰਦੇ ਜੀ ਖਾਰਜ ਕਰਤੀ ਗਈ ਹੈ ਤੇ ਬਾਗੀਆਂ ਤੇ ਚੁੱਪ ਦੀ ਨੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਜਿਹੜੀ ਕੋਰ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਅਸਤੀਫੇ ਦੀ ਪੇਸ਼ਕਸ਼ ਜਿਹੜੀ ਹੈ ਜੀ ਉਹ ਕਹਿੰਦੇ ਖਾਰਜ ਕਰ ਦਿੱਤੀ ਹੈ ਤੇ ਇਹਦੇ ਨਾਲ ਵੀ ਇਹ ਵੀ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਅਕਾਲੀ ਦਲ ਸੁਖਬੀਰ ਬਾਦਲ ਦੀ ਅਗਵਾਈ ਚ ਹੀ ਲੜੇਗਾ ਤੇ ਬਾਗੀਆਂ ਖਿਲਾਫ਼ ਕਹਿੰਦੇ ਚੁੱਪ ਰਹਿਣ ਦੀ ਰਣਨੀਤੀ ਵੀ ਬਣਾਈ ਗਈ ਆ ਤੇ ਇਹ ਫੈਸਲਾ ਕੱਲ ਹੀ ਹੋਇਆ ਜੀ ਇੱਥੇ ਕੋਰ ਕਮੇਟੀ ਦੀ ਬੈਠਕ ਦੇ ਵਿਚ ਚੰਡੀਗੜ੍ਹ ਚ ਹੋਇਆ। ਔਰ ਦੂਜੇ ਪਾਸੇ ਦੇਖੋ ਵੀ ਜਿਹੜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆ ਨਾ ਉਹਨਾਂ ਨੇ ਇੱਕ ਬਿਆਨ ਦਿੱਤਾ ਕਹਿੰਦੇ ਕਿ ਜਿਹੜੀ ਕੋਰ ਕਮੇਟੀ ਨੇ ਮੈਂਬਰਾਂ ਨੂੰ ਠੰਡਾ ਕਰਨੇ ਟਕਸਾਲੀ ਆਗੂਆਂ ਖਿਲਾਫ਼ ਕੁਝ ਵੀ ਨਾ ਬੋਲਣ ਦੀ ਸਲਾਹ ਦਿੱਤੀ ਹੈ ਤੇ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜੇ ਪਾਰਟੀ ਆਗੂਆਂ ਖਿਲਾਫ਼ ਭੜਾਸ ਕੱਢ ਰਹੇ ਆ ਜਾਂ ਉੱਚਾ ਨੀਵਾਂ ਬੋਲਦੇ ਆ ਉਹਨਾਂ ਨੂੰ ਕਹਿੰਦੇ ਬੋਲਣ ਦਿਓ ਕੋਈ ਗੱਲ ਨੀ ਪਰਿਵਾਰ ਚ ਕਹਿੰਦੇ ਦੋ ਭਾਂਡੇ ਖੜਕਦੇ ਰਹਿਣੇ ਚਾਹੀਦੇ ਆ। ਤੇ ਉਧਰ ਜਿਹੜੇ ਸਾਬਕਾ ਸਪੀਕਰ ਨੇ ਵਿਧਾਨ ਸਭਾ ਦੇ ਨਿਰਮਲ ਸਿੰਘ ਕਾਲੋ ਉਹਨਾਂ ਨੇ ਕਿਹਾ ਜੀ ਕਿ ਸੁਖਬੀਰ ਦੇ ਹੱਥਾਂ ਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਭਵਿੱਖ ਆ ਉਹ ਸੁਰੱਖਿਅਤ ਆ ਕੀ ਕਹੋਗੇ ਇਹਦੇ ਬਾਰੇ ਚ ਤੁਸੀਂ?
ਬਿਲਕੁਲ ਜੀ, ਪਹਿਲੀ ਗੱਲ ਤਾਂ ਜਿਹੜੀ ਕੱਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਤੇ ਉਹਦੇ ਵਿਚ ਜਿਹੜੇ ਬਾਗੀ ਹੋਏ ਆ ਜਾਂ ਨਾਰਾਜ਼ ਧੜੇ ਆ ਉਹਨਾਂ ਨੂੰ ਇਨਵੀਟੇਸ਼ਨ ਤੱਕ ਵੀ ਨੀ ਭੇਜਿਆ ਗਿਆ ਤੇ ਉਹਦੀ ਦਲੀਲ ਇਹ ਦਿੱਤੀ ਗਈ ਆ ਵੀ ਜਿਹੜਾ ਬੰਦਾ ਅਸਤੀਫਾ ਹੀ ਦੇ ਗਿਆ ਤੇ ਜਿਹੜਾ ਬੰਦਾ ਉੱਥੇ ਹੈ ਹੀ ਨੀ ਕੋਰ ਕਮੇਟੀ ਦੇ ਵਿੱਚ ਉਹਨੂੰ ਅਸੀਂ ਇਨਵੀਟੇਸ਼ਨ ਭੇਜੀਏ ਕਿਉਂ? ਪਰ ਮੈਨੂੰ ਕਿਤੇ ਹਲੇ ਤੱਕ ਇਹ ਨੀ
ਜਾਣਦਾ
ਅਕਾਲੀ ਦਲ ਨੇ ਇਹ ਖੁੱਲ ਕੇ ਮੰਨਿਆ ਹੋਇਆ ਵੀ ਅਸੀਂ ਇਹਨਾਂ ਲੀਡਰਾਂ ਦੇ ਅਸਤੀਫੇ ਮਨਜ਼ੂਰ ਕਰ ਲਏ। ਮਨਜ਼ੂਰ ਤਾਂ ਕਿਤੇ ਨੀ ਅਸਤੀਫੇ ਜਿਹਨਾਂ ਦੇ ਮਨਜ਼ੂਰ ਨੀ ਕੀਤੇ ਉਹਨਾਂ ਚ ਤੁਸੀਂ ਕਿਵੇਂ ਕਹਿ ਦੇਗੇ ਵੀ ਅਸਤੀਫਾ ਹੀ ਦੇ ਗਿਆ ਤੇ ਉਹ ਸਾਡੇ ਹੁਣ ਉਹ ਦਾਇਰੇ ਚੋਂ ਬਾਹਰ ਆ? ਸੋ ਇਹ ਗੱਲਾਂ ਨਾ ਕਿਤੇ ਨਾ ਕਿਤੇ ਸੁਖਬੀਰ ਦੀ ਕੁਰਸੀ ਬਚਾਉਣ ਲਈ ਇਹ ਕੋਰ ਕਮੇਟੀ ਕੀਤੀ ਗਈ ਸੀ ਤੇ ਉਸ ਕੋਰ ਕਮੇਟੀ ਦੇ ਵਿੱਚ ਉਹੀ ਬੰਦੇ ਸੱਦੇ ਗਏ ਸੀ ਜਿਹੜੇ ਹਲੇ ਤੱਕ ਆਪਣੀ ਪੂਛ ਉਵੇਂ ਹਿਲਾਉਂਦੇ ਆ ਤੇ ਜਿਹੜੇ ਪੂਛ ਹਿਲਾਉਣ ਹਟ ਗਏ ਆ। ਮਾਫ਼ੀ ਚਾਹੁੰਦਾ ਇਹ ਵਰਡ ਬਹੁਤ ਹਲਕਾ ਪਰ ਕੀ ਕਰੀਏ ਮਜਬੂਰੀ ਵਰਤਣਾ ਪੈਂਦਾ ਵੀ ਪੂਛ ਹਿਲਾਉਣਾ ਤੇ ਜਿਹੜੇ ਹਟ ਗਏ ਹਿਲਾਉਣ ਉਹਨਾਂ ਨੂੰ ਇਗਨੋਰ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਆਉਣ ਨੀ ਦਿੱਤਾ ਗਿਆ ਤੇ ਉਹਨਾਂ ਦੇ ਉਲਟਾ ਚਿੱਕੜੇ ਸੁੱਟਿਆ ਗਿਆ ਵੀ ਉਦੋਂ ਕਿਉਂ ਨੀ ਬੋਲੇ ਜਦੋਂ ਸੀ ਹੁਣ ਕਿਉਂ ਬੋਲੇ ਆ ਕਿਉਂਕਿ ਹੁਣ ਉਹਨਾਂ ਨੂੰ ਕਹਿੰਦੇ ਅਸੀਂ ਹਾਰੇ ਆ ਤੇ ਉਹਨਾਂ ਨੂੰ ਚੌਧਰਾ
ਜੀ
ਉਦੋਂ ਉਹਨਾਂ ਨੇ ਆਨੰਦ ਮਾਣਿਆ ਉਹਨਾਂ ਚੌਧਰਾਂ ਦਾ। ਦੇਖੋ ਕੋਈ ਦੋਰਾ ਇਹ ਚ ਵੀ ਨੀ ਹੈ ਪਰ ਸੱਚਾਈ ਇਸ ਗੱਲ ਦੀ ਆ ਵੀ ਸੁਖਬੀਰ ਆ ਜਿਹੜੀ ਉਹਦੀ ਕੁਰਸੀ ਬਚਾਉਣ ਲਈ ਕੱਲ ਇਹ ਸਾਰਾ ਕੁਛ ਕੀਤਾ ਪਰ ਜਿਹੜਾ ਜਿਹੜੀ ਵਾਲ ਸਾਹਿਬ ਨੇ ਬਿਆਨ ਦਿੱਤਾ ਉਹਨਾਂ ਦਾ ਤਜਰਬਾ ਝਲਕਦਾ ਤੇ ਉਹਨਾਂ ਨੂੰ ਪਤਾ ਵੀ ਜਿਹੜੇ ਜੇ ਪਰਿਵਾਰਕ ਜਾਂ ਇੱਕ ਪਾਰਟੀ ਵੀ ਇੱਕ ਪਰਿਵਾਰ ਹੁੰਦਾ ਤੇ ਪਰਿਵਾਰ ਦੇ ਵਿੱਚ ਜੇ ਭਾਂਡੇ ਖੜਕਦੇ ਆ ਤਾਂ ਉਹਦੇ ਨਾਲ ਕਈ ਵਾਰੀ ਪਰਿਵਾਰ ਥੋੜੇ ਬਹੁਤ ਖੜਕਦੇ ਆ ਤਾਂ ਕਈ ਵਾਰੀ ਪਰਿਵਾਰ ਦਰੁਸਤ ਵੀ ਬਣਿਆ ਰਹਿੰਦਾ ਤੇ ਉਹਦੇ ਵਿੱਚ ਫਿਰ ਊਨਤਾਈ ਜਾਂ ਕੁਤਾਹੀ ਨੀ ਹੁੰਦੀ ਤੇ ਤਾਂ ਕਰਕੇ ਉਹਨਾਂ ਨੇ ਫਿਰ ਬਿਆਨ ਦਿੱਤਾ ਵੀ ਇਹ ਭਾਂਡੇ ਖੜਕਦੇ ਰਹਿਣ ਦੇ ਕੋਈ ਗੱਲ ਨੀ ਤੇ ਨਾਲ ਉਹਨਾਂ ਨੇ ਬੜੀ ਵਜ੍ਹਾ ਨਾਲ ਆਪਦਾ ਪੱਖ ਵੀ ਰੱਖਤਾ ਵੀ ਮੈਂ ਹਜੇ ਵੀ ਟਕਸਾਲੀ ਆਗੂਆਂ ਦੇ ਨਾਲ ਆ ਤੇ ਉਹਨਾਂ ਦੇ ਖਿਲਾਫ਼ ਕਿਸੇ ਨੇ ਕੁਛ ਨਹੀਂ ਬੋਲਣਾ ਇਹ ਗੱਲ ਉਹਨਾਂ ਨੇ ਹਜੇ ਵੀ ਉਹਨਾਂ ਨੂੰ ਸ਼ੈਲਟਰ ਦੇਣ ਦੀ ਕੋਸ਼ਿਸ਼ ਕੀਤੀ ਆ। ਇਹ ਸਿਆਸੀ ਤਜਰਬਾ ਬੋਲਦਾ ਉਹਨਾਂ ਦਾ ਇਹਦਾ ਮਤਲਬ ਆ ਵੀ ਅਸੀਂ ਟਕਸਾਲੀਆਂ ਲਈ ਰਾਹ ਬੰਦ ਨਹੀਂ ਕੀਤੇ ਰਾਹ ਸਾਡੇ ਕੋਲੇ ਖੁੱਲੇ ਆ। ਸੋਮੇਵਾਲ ਸਾਹਿਬ ਨੇ ਬੜੀ ਸਕੀਮ ਨਾਲ ਕੱਲ ਜਿਹੜਾ ਬਿਆਨ ਦਿੱਤਾ ਵੀ ਨਾਲ ਉਹਨਾਂ ਨੂੰ ਪਰਿਵਾਰ ਕਹਿ ਗਏ ਪਰਿਵਾਰ ਦੇ ਭਾਂਡੇ ਕਹਿ ਗਏ ਨਾਲ ਜਿਹੜੇ ਵਰਜ ਗਏ ਦੂਜੇ ਲੋਕਾਂ ਨੂੰ ਉਹਨਾਂ ਦੇ ਖਿਲਾਫ਼ ਬੋਲਣ ਤੇ ਤੇ ਇਹ ਇਹ ਚੀਜ਼ਾਂ ਕਿਤੇ ਨਾ ਕਿਤੇ ਨਾਲ ਜਿਹੜੀ ਚੁੱਪ ਵੀ ਉਹਨਾਂ ਨੇ ਕਿਹਾ ਵੀ ਇੱਕ ਚੁੱਪ ਸੌ ਸੁੱਕ ਹੀ ਆ ਤਾਂ ਉਹ ਜਿਹੜੀ ਉਮਰ ਦੇ ਤਜਰਬੇ ਤੇ ਉਹਨਾਂ ਦੀ ਜਿਹੜੀ ਬੋਲ ਰਹੇ ਸੀ ਜਿਹੜੇ ਦੂਜੇ ਲੀਡਰ ਆ ਜਾਂ ਜਿਹੜੇ ਸੁਖਬੀਰ ਬਾਦਲ ਹੋ ਰਿਹਾ ਉਹ ਆਪਦੇ ਢੰਗ ਨਾਲ ਇਸ ਮਸਲੇ ਨੂੰ ਨਜਿੱਠਣ ਦੀ ਕੋਸ਼ਿਸ਼ ਕਰਦੇ ਆ ਪਰ ਸੁਪਰੀਮ ਪਾਵਰ ਬਾਦਲ ਆ ਜੀ ਤੇ ਉਸਨੇ ਜਿਹੜੇ ਕੱਲ ਬਿਆਨ ਦਿੱਤੇ ਆ ਬੜੇ ਗੋਲ ਮੋਲ ਜਿਵੇਂ ਅਕਸਰ ਹੀ ਉਹਨਾਂ ਲਈ ਮਸ਼ਹੂਰ ਆ ਤੇ ਉਹ ਦਿੱਤੇ ਆ ਬੜੇ ਸਿਆਸੀ ਕਰਨ ਵਾਲੇ ਜਾਂ ਬੜੇ ਡਿਪਲੋਮੈਟਿਕ ਜਵਾਬ ਉਹਨਾਂ ਨੇ ਦਿੱਤੇ ਆ ਕੱਲ ਤੇ ਡਿਪਲੋਮੈਟਿਕ ਜਵਾਬ ਦੇ ਮੈਨੂੰ ਨਤੀਜੇ ਤੁਹਾਡੇ ਸਾਹਮਣੇ ਹੋਣਗੇ ਵੀ 2019 ਦੇ ਇਲੈਕਸ਼ਨਾਂ ਵੇਲੇ ਤੱਕ ਫੇਰ ਫੇਰ ਇਹ ਟਕਸਾਲੂ ਆਗੂਆਂ ਨੂੰ ਵੀ ਇੱਥੇ ਲਿਆਉਣ ਚ ਕਾਮਯਾਬ ਹੋ ਜਾਣਗੇ ਜੇ ਜ਼ਿਆਦਾ ਅੜਕਾ ਲਾਉਣ ਦੀ ਕੋਸ਼ਿਸ਼ ਕਰਨਗੇ ਤਾਂ ਫੇਰ ਉਹਨਾਂ ਦਾ ਜਿਹੜਾ ਸਫਾਇਆ ਵੀ ਕਰ ਲੈਣਗੇ ਪਰ ਅੰਦਰ ਖਾਤੇ ਬਾਦਲ ਸਾਹਿਬ ਕੋਲੇ ਤੀਰ ਹੈਗੇ ਇੰਨਾ ਕੁ ਤਾਂ ਤਜਰਬਾ ਹੈਗਾ ਵੀ ਅੰਦਰ ਖਾਤੇ ਉਹ ਸਫਾਇਆ ਕਰ ਸਕਦੇ ਆ ਕਿਸੇ ਦਾ ਵੀ ਪਹਿਲਾਂ ਵੀ ਵੱਡੇ ਵੱਡੇ ਲੀਡਰਾਂ ਨੂੰ ਉਹਨਾਂ ਨੇ ਖਤਮ ਕੀਤਾ ਤੇ ਹੁਣ ਵੀ ਕਰ ਸਕਦੇ ਆ।
ਜੀ ਬਿਲਕੁਲ ਔਰ ਬਰਾੜ ਸਾਹਿਬ ਉਹਨਾਂ ਦੀ ਸ਼ਖਸੀਅਤ ਦੀ ਖਾਸੀਅਤ ਇਹ ਹੈ ਕਿ ਉਮਰ ਦੇ ਇਸ ਪੜਾਅ ਦੇ ਵਿੱਚ ਆ ਕੇ ਵੀ ਪਹੁੰਚ ਕੇ ਵੀ ਉਹ ਇਹੋ ਜਿਹੇ ਬਿਆਨ ਜਿਹੜੇ ਦਿੰਦੇ ਆ ਬੜੀ ਸੂਝ ਬੂਝ ਦੇ ਨਾਲ ਦਿੰਦੇ ਆ ਔਰ ਸਮੇਂ ਨੂੰ ਜਾਂ ਮੌਕੇ ਨੂੰ ਸੰਭਾਲਣ ਦੇ ਵਿੱਚ ਬਹੁਤ ਮਾਹਿਰ ਨੇ। ਅਗਲੀ ਖਬਰ ਵੱਲ ਵੱਧਦੇ ਆ ਬਰਾੜ ਸਾਹਿਬ, ਰੇਲ ਟਰੈਕ ਤੇ ਕਹਿੰਦੇ ਜੀ ਜੀ
ਮਾਫ਼ੀ ਚਾਹੁੰਦਾ
ਜੀ ਜੀ
ਬਿਆਨ ਤੋਂ ਬਾਅਦ ਨਾ ਮੇਰੇ ਮਨ ਚ ਗਿਆ ਹੈ ਮੈਂ ਕਿਹਾ ਯਾਰ ਮੇਰਾ ਜੀ ਕਰਦਾ ਕੀ ਕਿਸੇ ਦਿਨ ਬਾਦਲ ਸਾਹਿਬ ਕੋਲੇ ਇੱਕ ਲਾਇਨ 2 ਘੰਟੇ ਬੈਠਣਾ ਹੋਵੇ ਤੇ ਉਹ 2 ਘੰਟੇ ਜਿਹਨੂੰ ਕਿਹਾ ਹੋਵੇ ਵੀ ਮੈਂ ਸਿਆਸੀ ਗੱਲਾਂ ਛੱਡੋ ਸਿਆਸਤ ਵਿੱਚ ਕੀ ਕੀਤਾ ਕੀ ਨੀ ਕੀਤਾ ਛੱਡੋ ਪਰ ਜ਼ਿੰਦਗੀ ਦੇ ਜਿਹੜੇ ਕੁਝ ਤਜਰਬੇ ਆ ਨਾ ਜਿੰਨੇ ਤਜਰਬੇ ਉਸ ਇਨਸਾਨ ਕੋਲੇ ਆ ਤੇ ਵੀ ਉਹਨੂੰ ਇਮਾਨਦਾਰੀ ਨਾਲ ਵੀ ਤੂੰ ਸਿਆਸੀ ਗੱਲਾਂ ਤੋਂ ਉੱਚਾ ਉੱਠ ਕੇ ਇਮਾਨਦਾਰੀ ਨਾਲ ਜਿਹੜੀ ਜੰਗ ਜਨਰੇਸ਼ਨ ਆ ਉਹਨਾਂ ਨੂੰ ਜ਼ਿੰਦਗੀ ਦੀਆਂ ਕੁਝ ਸੱਚਾਈਆਂ ਜੇ ਦੱਸੋ ਤੇ ਕੈਮਰੇ ਤੇ ਰਿਕਾਰਡ ਕਰਾ ਦਿਓ ਤੇ ਭਾਵੇਂ ਤੁਸੀਂ ਉਹ ਚੀਜ਼ ਆਪਾਂ ਅਸੀਂ ਨੀ ਚਾਹੁੰਦੇ ਵੀ ਤੁਹਾਡੇ ਸਿਆਸੀ ਕੈਰੀਅਰ ਦੌਰਾਨ ਨਾ ਰਿਲੀਜ਼ ਕਰੀਏ ਤੇ ਭਾਵੇਂ ਤੁਹਾਡੇ ਜਾਣ ਤੋਂ ਬਾਅਦ ਰਿਲੀਜ਼ ਕਰ ਦਈਏ ਪਰ ਮੈਨੂੰ ਇੰਨਾ ਕੁ ਪਤਾ ਵੀ ਉਸ ਬੰਦੇ ਦੀਆਂ ਇਹ ਸਿਆਸੀ ਤਜਰਬੇ ਜਾਂ ਆਮ ਜ਼ਿੰਦਗੀ ਦੇ ਤਜਰਬੇ ਆਮ ਨੀ ਹੈਗੇ ਉਹ ਫੇਰ ਹੀ ਜਾ ਕੇ ਪੰਜ ਵਾਰੀ ਮੁੱਖ ਮੰਤਰੀ ਬਣਿਆ ਇੰਨੀਆਂ ਟਿਕਿਆ ਹੋਇਆ ਜਿੰਨੀ ਦੁਨੀਆਂ ਵਿਰੋਧ ਤਾਂ ਕਰਕੇ ਵੀ ਜਿਹੜਾ ਬੰਦਾ ਉਹਦਾ ਆਪਦੇ ਚੱਲ ਰਿਹਾ ਆਪਦੀ ਚਾਲ ਚੱਲ ਰਿਹਾ ਤਾਂ ਉਸ ਬੰਦੇ ਦੇ ਤਜਰਬਿਆਂ ਦਾ ਕਹਿੰਦੇ ਨੀ ਮਾੜੇ ਗੰਦੇ ਵਿਚ ਵੀ ਕੋਈ ਗੁਣ ਚੰਗਾ ਹੋਊਗਾ ਤੇ ਉਸ ਬੰਦੇ ਦੇ ਤਜਰਬਿਆਂ ਦਾ ਸਾਨੂੰ ਲਾਹਾ ਜ਼ਰੂਰ ਲੈਣਾ ਚਾਹੀਦਾ ਮੈਂ ਅੱਜ ਸੁਬਹ ਹੀ ਸੋਚ ਰਿਹਾ ਸੀ ਵੀ ਕੋਈ ਇਹ ਜਿਹਾ ਉਪਰਾਲਾ ਕੀਤਾ ਜਾਵੇ ਉਹਨਾਂ ਨੂੰ ਕਿਹਾ ਜਾਵੇ ਕਿ ਸਾਨੂੰ ਘੰਟਾ ਦੋ ਘੰਟੇ ਜ਼ਰੂਰ ਜੀਵਨ ਜਾਂਚ ਦੀਆਂ ਗੱਲਾਂ ਦੱਸੋ
ਜੀ ਸੋ ਬਿਲਕੁਲ ਜੀ ਬਹੁਤ ਵਧੀਆ ਜੇਕਰ ਇਹੋ ਜਿਹੀਆਂ ਚੀਜ਼ਾਂ ਵੀ ਜਿਹੜੀਆਂ ਉਹ ਸੰਭਾਲ ਕੇ ਰੱਖੀਆਂ ਜਾਣ ਹਨਾ ਜਿਵੇਂ ਤੁਸੀਂ ਕਿਹਾ ਕਿ ਹਰ ਬੰਦੇ ਦੇ ਵਿੱਚ ਚੰਗੇ ਗੁਣ ਵੀ ਹੁੰਦੇ ਆ ਔਰ ਮਾੜੇ ਵੀ ਹੁੰਦੇ ਆ ਤੇ ਜਿਹੜੇ ਚੰਗੇ ਗੁਣ ਆ ਉਹਨਾਂ ਨੂੰ ਕੈਦ ਜ਼ਰੂਰ ਕਰਕੇ ਰੱਖਣਾ ਚਾਹੀਦਾ ਔਰ ਜੇਕਰ ਕਿਸੇ ਦੇ ਵਿੱਚ ਕੁਛ ਚੰਗਾ ਹੈ ਤੇ ਉਹਨੂੰ ਅਪਣਾਉਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਆ ਅੱਗੇ ਜਿਹੜੀ ਖਬਰ ਹੈ ਜੀ ਉਹ ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਆ ਸੋ ਅੰਮ੍ਰਿਤਸਰ ਰੇਲ ਹਾਦਸੇ ਤੇ ਜਨਹਿਤ ਪਟੀਸ਼ਨ ਜਿਹੜੀ ਹੈ ਜੀ ਉਹ ਹਾਈ ਕੋਰਟ ਵੱਲੋਂ ਖਾਰਜ ਕਰ ਦਿੱਤੀ ਗਈ ਹੈ ਬਰਾੜ ਸਾਹਿਬ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਦੁਸਹਿਰੇ ਦੇ ਦਿਨ ਅੰਮ੍ਰਿਤਸਰ ਚ ਰੇਲ ਟਰੈਕ ਤੇ ਲੋਕ ਖੁਦ ਖੜੇ ਸਨ ਇਸ ਲਈ ਮੁੱਖ ਮੰਤਰੀ ਮੁੱਖ ਮਹਿਮਾਨ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਤੇ ਅਦਾਲਤ ਨੇ ਇਸ ਸੰਬੰਧ ਚ ਦਾਇਰ ਜਨਹਿਤ ਪਟੀਸ਼ਨ ਨੂੰ ਪਬਲਿਕ ਸਟੰਟ ਦੱਸਦੇ ਹੋਏ ਖਾਰਜ ਕਰ ਦਿੱਤਾ ਆ 62 ਲੋਕ ਇਸ ਹਾਦਸੇ ਦੇ ਵਿਚ ਮਾਰੇ ਗਏ ਸੀਗੇ ਸੋ ਉਹਨਾਂ ਨੇ ਕਿਹਾ ਜੀ ਡਾਕਟਰ ਸਿੱਧੂ ਜ਼ਿੰਮੇਵਾਰ ਨਹੀਂ ਆ ਕਿਉਂਕਿ ਡਾਕਟਰ ਸਿੱਧੂ ਦੇ ਉੱਤੇ ਸਿੱਧਾ ਜਿਹੜਾ ਨਿਸ਼ਾਨਾ ਸੀਗਾ ਉਹ ਕੱਸਿਆ ਗਿਆ ਸੀ ਇਸ ਹਾਦਸੇ ਦੀ ਜ਼ਿੰਮੇਵਾਰੀ ਲੈਣ ਦੇ ਲਈ ਜੀ
ਦੇਖੋ ਕਈ ਵਾਰੀ ਨਾ ਸਾਨੂੰ ਐਵੇਂ ਚਿੱਕੜ ਦੂਜੇ ਤੇ ਸਿੱਟ ਕੇ ਸਾਨੂੰ ਬੜਾ ਉਹ ਲੱਗਦਾ ਵੀ ਉਹ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀ ਗੱਲ ਹੁੰਦੀ ਆ
ਜੀ
ਬੰਦਾ ਕਹੇ ਤਾਂ ਰੇਲ ਹਾਦਸੇ ਦੇ ਵਿੱਚ ਸਿੱਧਾ ਵੀ ਬੰਦਿਆਂ ਦੀ ਮੌਤ ਹੋਈ ਆ ਦੁਖਦਾਈ ਗੱਲ ਆ ਪਰ ਜੇ ਕਸੂਰਵਾਰ ਦੀ ਗੱਲ ਕਰੀਏ ਤਾਂ ਪਹਿਲੀ ਕਸੂਰਵਾਰ ਉਹ ਲੋਕ ਹੀ ਨੇ ਜਿਹੜੇ ਕਿ ਟਰੈਕ ਦੇ ਉੱਤੇ ਖੜੇ ਆ ਕੋਈ ਦੂਜਾ ਕਸੂਰਵਾਰ ਨਹੀਂ ਹੈ ਜੇ ਕੈਪਟਨ ਅਮਰਿੰਦਰ ਸਿੰਘ ਆਪਦੇ ਮਹਿਲ ਚ ਬੈਠਾ ਦੋਸ਼ੀ ਹੋ ਗਿਆ ਨਵਜੋਤ ਕੌਰ ਸਿੱਧੂ ਸਟੇਜ ਤੇ ਬੈਠੀ ਦੋਸ਼ੀ ਹੋ ਗਈ ਤੇ ਜਾਂ ਕੋਈ ਹੋਰ ਜਿਹੜੇ ਰੇਲਵੇ ਫਾਟਕ ਵਾਲਾ ਫਾਟਕ ਤੇ ਡਿਊਟੀ ਦਿੰਦਾ ਦੋਸ਼ੀ ਹੋ ਗਿਆ ਤਾਂ ਇਹ ਨਾ ਸਿਰਫ ਤੇ ਸਿਰਫ ਸਿਆਸੀ ਗੱਲਾਂ ਤੇ ਆਮ ਲੋਕਾਂ ਤੋਂ ਇਹ ਗੱਲਾਂ ਕਹਾਈਆਂ ਜਾ ਰਹੀਆਂ ਤੇ ਜਾਂ ਜਿਨ੍ਹਾਂ ਦੇ ਨੁਕਸਾਨ ਹੋਏ ਆ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਜਿੰਨਾ ਤੁਸੀਂ ਵੱਧਦੇ ਸਰਕਾਰ ਦੇ ਪ੍ਰੈਸ਼ਰ ਪਾਓਗੇ ਉਨੇ ਵੱਧ ਪੈਸੇ ਮਿਲਣਗੇ ਉਹਨਾਂ ਨੂੰ ਉਹ ਮਰਿਆਂ ਦੇ ਦੁੱਖ ਵੀ ਭੁੱਲੇ ਬੈਠੇ ਆ ਉਹਨਾਂ ਨੂੰ ਆਪਦੇ ਜੀਆਂ ਗਿਆਂ ਦਾ ਵੀ ਭੁੱਲੇ ਬੈਠੇ ਉੱਥੇ ਵੀ ਸਿਆਸਤਾਂ ਆਈਆਂ ਮਾਫੀ ਚਾਹੁੰਦਾ ਇਹ ਗੱਲਾਂ ਆਈਆਂ ਮੈਂ ਤਾਂ ਗੱਲਾਂ ਕਹਿ ਰਿਹਾ
ਬਿਲਕੁਲ
ਸੋ ਕੁੱਲ ਮਿਲਾ ਕੇ ਨਾ ਅਸੀਂ ਐਵੇਂ ਦੂਜਿਆਂ ਤੇ ਚੱਕਣ ਤੇ ਦੋਸ਼ ਸਿੱਟੀ ਜਾਂਦੇ ਆ ਕਸੂਰ ਹੈਗਾ ਉਹਨਾਂ ਲੋਕਾਂ ਦਾ ਜਿਹੜੇ ਲੋਕ ਟਰੈਕ ਤੇ ਖੜੇ ਸਨ ਤੇ ਬਾਅਦ ਚ ਬੰਦਾ ਕੀ ਫਾਟਕ ਵਾਲੇ ਨੇ ਮਾਰਤਾ ਮੈਨੂੰ ਰੇਲ ਗੱਡੀ ਦੇ ਡਰਾਈਵਰ ਨੇ ਮਾਰਤਾ ਮੈਨੂੰ ਨਵਜੋਤ ਸਿੰਘ ਸਿੱਧੂ ਨੇ ਮਾਰਤਾ ਇਹ ਸਿਰਫ ਤੇ ਸਿਰਫ ਸਿਆਸੀ ਗੱਲਾਂ ਜੇ ਤੁਸੀਂ ਅੱਜ ਵੀ ਕਦੋਂ ਵੀ ਜੇ ਹੁਣ ਦੇਖੋ ਇਹਦਾ ਹਾਦਸਾ ਵਾਪਰ ਗਿਆ ਤੇ ਅੱਜ ਵੀ ਜਾ ਕੇ ਰੇਲ ਦੇ ਟਰੈਕ ਤੇ ਖੜੋਗੇ ਜਾਂ ਖੂਹ ਚ ਛਾਲ ਮਾਰੋਗੇ ਜਾਂ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਹੱਥ ਲਾਓਗੇ ਤਾਂ ਕਸੂਰ ਕਿਹਦਾ ਉੱਥੇ ਸਰਕਾਰਾਂ ਦਾ ਕਸੂਰ ਨਹੀਂ ਹੈ ਆਸਟ੍ਰੇਲੀਆ ਦੇ ਵਿੱਚ ਵਰਕ ਕਵਰ ਤੇ ਇੰਡਕਸ਼ਨ ਤੇ ਤੁਹਾਨੂੰ ਟ੍ਰੇਨਿੰਗ ਹਰ ਚੀਜ਼ ਦੀ ਟਿਕਟ ਉਹ ਕਿਉਂ ਦਿੱਤੀ ਜਾਂਦੀ ਹੈ ਕਿਉਂ ਲਈ ਜਾਂਦੀ ਆ ਉਹਦੇ ਵਿੱਚ ਇਹ ਚੀਜ਼ਾਂ ਨੂੰ ਦੇਖਿਆ ਜਾਂਦਾ ਮੈਂ ਹੁਣ ਤਾਜ਼ਾ ਘਟਨਾਕ੍ਰਮ ਦੱਸਦਾ ਅਸੀਂ ਐਨਵੀਐਨ ਦਾ ਕੰਮ ਕਰਦੇ ਹਾਂ ਤੇ ਐਨਵੀਐਨ ਦੇ ਕੰਮ ਦੇ ਵਿੱਚ ਹਰ ਚੀਜ਼ ਦਾ ਸਵਿਮ ਬਣਿਆ ਹੋਇਆ ਸੇਫਟੀ ਵਰਕ ਦੇ ਦਾ ਸੇਫ ਵਰਕ ਦੇ ਮੈਥਡ ਦਾ ਜਿਹੜਾ ਇੱਕ ਸਵਿਮ ਬਣਦਾ ਉਹ ਸਵਿਮ ਦੇ ਵਿੱਚ ਲਿਖਿਆ ਹੁੰਦਾ ਵੀ ਜੇ ਮੰਨ ਲਓ ਤੁਸੀਂ ਏਰੀਅਲ ਜੋਬ ਕਰਦੇ ਹੋ ਤਾਂ ਤੁਹਾਨੂੰ ਕੀ ਕੀ ਚੀਜ਼ਾਂ ਦੇ ਰਿਕੇ ਆ ਸਕਦੇ ਆ ਕੀ ਚੀਜ਼ਾਂ ਦਾ ਖਤਰਾ ਉਹ ਦੱਸਿਆ ਜਾਂਦਾ ਵੀ ਪੌੜੀ ਲਾਉਣੇ ਉਹ ਪੌੜੀ ਤੇ ਚੜ੍ਹਨ ਦਾ ਖਤਰਾ ਉੱਤੇ ਤਾਰਾਂ ਨੂੰ ਹੱਥ ਲੱਗਣ ਦਾ ਖਤਰਾ ਸਾਰੇ ਦਿੱਤੇ ਆ ਤੇ ਸਾਡੀ ਸਾਨੂੰ ਹਦਾਇਤ ਆ ਵੀ ਹਰ ਜੋਬ ਤੋਂ ਪਹਿਲਾਂ ਅਸੀਂ ਆਪਦੇ ਵਰਕਰਾਂ ਨੂੰ ਦੱਸਣਾ ਵੀ ਤੁਸੀਂ ਇਸ ਸਵਿਮ ਦੇ ਤਹਿਤ ਕੰਮ ਕਰ ਰਹੇ ਹੋ ਇਸ ਸਵਿਮ ਮੁਤਾਬਕ ਤੁਹਾਨੂੰ ਆਹ ਖਤਰੇ ਆ ਠੀਕ ਆ ਉਸ ਖਤਰਿਆਂ ਦੇ ਜੇ ਤੁਸੀਂ ਅਵੇਅਰ ਹੋ ਕੇ ਜੋ ਕੰਮ ਕਰਦੇ ਆ ਉਹਨਾਂ ਨੂੰ ਹਰ ਜੋਬ ਤੋਂ ਪਹਿਲਾਂ ਦੱਸਿਆ ਜਾਂਦਾ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਚ ਰਹਿੰਦਾ ਤੇ ਉਸ ਚੀਜ਼ ਨੂੰ ਉਹ ਬਚਾ ਕੇ ਕੰਮ ਕਰਦੇ ਆ ਫੇਰ ਵੀ ਹਾਦਸੇ ਵਾਪਰਦੇ ਆ ਪਿਛਲੇ ਦਿਨੀ ਨਾ ਖੰਭੇ ਦੇ ਵਿੱਚ ਕੋਈ ਬੰਦਾ ਨਾਟਕ ਹੱਸ ਰਿਹਾ ਸੀਗਾ ਟੈਕਨੀਸ਼ੀਅਨ ਪੁਰਾਣਾ ਟੈਕਨੀਸ਼ੀਅਨ ਸੀ 40 ਸਾਲ ਪੁਰਾਣਾ ਟੈਕਨੀਸ਼ੀਅਨ ਪਰ ਫੇਰ ਵੀ ਦੇਖੋ ਗਲਤੀ ਹੋਈ ਤੇ ਉਹ ਖੰਭੇ ਦੇ ਵਿੱਚ ਦੀ ਜਿਹੜਾ ਨਟ ਸੀ ਆਰ ਪਰ ਜਾ ਕੇ ਦੂਜੇ ਪਾਸੇ ਬਿਜਲੀ ਦੀਆਂ ਤਾਰਾਂ ਦੀ ਜਿਹੜੀ ਕੌਂਜੀ ਜਾ ਰਹੀ ਸੀ ਉਹਦੇ ਨਾਲ ਟਕਰਾ ਗਿਆ ਹੋਇਆ ਕੁਛ ਨੀ, ਇੱਕ ਸ਼ਾਰਟ ਦਾ ਜਿਹੜਾ ਝਲਕਾਰਾ ਪਿਆ ਤੇ ਜਿਹੜੀ ਬਿਜਲੀ ਆ ਟ੍ਰਿਪ ਹੋ ਗਈ ਤੇ ਹੋਰ ਕੁਛ ਨੀ ਹੋਇਆ, ਪਰ ਉਹਨੂੰ ਇੰਨਾ ਸੀਰੀਅਸਲੀ ਲਿਆ ਗਿਆ ਕਿ ਇਮੀਡੀਏਟਲੀ 80 ਕੰਪਨੀਆਂ ਦਾ ਕੰਮ ਬੰਦ ਕਰਤਾ, ਇਮੀਡੀਏਟਲੀ ਕਹਿਤਾ ਵੀ ਜਿਹਨਾਂ ਚ ਨਿਊ ਸਵਿਮ ਨੀ ਆਉਂਦਾ ਕੋਈ ਕੰਪਨੀ ਕੋਈ ਕੰਮ ਨੀ ਕਰੂਗੀ, ਠੀਕ ਆ, ਜਿਹੜੀ ਉਹ ਸੰਬੰਧਿਤ ਕੋਈ ਜਿਹੜਾ ਏਰੀਅਲ ਜੋਬ ਟੋਟਲੀ ਬੰਦ ਬੀ ਏ ਨੀ ਹੋਊਗੀ। ਤੇ ਉਦੋਂ ਬਾਅਦ ਜਿਹੜੀਆਂ ਖਾਸ ਕਮੇਟੀਆਂ ਬੈਠੀਆਂ ਉਹਨਾਂ ਨੇ ਕੱਲੀ ਕੱਲੀ ਚੀਜ਼ ਦੀ ਪੜਤਾਲ ਕੀਤੀ ਵੀ ਇਹ ਕਿਉਂ ਹੋਇਆ, ਤਾਂ ਉਹਦੀ ਇਮੀਡੀਏਟਲੀ ਜਿਹੜੇ ਨਵੇਂ ਆਰਡਰ ਆਏ ਕਿ ਕੋਈ ਵੀ ਬੰਦਾ ਪੋਲ ਦੇ ਵਿੱਚ ਏਦਾਂ ਨਟ ਨੀ ਘਸੂਗਾ, ਹਾਲਾਂਕਿ ਉਹਦੇ ਬਿਨਾਂ ਸਰਦਾ ਨੀ ਸੀ, ਉਹ ਲਾਉਣਾ ਜ਼ਰੂਰੀ ਸੀ। ਫਿਰ ਉਹਨਾਂ ਨੇ ਐਟ ਏ ਟਾਈਮ ਉਹਦਾ ਅਲਟਰਨੇਟਿਵ ਲੱਭਿਆ ਵੀ ਆਹ ਅਲਟਰਨੇਟਿਵ ਆ ਜੀ, ਜੇ ਤੁਸੀਂ ਚੀਜ਼ ਨੂੰ ਬਚਣਾ ਤਾਂ ਏਦਾਂ ਕਰਨਾ, ਤਾਂ ਸਾਡੇ ਨਾਲ ਨਵੀਆਂ ਹਦਾਇਤਾਂ ਆਈਆਂ, ਨਵੀਆਂ ਹਦਾਇਤਾਂ ਤੇ ਸਾਨੂੰ ਨਵੇਂ ਟੂਲ ਲੈਣੇ ਪਏ, ਨਵੀਆਂ ਚੀਜ਼ਾਂ ਲੈਣੀਆਂ ਪਈਆਂ, ਕੋਈ ਮਤਲਬ ਨੀ ਲੈਣੀਆਂ ਪੈਣਗੀਆਂ ਪੈਣਗੀਆਂ, ਨਹੀਂ ਤੁਸੀਂ ਕਰ ਹੀ ਨੀ ਸਕਦੇ। ਸੋ ਇੰਨੀ ਕੇਅਰ ਤੇ ਇੰਨੀ ਸੇਫਟੀ ਦੀ ਗੱਲ ਹੁੰਦੀ ਹੈ ਤੇ ਇੰਨੀ ਅਵੇਅਰਨੈਸ ਰੱਖੀ ਜਾਂਦੀ ਆ, ਪਰ ਹੁਣ ਸਾਡੇ ਬੰਦੇ ਤਾਂ ਹੁਣ ਡਕਸ਼ਨਾਂ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਐ ਮੰਨਦੇ ਆ ਵੀ ਇੱਕ ਕਾਗਜ਼ੀ ਕਾਰਵਾਈ ਆ, ਇਹ ਇਹਨਾਂ ਚ ਕੋਈ ਉਹ ਨੀ ਹੈਗਾ, ਜਰੂਰੀ ਨੀ ਹੈ, ਇਹ ਕਾਗਜ਼ੀ ਕਾਰਵਾਈ ਆ। ਹੁਣ ਇੱਥੇ ਕਿਤੇ ਵੀ ਰੋਡ ਵਰਕ ਚੱਲਦਾ ਤਾਂ ਰੋਡ ਵਰਕ ਚੱਲਦਾ ਸਾਨੂੰ ਸਾਈਨ ਲਾਉਣੇ ਪੈਂਦੇ ਆ, ਜਿਹਦੇ ਕੋਲੇ ਵੀ ਟ੍ਰੈਫਿਕ ਮੈਨੇਜਮੈਂਟ ਦੀ ਟਿਕਟ ਪਊਗਾ ਵੀ ਕਿਵੇਂ ਉਹਨਾਂ ਨੂੰ ਸਿਖਾਇਆ ਜਾਂਦਾ ਵੀ ਹਰ 30 ਮੀਟਰ ਤੇ ਤੁਸੀਂ ਸਪੀਡ ਨੂੰ ਕਿਵੇਂ ਡਾਊਨ ਕਰਨਾ, ਜੇ 100 ਦੀ ਸਪੀਡ ਆ ਤਾਂ ਉਹਨੂੰ ਕਿਵੇਂ ਕਿਵੇਂ ਸਟੈਪ ਚ ਡਾਊਨ ਕਰਨਾ, ਕਿੰਨੀ ਤੁਸੀਂ ਉੱਥੇ ਜਿਹੜੇ ਫੁੱਟਪਾਥ ਤੇ ਲੰਘਣ ਵਾਲਿਆਂ ਲਈ ਰਾਹ ਰੱਖਣਾ, ਕੀ ਚੀਜ਼ਾਂ, ਸਾਰੀ ਟ੍ਰੈਫਿਕ ਮੈਨੇਜਮੈਂਟ ਦੇ 6-7 ਸਿਨੈਰੀਓ ਹੁੰਦੇ ਆ ਜਿਹੜੇ ਤੁਹਾਨੂੰ ਆ ਸਕਦੇ, ਉਹ 6-7 ਸਿਨੈਰੀਓ ਬਾਰੇ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ, ਫਿਰ ਤੁਹਾਨੂੰ ਉਹ ਸਾਈਨ ਬੋਰਡ ਸਭ ਕੁਛ। ਕਈ ਵਾਰੀ ਮੇਰਾ ਕੰਮ ਇਹ ਹੁੰਦਾ ਕਿ ਮੈਂ 5 ਮਿੰਟਾਂ ਦੇ ਵਿੱਚ ਉੱਥੇ ਕੰਮ ਕਰਨਾ ਹੁੰਦਾ, ਪਰ ਪਹਿਲਾਂ ਸਾਨੂੰ 50 ਮਿੰਟ ਉੱਥੇ ਜਿਹੜੀ ਟ੍ਰੈਫਿਕ ਸਾਈਨ ਤੇ ਉਹ ਚੀਜ਼ ਨੂੰ ਕਰਨ ਤੇ ਲੱਗਦੇ ਆ, ਪਹਿਲਾਂ ਕੰਟਰੋਲ ਕਰਨਾ ਹੀ ਕਰਨਾ ਪੈਣਾ, ਫਿਰ ਤੁਸੀਂ ਉਹ ਕਰਨਾ, ਹਾਲਾਂਕਿ ਉਹ 5 ਮਿੰਟਾਂ ਦੇ ਵਿੱਚ ਕੰਮ ਹੋ ਸਕਦਾ ਤੇ, ਪਰ ਉਹ ਸਾਨੂੰ 1 ਘੰਟੇ ਚ ਕਰਦੇ ਆ। ਸੋ ਇਹ ਚੀਜ਼ਾਂ ਕੋਈ ਨੁਕਸਾਨ ਦੇ ਨਹੀਂ ਹੁੰਦੀਆਂ, ਇਹ ਫਾਇਦਾ ਦਿੰਦੀਆਂ ਤੇ, ਪਰ ਸਾਡੇ ਲੋਕ ਇਹਨਾਂ ਪ੍ਰਤੀ ਅਵੇਅਰ ਨੀ। ਜੇ ਟਰੈਕ ਦੇ ਉੱਤੇ ਖੜ ਕੇ ਕੋਈ ਮਰਿਆ, ਸੋਰੀ ਟੂ ਸੇ ਆ ਜੀ, ਉਹ ਕਸੂਰਵਾਰ ਨੂੰ ਦੋਸ਼ੀ ਨੀ ਕਿਹਾ ਜਾ ਸਕਦਾ, ਮਰੇ ਬੰਦੇ ਨੂੰ ਨਿੰਦਿਆ ਨੀ ਜਾ ਸਕਦਾ, ਪਰ ਸਰ ਕਿਤੇ ਨਾ ਕਿਤੇ ਉਹ ਆਪ ਸੀ, ਉਹਨੂੰ ਟਰੈਕ ਦੇ ਉੱਤੇ ਨਹੀਂ ਖੜਨਾ ਚਾਹੀਦਾ ਸੀ, ਕੋਈ ਭੁੱਲ ਭੁਲੇਖੇ ਹੋਰ ਗਲਤੀ ਹੋ ਜੇ ਉਹ ਗੱਲ ਵੱਖਰੀ ਆ। ਮੈਂ ਹੁਣ ਮੈਂ ਕਹੀ ਜਾਵਾਂ ਵੀ ਮੈਂ ਕਰਦਾ, ਮੈਂ ਖੁਦ ਇੱਕ ਦਿਨ ਮੇਰੀ ਪੋਜੀਸ਼ਨ ਇਹ ਹੈ ਵੀ 96 ਦੇ ਵਿੱਚ ਮੈਂ ਖੁਦ 55 ਫੁੱਟ ਡੂੰਘੇ ਖੂਹ ਚ ਡਿੱਗ ਪਿਆ। ਜੇ ਹੁਣ ਕਿਸੇ ਬੰਦੇ ਨੂੰ ਕਹੀਏ ਵੀ ਤੂੰ ਖੂਹ ਦੇ ਵਿੱਚ ਤੈਨੂੰ ਪਤਾ ਨੀ ਲੱਗਿਆ ਤੂੰ ਅੰਨਾ ਸੀ ਤੂੰ ਖੂਹ ਚ ਡਿੱਗ ਪਿਆ, ਤੈਨੂੰ ਤੈਨੂੰ ਆਇਆ ਅਗਲਾ ਇਹੀ ਸ਼ਬਦ ਬੋਲੂਗਾ, ਪਰ ਨਹੀਂ ਪਤਾ ਲੱਗਿਆ, ਦਿਮਾਗ ਨੇ ਨਹੀਂ ਕੰਮ ਕਰਿਆ, ਮੈਂ ਬਨੇਰ ਦੇ ਉੱਤੇ ਖੜਾ ਸੀ ਤੇ ਗਰਮੀ ਦੇ ਵਿੱਚ ਮੈਂ ਜਦੋਂ ਮੂੰਹ ਤਾਂ ਨੂੰ ਚੱਕਿਆ ਤੇ ਕਈ ਵਾਰੀ ਉਦੋਂ ਚੱਕਰ ਜਾ ਨੀ ਆ ਜਾਂਦਾ ਤੇ ਮੈਨੂੰ ਚੱਕਰ ਜਿਹਾ ਇਹ ਜਿਹਾ ਆਇਆ ਤੇ ਮੈਂ 55 ਫੁੱਟ ਥੱਲੇ ਡੂੰਘੇ ਖੂਹ ਦੇ ਵਿੱਚ ਡਿੱਗ ਪਿਆ ਤੇ ਥੱਲੇ ਮੋਟਰ ਸੀ, ਮੇਰੀ ਬਾਂਹ ਟੁੱਟੀ, ਮੇਰੇ ਸਿਰ ਦੇ ਵਿੱਚ ਦੀ ਖੂੰਗੀ ਲੰਘੀ, ਬਹੁਤ ਚਿਰ ਬੈੱਡ ਤੇ ਰਿਹਾ, ਪਰ ਅਖੀਰ ਚਲੋ ਜੀ ਪਰਮਾਤਮਾ ਨੇ ਸਾਂਹ ਬਖਸ਼ੇ ਸਨ, ਫਿਰ ਵਾਪਸ ਆ ਗਏ ਜ਼ਿੰਦਗੀ ਚ। ਪਰ ਕਸੂਰ ਜੇ ਮੈਂ ਜੇ ਕਹੀ ਜਾਵਾਂ ਵੀ ਕਸੂਰ ਭਾਈ ਖੂਹ ਬਣਾਉਣ ਵਾਲੇ ਦਾ ਸੀ ਜਾਂ ਸਰਕਾਰ ਦਾ ਸੀ ਜਾਂ ਫਲਾਨੇ ਦਾ ਸੀ, ਉਹ ਕਿਸੇ ਦਾ ਕੋਈ ਕਸੂਰ ਨੀ ਸੀ, ਮੇਰਾ ਕਸੂਰ ਸੀ, ਮੈਨੂੰ ਬਨੇਰ ਦੇ ਉੱਤੇ ਖੜਨਾ ਹੀ ਕਿਉਂ ਚਾਹੀਦਾ ਸੀ ਖੂਹ ਦੀ ਤੇ, ਮੈਂ ਖੜੇ ਹੀ ਕਿਉਂ ਬਨੇਰ ਦੇ ਉੱਤੇ। ਸੋ ਏਦਾਂ ਕਈ ਵਾਰੀ ਅਸੀਂ ਜ਼ਿਆਦਾ ਦਲੇਰੀ ਬਸ ਵੀ ਇਹ ਜਾਂ ਕੁਛ ਕਰ ਦਿੰਦੇ ਹਾਂ, ਜਵਾਨੀ ਦੇ ਵਿੱਚ ਦਲੇਰੀ ਵੱਧ ਹੁੰਦੀ ਆ, ਸਾਨੂੰ ਲੱਗਦਾ ਵੀ ਇਹ ਏਡੀ ਕਿੱਡੀ ਕੁ ਗੱਲ ਆ, ਸਾਨੂੰ ਆਪਣੇ ਆਪ ਤੇ ਮਾਣ ਕੋਨਫੀਡੈਂਸ ਹੀ ਇੰਨਾ ਹੁੰਦਾ ਵੀ ਜਿਆ ਕਰ ਦਿਆਂਗੇ, ਪਰ ਹੁੰਦਾ ਨੀ ਉਹ ਹੁੰਦਾ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਕਾਨੂੰਨ ਆ ਉਹਨਾਂ ਨੂੰ ਨਾ ਚਾਹੇ ਵੱਧ ਟਾਈਮ ਲੱਗ ਜਾਏ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ, ਸਾਨੂੰ ਉਹਨਾਂ ਤੋਂ ਕਦੇ ਨੀ ਭੱਜਣਾ ਚਾਹੀਦਾ।
ਜੀ ਜੀ ਬਿਲਕੁਲ। ਸੋ ਬ੍ਰਾਡ ਸਾਹਿਬ, ਖਬਰਾਂ ਦਾ ਜਿਹੜਾ ਸਮਾਂ ਉਹ ਹੁਣ ਲਗਭਗ ਸਮਾਪਤ ਹੈ, ਅਸੀਂ ਜ਼ਿਆਦਾ ਖਬਰਾਂ ਨਹੀਂ ਲੈ ਪਾਵਾਂਗੇ, ਪਰ ਸਾਡੇ ਤੱਕ ਸੁਨੇਹੇ ਬਹੁਤ ਸਾਰੇ ਪਹੁੰਚੇ ਹੋਏ ਆ ਦੋਸਤਾਂ ਦੇ, ਜੇ ਇਜਾਜ਼ਤ ਹੋਵੇ ਤਾਂ ਅਸੀਂ ਸੁਨੇਹੇ ਲੈ ਲਈਏ ਹੁਣ।
ਬਿਲਕੁਲ ਜੀ ਬਿਲਕੁਲ
ਜੀ। ਸਾਡੇ ਨਾਲ ਕਾਫੀ ਦੇਰ ਤੋਂ ਸਾਂਝ ਬਣਾਈ ਹੋਈ ਹੈ ਕੁਛ ਦੋਸਤਾਂ ਨੇ, ਗੁਰਦੀਪ ਸਿੰਘ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਤੇ ਇਹਨਾਂ ਨੇ ਇੱਕ ਦੋ ਖਬਰਾਂ ਦੇ ਨਾਲ ਵੀ ਸਾਡੀ ਸਾਂਝ ਪੁਆਈ ਹੈ ਜੀ, ਤੇ ਇੱਕ ਬਹੁਤ ਸੋਹਣਾ ਵਿਚਾਰ ਵੀ ਇਹਨਾਂ ਦਾ, ਉਹ ਵੀ ਮੈਂ ਸਾਂਝਾ ਕਰਦੀ ਹਾਂ। ਇੱਕ ਅਟੈਚਮੈਂਟ ਦੇ ਵਿੱਚ ਫੋਟੋ ਭੇਜੀ ਹੈ ਘੁਮਿਆਰ ਦੀ, ਹੈ ਨਾ, ਘੁਮਿਆਰ ਜਿਹੜਾ ਬੜੀ ਮਤਲਬ ਗਰੀਬੀ ਦੀ ਹਾਲਤ ਦੇ ਵਿੱਚ ਉਹ ਕੱਚੇ ਭਾਂਡੇ ਜਿਹੜੇ ਆ ਉਹ ਥੋੜੀਆਂ ਕੁੱਜੀਆਂ ਵੀ ਬਣਾ ਰਿਹਾ, ਹੈ ਨਾ। ਸੋ ਅੱਜ ਕੱਲ ਕਿਉਂਕਿ ਹੁਣ ਦੀਵਾਲੀ ਦਾ ਤਿਉਹਾਰ ਆ ਰਿਹਾ ਔਰ ਉਹਦੇ ਨਾਲ ਦੀਵਿਆਂ ਦੀ ਜਿਹੜੀ ਵਿਕਰੀ ਆ ਉਹ ਸ਼ੁਰੂ ਹੋ ਜਾਂਦੀ ਆ, ਔਰ ਇਸ ਸੰਬੰਧ ਦੇ ਵਿੱਚ ਹੀ ਜਿਹੜਾ ਉਹਨਾਂ ਨੇ ਵਿਚਾਰ ਆ ਸਾਡੇ ਨਾਲ ਸਾਂਝਾ ਕੀਤਾ, ਕਹਿੰਦੇ ਬਣਾ ਕੇ ਦੀਏ ਮਿੱਟੀ ਕੇ ਜ਼ਰਾ ਸੀ ਆਸ ਪਾਸ ਪਾਲੀ ਹੈ, ਬਣਾ ਕੇ ਦੀਏ ਮਿੱਟੀ ਕੇ ਜ਼ਰਾ ਸੀ ਆਸ ਪਾਸ ਪਾਲੀ ਹੈ, ਜ਼ਰਾ ਸੀ ਆਸ ਪਾਲੀ ਹੈ, ਮੇਰੀ ਮਿਹਨਤ ਖਰੀਦੋ ਲੋਗੋ, ਮੇਰੇ ਘਰ ਵੀ ਦੀਵਾਲੀ ਹੈ। ਸੋ ਬਹੁਤ ਖੂਬ ਜੀ, ਬਹੁਤ ਸੋਹਣਾ ਸੁਨੇਹਾ ਵੀ ਆ। ਇਸ ਤਸਵੀਰ ਦੇ ਨਾਲ ਬਿਲਕੁਲ। ਔਰ ਅਸੀਂ ਅੱਜ ਕੱਲ ਮਾਡਰਨਿਟੀ ਜਾਂ ਕਹਿ ਲਓ ਕਿ ਆਧੁਨਿਕਤਾ ਦੇ ਦੌਰ ਦੇ ਵਿੱਚ ਪ੍ਰਵੇਸ਼ ਕਰ ਗਏ ਹਾਂ, ਜਿਹਦੇ ਕਰਕੇ ਨਾ ਬਹੁਤ ਕੁਛ ਸਾਡੇ ਜਿਉਣ ਦੇ ਢੰਗ ਦੇ ਵਿੱਚ ਚਲੋ ਤਬਦੀਲੀ ਆਈ ਆ, ਸਾਡੇ ਵਰਤਣ ਦੀਆਂ ਚੀਜ਼ਾਂ ਚ ਵੀ ਤਬਦੀਲੀ ਆਈ ਆ, ਪਰ ਇਹਦੇ ਨਾਲ ਕੀ ਹੋਇਆ ਕਿ ਬਹੁਤ ਸਾਰੇ ਜਿਹੜੇ ਲੋਕ ਕਿੱਤੇ ਆ ਉਹ ਖਤਮ ਹੋ ਰਹੇ ਆ, ਉਹਨਾਂ ਦੀ ਰੋਜ਼ੀ ਰੋਟੀ ਜਿਹੜੀ ਆ ਉਹ ਬੰਦ ਹੋ ਰਹੀ ਆ, ਹਨਾ। ਸੋ ਇਸ ਤਸਵੀਰ ਦੇ ਨਾਲ ਗੁਰਦੀਪ ਸਿੰਘ ਹੋਰਾਂ ਨੇ ਬਹੁਤ ਸੋਹਣਾ ਸੁਨੇਹਾ ਭੇਜਿਆ ਕਿ ਜੇਕਰ ਅਸੀਂ ਆਪਣੇ ਪੰਜਾਬ ਦੇ ਵਿੱਚ ਜਾਂ ਉੱਥੇ ਭਾਰਤ ਦੇ ਵਿੱਚ ਦੀਵਾਲੀ ਮਨਾ ਰਹੇ ਨੇ ਸਾਡੇ ਪਰਿਵਾਰ, ਤੇ ਫਿਰ ਉਹ ਦੀਵੇ ਜਿਹੜੇ ਆ ਉਹ ਇਹਨਾਂ ਲੋਕਾਂ ਤੋਂ ਖਰੀਦਣ ਜਿਹੜੇ ਮਿਹਨਤ ਕਸ਼ ਲੋਕ ਆ, ਹਨਾ ਜੀ। ਤੇ ਬਰਾੜ ਸਾਹਿਬ ਅੱਗੇ ਸਾਡੇ ਅੱਗੇ ਗਗਨਦੀਪ ਜੁੜੇ ਨੇ, ਇਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ, ਗੀਤ ਅਸੀਂ ਜ਼ਰੂਰ ਸੁਣਾਵਾਂਗੇ, ਪਰ ਉਸ ਤੋਂ ਬਾਅਦ ਗੁਰਵਿੰਦਰ ਸਿੰਘ ਨਾਥਹੁਰੀ ਸਾਡੇ ਨਾਲ ਸ਼ਾਮਲ ਹੋਏ ਨੇ, ਇਹਨਾਂ ਨੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਆਪਣੀ ਧਰਤੀ ਮਾਂ ਤੇ ਕੌਮ ਨਾਲ ਗੱਦਾਰੀ ਕਰਨ ਦਾ ਇਨਾਮ ਮਿਲਦਾ ਬਾਦਲ ਨੂੰ ਇੰਡੀਅਨ ਸਟੇਟ ਵੱਲੋਂ, ਜੇ ਇੰਨਾ ਹੀ ਐਕਸਪੀਰੀਅੰਸਡ ਜਾਂ ਸਿਆਣਪ ਵਾਲਾ ਹੁੰਦਾ ਤਾਂ ਸਿੱਖ ਸੰਸਥਾਵਾਂ ਦਾ ਇੰਨਾ ਨਿਘਾਰ ਨਾ ਹੁੰਦਾ, ਕਹਿੰਦੇ ਮੇਰੀ ਓਪੀਨੀਅਨ ਆ, ਥੈਂਕਸ। ਕਹਿੰਦੇ ਗੁਰਵਿੰਦਰ ਸਿੰਘ ਸ਼ਾਮਲ ਹੋਏ ਨੇ, ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ।
ਦੇਖੋ ਜੀ, ਸਿਆਣੇ ਦੀ ਗੱਲ ਇਹ ਹੁੰਦੀ ਆ, ਬਿਲਕੁਲ ਇਹਨਾਂ ਦਾ ਓਪੀਨੀਅਨ ਬਹੁਤ ਜਾਇਜ਼ ਆ, ਪਰ ਸਿਆਣੇ ਦੀ ਗੱਲ ਸਿਆਣਾ ਤਾਂ ਹੈਗਾ, ਇਹ ਤਾਂ ਸਾਨੂੰ ਮੰਨਣਾ ਪੈਣਾ, ਜੇ ਉਹ ਸਿਆਣਾ ਤੇ ਤਾਂ ਹੀ ਤਾਂ ਇੰਨੇ ਸਾਲ ਰਾਜ ਕਰ ਗਿਆ, ਤੇ ਤਾਂ ਹੀ ਇੰਨੀ ਦੁਨੀਆਂ ਨੂੰ ਮੂਰਖ ਬਣਾ ਗਿਆ, ਇਹੀ ਹੈ ਨਾ, ਤਾਂ ਹੀ ਇੰਨੀ ਦੁਨੀਆਂ ਨੂੰ ਜੇ ਮੂਰਖ ਬਣਾ ਗਿਆ, ਸਿਆਣਾ ਤਾਂ ਹੈਗਾ, ਇਹ ਗੱਲ ਮੰਨਣੀ ਪੈਣੀ ਆ। ਪਰ ਵੱਖਰੀ ਗੱਲ ਜਿਹੜੀ ਹੈਗੀ ਉਹ ਇਹ ਆ ਵੀ ਉਹ ਸਿਆਣਪ ਆ ਜਿਹੜੀ ਉਹ ਲੋਕਾਈ ਦੇ ਕੰਮ ਆਉਣ ਵਾਲੀ ਸਿਆਣਪ ਨੀ, ਉਹ ਸਿਆਣਪ ਆਪਣੇ ਪਰਿਵਾਰ ਲਈ, ਉਹ ਆਪਣੀ ਪਾਰਟੀ ਲਈ, ਆਪਣੇ ਰਾਜਕਾਜ ਲਈ ਜਾਂ ਆਪਣੇ ਲਈ ਉਹ ਸਿਆਣਪ ਆ। ਸਿਆਣਪ ਨੇ ਉਹ ਸਿਆਣਪ ਹੁੰਦੀ ਆ ਜਿਹੜੀ, ਜੇ ਹੁਣ ਸਿਆਣਪ ਦੀ ਗੱਲ ਕਰੀਏ ਤਾਂ ਉਹ ਸਿਆਣਪ ਜਿਵੇਂ ਅਬਦੁਲ ਕਲਾਮ ਹੋਰਾਂ ਦੀ ਸੀ, ਉਹਨਾਂ ਨੇ ਲੁਕਾਈ ਲਈ ਕੰਮ ਕੀਤਾ, ਠੀਕ ਆ, ਉਹ ਇੱਕ ਵੱਖਰੇ ਕਿਸਮ ਦੇ ਸਿਆਸਤਦਾਨ ਹੋਏ, ਉਹ ਸਿਆਣਪ ਉਧਰ ਸੀ ਤਾਂ ਉਹ ਟੌਪ ਚੇਅਰ ਤੇ ਪਹੁੰਚੇ, ਪਰ ਇਹ ਸਿਆਣਪ ਇਹਦੀ ਆ ਜਿਹੜੀ ਉਹ ਪਰਸਨਲ ਨਿੱਜੀ ਹੈ ਤੇ ਨਿੱਜੀ ਤਜਰਬੇ ਆ, ਨਿੱਜੀ ਜ਼ਿੰਦਗੀ। ਤਾਂ ਹੀ ਮੈਂ ਕਿਹਾ ਵੀ ਆਪਾਂ ਮਾੜੀਆਂ ਗੱਲਾਂ ਛੱਡ ਕੇ ਨਿੱਜੀ ਤਜਰਬੇ ਤਾਂ ਪਤਾ ਕਰੀਏ ਨਾ, ਸਿੱਖੀਏ ਵੀ ਕਿਹੜੇ ਕਿਹੜੇ ਤਜਰਬੇ ਕਿੱਥੇ ਕਿੱਥੇ ਕੀ ਕੀ ਵਰਤੇ ਜਾ ਸਕਦੇ ਆ, ਪਰ ਉਹ ਵਰਤੇ ਜਾਣ ਬਸ਼ਰਤ ਲੁਕਾਈ ਦੇ ਭਲੇ ਲਈ, ਨਾ ਕਿ ਪਰਿਵਾਰ ਦੇ ਜਾਂ ਪਰਿਵਾਰਵਾਦ ਦੇ ਜਾਂ ਪਾਰਟੀਵਾਦ ਦੇ ਭਲੇ ਲਈ ਵਰਤੇ ਜਾਣ।
ਜੀ ਬਿਲਕੁਲ। ਸੋ ਗੁਰਵਿੰਦਰ ਸਿੰਘ ਜੀ ਧੰਨਵਾਦ ਤੁਹਾਡੇ ਵਿਚਾਰ ਦੇ ਲਈ ਔਰ ਤੁਹਾਡੇ ਸੁਨੇਹੇ ਦੇ ਲਈ, ਕਿਉਂਕਿ ਅਸੀਂ ਜਦੋਂ ਸੂਝ ਬੂਝ ਦੀ ਗੱਲ ਕਰਦੇ ਹਾਂ ਤੇ ਸੂਝ ਬੂਝ ਜਿਹੜੀ ਆ ਉਸਨੇ ਕਿਸ ਢੰਗ ਦੇ ਨਾਲ ਕਿਸੇ ਵੀ ਵਿਅਕਤੀ ਨੇ ਵਰਤੀ ਹੁੰਦੀ ਆ, ਹਨਾ, ਇਹ ਨਿਰਭਰ ਕਰਦਾ। ਬਾਕੀ ਸ਼ਖਸੀਅਤ ਜਿਹੜੀ ਆ ਉਸ ਨੂੰ ਲੈ ਕੇ ਬਹੁਤ ਤਰ੍ਹਾਂ ਦਾ ਵਿਵਾਦ ਜਿਹੜਾ ਸਮੇਂ ਸਮੇਂ ਤੇ ਖੜਾ ਹੁੰਦਾ ਰਿਹਾ, ਔਰ ਉਸ ਵਿਵਾਦ ਦਾ ਮੁਕਾਬਲਾ ਉਸ ਵਿਅਕਤੀ ਨੇ ਉਸ ਇਨਸਾਨ ਨੇ ਕਿੱਦਾਂ ਕੀਤਾ ਉਹ ਆਪਾਂ ਸਾਰੇ ਜਾਣਦੇ ਹਾਂ, ਤੇ ਧੰਨਵਾਦ ਤੁਹਾਡੇ ਵਿਚਾਰ ਦੇ ਲਈ। ਅੱਗੇ ਜਗਤਾਰ ਗਿੱਲ ਠੁੱਡੀ ਕੇ ਹਾਂਗਕਾਂਗ ਵਾਲੇ ਸਾਡੇ ਨਾਲ ਬਣੇ ਨੇ, ਤੇ ਉਹਨਾਂ ਨੇ ਵੀ ਕਾਫੀ ਦੇਰ ਤੋਂ ਇੱਕ ਬਹੁਤ ਸੋਹਣਾ ਵਿਚਾਰ ਵੀ ਸਾਡੇ ਨਾਲ ਸਾਂਝਾ ਕੀਤਾ ਹੋਇਆ ਸੀ, ਉਹ ਵਿਚਾਰ ਵੀ ਸ਼ਾਮਲ ਕਰਦੇ ਹਾਂ। ਕਹਿੰਦੇ ਇੱਜ਼ਤ ਉਹਨਾਂ ਦੇ ਲਈ ਜੋ ਆਪਣੇ ਰੁਝੇਵਿਆਂ ਚ ਤੁਹਾਡੇ ਲਈ ਸਮਾਂ ਦਿੰਦੇ ਆ, ਇੱਜ਼ਤ ਉਹਨਾਂ ਲਈ ਹੁੰਦੀ ਹੈ ਜੋ ਆਪਣੇ ਰੁਝੇਵਿਆਂ ਚ ਤੁਹਾਡੇ ਲਈ ਸਮਾਂ ਦਿੰਦੇ ਨੇ, ਤੇ ਪਿਆਰ ਉਹਨਾਂ ਦੇ ਲਈ ਜਿਨ੍ਹਾਂ ਨੂੰ ਤੁਹਾਡੀ ਲੋੜ ਵੇਲੇ ਰੁਝੇਵੇਂ ਯਾਦ ਹੀ ਨਹੀਂ ਰਹਿੰਦੇ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਬਹੁਤ ਸੋਹਣਾ ਵਿਚਾਰ ਹੈ ਔਰ ਤੁਸੀਂ ਆਪਣੇ ਨਿੱਜੀ ਤਜਰਬੇ ਚੋਂ ਸਾਂਝਾ ਕਰਦੇ ਹੋ। ਤੇ ਅੱਗੇ ਨਾ ਇਹਨਾਂ ਨੇ ਲਿਖਿਆ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਉਹ ਵੋਟਾਂ ਖਾਤਰ ਕਹਿੰਦੇ ਸਾਡੇ ਲੀਡਰ ਜ਼ਬਰਦਸਤੀ ਪਰਮਿਸ਼ਨਾਂ ਦਵਾ ਦਿੱਤੀਆਂ ਜਾਂਦੀਆਂ, ਤੇ ਹੁਣ ਇਜਾਜ਼ਤ ਦੇਣ ਵਾਲੇ ਇੱਕ ਵਾਰ ਇਜਾਜ਼ਤ ਚਿੱਠੀ ਚ ਉਸ ਲੀਡਰ ਦਾ ਨਾਮ ਲਿਖ ਦਿੱਤਾ ਜਾਵੇ, ਜੇ ਕੋਈ ਘਟਨਾ ਵਾਪਰ ਜਾਵੇ ਹੱਥਕੜੀ ਉਸ ਲੀਡਰ ਦੇ ਲੱਗੇ, ਆਪਣੇ ਆਪ ਸਭ ਕੁਝ ਕਹਿੰਦੇ ਠੀਕ ਹੋ ਜਾਏਗਾ। ਦੂਸਰਾ ਕਾਨੂੰਨ ਕਹਿੰਦੇ ਭੀੜ ਕੰਟਰੋਲ ਦਾ ਹੋਣਾ ਚਾਹੀਦਾ। ਤੀਸਰਾ ਕਹਿੰਦੇ ਵੱਧਦੀ ਆਬਾਦੀ, ਦੂਸਰੇ ਸੂਬਿਆਂ ਤੋਂ ਖੁੱਲੀ ਆਮਦ ਤੇ ਪੜ੍ਹਾਈ ਦੀ ਘਾਟ ਇਹਨਾਂ ਹਾਦਸਿਆਂ ਦੇ ਕਹਿੰਦੇ ਕਾਰਨ ਬਣਦੇ ਆ। ਮਿੰਟੂ ਵੀਰੇ ਕਹਿੰਦੇ ਤੁਹਾਡਾ ਕੀ ਕਹਿਣਾ?
ਦੇਖੋ ਵੈਸੇ ਤਾਂ ਅਸੀਂ ਇਹਦੇ ਬਾਰੇ ਸਾਰੀ ਗੱਲਬਾਤ ਖੁੱਲ ਕੇ ਕਰ ਚੁੱਕੇ ਹਾਂ, ਪਰ ਸਿੰਪਲ ਜੀ ਗੱਲ ਇਹ ਹੈ ਵੀ ਲੀਡਰ ਦੇ ਕਹੇ ਤੋਂ ਜਾਂ ਲੀਡਰ ਦੇ ਕਹਿਣ ਕਾਰਨ ਕਿਸੇ ਚੀਜ਼ ਦੀ ਇਜਾਜ਼ਤ ਦਿੱਤੀ ਜਾਂਦੀ ਆ, ਉਹ ਵੀ ਇਜਾਜ਼ਤ ਜਦੋਂ ਕੋਈ ਰਿਟਨ ਚ ਦਿੰਦਾ ਨਾ, ਉਹ ਪੇਪਰਾਂ ਤੋਂ ਬਾਹਰ ਹੋ ਕੇ ਨੀ ਦਿੰਦੇ। ਸਾਡੇ ਕੋਲੇ ਜਿਹੜੀ ਆਜ਼ਾਦੀ ਆ ਨਾ, ਆਜ਼ਾਦੀ ਜਿਹੜੀ ਕਾਗਜ਼ਾਂ ਚ ਲਿਖੀ ਆ, ਉਹਦੇ ਨਾਲ ਕਈ ਗੁਣਾ ਵੱਧ ਆਜ਼ਾਦੀ ਅਸੀਂ ਮਾਣਦੇ ਹਾਂ, ਅਸੀਂ ਧੱਕੇ ਨਾਲ ਆਜ਼ਾਦੀ ਵੱਧ ਮਾਣਦੇ ਹਾਂ। ਆਹ ਰੌਲਾ ਮੰਨ ਲਓ ਦੁਸ਼ਹਿਰੇ ਨੂੰ, ਦੁਸ਼ਹਿਰਾ ਕਮੇਟੀ ਨੂੰ ਕੌਂਸਲ ਨੇ ਇਜਾਜ਼ਤ ਦਿੱਤੀ, ਠੀਕ ਆ, ਕੌਂਸਲ ਨੇ ਹੋਣਾ, ਤੇ ਉਹ ਦੁਸ਼ਹਿਰਾ ਕਮੇਟੀ ਨੂੰ ਜਿਹੜੀਆਂ ਗੱਲਾਂ ਲਿਮਿਟਿੰਗ ਰੱਖੀਆਂ ਉਹਨਾਂ ਨੂੰ ਇਜਾਜ਼ਤ ਦਾ ਇੱਕ ਸਰਟੀਫਿਕੇਟ ਮਿਲ ਗਿਆ। ਇਹ ਤਾਂ ਨੀ ਨਾ ਸੀਗਾ ਕਿਹਾ ਉਹਦੇ ਚ ਵੀ ਤੁਸੀਂ ਗੱਡੀ ਦੀ ਲੀਹਾਂ ਦੇ ਉੱਤੇ ਖੜ ਜਾਓ ਤੇ ਤੁਸੀਂ ਜਿਹੜੇ ਮਰਜ਼ੀ ਕੋਈ ਅੱਗ ਮਚਾਈ ਜਾਓ, ਜਿੰਨਾ ਮਰਜ਼ੀ ਤੁਸੀਂ
ਧੂਆਂ ਬਰੂਦ ਸਾੜੀ ਜਾ ਉਹ ਇਹ ਗੱਲਾਂ ਤਾਂ ਨੀ ਸੀਗੀਆਂ ਨਾ ਵਿੱਚ ਉਹ ਕੁਛ ਇੱਕ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਫਿਰ ਬੰਦਾ ਧੱਕੇ ਦੀ ਲੱਦੀ ਹੁੰਦੀ ਹੈ ਜਿਹੜੀ ਉਹ ਆਪਦੇ ਕੋਲੋਂ ਆਜ਼ਾਦੀ ਮਾਰ ਲੈਂਦਾ ਮੈਂ ਪਿੱਛੇ ਜੇ ਇੱਕ ਆਰਟੀਕਲ ਲਿਖਿਆ ਸੀ ਤੇ ਉਹ ਜਿਹੜੇ ਲੋਕ ਕਹਿੰਦੇ ਨਾ ਵੀ ਅਸੀਂ ਇੰਡੀਆ ਚ ਅਸੀਂ ਤਾਂ ਗੁਲਾਮੀ ਚ ਜਿਉਂ ਰਹੇ ਹਾਂ ਮੈਂ ਉਹਨਾਂ ਲੋਕਾਂ ਨੂੰ ਦੱਸਿਆ ਸੀ ਮੈਂ ਗੁਲਾਮੀ ਚ ਤੁਸੀਂ ਨੀ ਜਿਉਂ ਰਹੇ ਗੁਲਾਮੀ ਚ ਅਸਲ ਅਸੀਂ ਜਿਉਂ ਰਹੇ ਹਾਂ ਜੇ ਸਹੀ ਮਾਇਨੇ ਤੇ ਦੇਖਿਆ ਜਾਵੇ ਤਾਂ ਗੁਲਾਮ ਅਸੀਂ ਹਾਂ ਇੱਥੇ ਆਸਟ੍ਰੇਲੀਆ ਚ ਰਹਿੰਦੇ ਹੋਏ ਗੁਲਾਮ ਆ ਜੇ ਨਹੀਂ ਸੱਚ ਤਾਂ ਤੁਸੀਂ ਦੱਸੋ ਤੁਸੀਂ ਆਪਦੀ ਮਰਜ਼ੀ ਨਾਲ ਕੀ ਕਰ ਸਕਦੇ ਹੋ ਇੱਥੇ ਤੁਸੀਂ ਆਪਦੀ ਮਰਜ਼ੀ ਨਾਲ ਘਰ ਦੇ ਵਿੱਚ ਇੱਟ ਨਹੀਂ ਲਾ ਸਕਦੇ ਤੁਸੀਂ ਆਪਦੀ ਮਰਜ਼ੀ ਨਾਲ ਕਾਰ ਨੀ ਕਿਤੇ ਪਾਰਕ ਕਰ ਸਕਦੇ ਤੁਸੀਂ ਆਪਦੀ ਮਰਜ਼ੀ ਨਾਲ ਕਿਤੇ ਕੁਛ ਆ ਜਾ ਨੀ ਸਕਦੇ ਇੱਥੇ ਸੜਕਾਂ ਤੇ ਖੜ ਕੇ ਕੁਛ ਵੀ ਕਰੀ ਜਾਓ ਉੱਥੇ ਇੰਡੀਆ ਦੇ ਵਿੱਚ ਤੇ ਕੀ ਉਹ ਆਜ਼ਾਦੀ ਹੋਗੀ ਕਿ ਇੱਥੇ ਆਜ਼ਾਦੀ ਹੋਗੀ ਵੀ ਤੁਹਾਨੂੰ 2 ਮਿੰਟਾਂ ਦੇ ਜੁਰਮਾਨੇ ਦੀ ਟਿਕਟ ਆਜੂਗੀ ਸੋ ਉੱਥੇ ਨਾ ਜਿਹੜੀ ਆਜ਼ਾਦੀ ਆ ਉਹ ਨਜਾਇਜ਼ ਆਜ਼ਾਦੀ ਮੰਨਦੇ ਆ
ਜੀ ਬਿਲਕੁਲ ਸੋ ਬ੍ਰਦਰ ਸਾਹਿਬ ਅੱਗੇ ਸਾਡੇ ਨਾਲ ਕਿਰਪਾਲ ਸਿੰਘ ਚੀਮਾ ਸਾਹਿਬ ਜੁੜੇ ਨੇ ਜੀ ਨਿਊਯਾਰਕ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਤੁਹਾਨੂੰ ਤੇ ਅਮਰੀਕ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸ਼ਾਇਦ ਉਹਨਾਂ ਨੇ ਨਾਮ ਮੇਰਾ ਲਿਖਿਆ ਅਮਰਦੀਪ ਹੈ ਜੀ ਮੇਰਾ ਨਾਮ ਅਮਰਜੀਤ ਲਿਖਿਆ ਤੁਸੀਂ ਪਰ ਬਹੁਤ ਬਹੁਤ ਧੰਨਵਾਦ ਤੁਸੀਂ ਪੇਸ਼ਕਾਰੀ ਨੂੰ ਪਸੰਦ ਕੀਤਾ ਚੀਮਾ ਸਾਹਿਬ ਸਾਡੇ ਨਾਲ ਜੁੜੇ ਰਹੋ ਤੇ ਅਮਰੀਕ ਸਿੰਘ ਜੀ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਤੇ ਬ੍ਰਦਰ ਸਾਹਿਬ ਹੁਣ ਮੈਨੂੰ ਲੱਗਦਾ ਕਿ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਅਸੀਂ ਇੱਥੇ ਸਮਾਪਤ ਕਰਦੇ ਹਾਂ ਪਰ ਤੁਸੀਂ ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ ਸਾਡੇ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ
ਸੁੱਖ ਸੁਨੇਹਾ ਇਹ ਹੈ ਜੀ ਕਈ ਵਾਰੀ ਕੀ ਹੁੰਦਾ ਕਰਦੇ ਆ ਜਾਂ ਕਈ ਵਾਰੀ ਕਿਸੇ ਨੇ ਕੋਈ ਇੱਕ ਪ੍ਰੋਗਰਾਮ ਹੀ ਸੁਣਿਆ ਹੁੰਦਾ ਜਾਂ ਦੋ ਹੀ ਸੁਣਿਆ ਹੁੰਦੇ ਆ ਤਾਂ ਉਹਨਾਂ ਨੂੰ ਐਂ ਲੱਗਦਾ ਵੀ ਮੈਂ ਪਤਾ ਨੀ ਕਿਹਦੇ ਪੱਖੀ ਆ ਜਿਵੇਂ ਅੱਜ ਦੀ ਗੱਲਬਾਤ ਸੁਣ ਕੇ ਅਗਲਾ ਕਹਿੰਦਾ ਮੈਂ ਬਾਦਲ ਪੱਖੀ ਹੋਊਂਗਾ ਪਰ ਮੈਂ ਰੈਗੂਲਰ ਲਿਸਨਰ ਆ ਸਾਡੇ ਉਹਨਾਂ ਨੂੰ ਤਾਂ ਪਤਾ ਪਰ ਜਿਹੜੇ ਰੈਗੂਲਰ ਲਿਸਨਰ ਨਹੀਂ ਹੈ ਉਹਨਾਂ ਲਈ ਮੈਂ ਬੇਨਤੀ ਇਹ ਕਰਦਾ ਦੱਸਦਾ ਵੀ ਮੈਂ ਕਿਸੇ ਪੱਖੀ ਨੀ ਹਾਂ ਮੈਂ ਕਹਿੰਦੇ ਨੀ ਹੁੰਦੇ ਵੀ ਤੂੰ ਕਿਹਦਾ ਬੰਦਾ ਮੈਂ ਬੰਦਾ ਤਾਂ ਭਾਈ ਆਪਦੇ ਘਰ ਵਾਲੀ ਦਾ ਨੀ ਬਣ ਸਕਿਆ ਤੇ ਮੈਂ ਕਿਸੇ ਦਾ ਕੀ ਬਣੂਗਾ ਠੀਕ ਆ ਪਹਿਲੀ ਗੱਲ ਸੋ ਮੈਂ ਬੰਦਾ ਬੰਦਾ ਕਿਸੇ ਦਾ ਨੀ ਜੀ ਮੈਂ ਆਪਦੇ ਆਪ ਤੇ ਦੂਜੀ ਇਹ ਆ ਵੀ ਮੈਂ ਜੇ ਕਿਸੇ ਦਾ ਸਤਿਕਾਰ ਕਰਦਾ ਕਿਸੇ ਦਾ ਨਾਂ ਲੈ ਕੇ ਸਤਿਕਾਰ ਕਰਦਾ ਤੇ ਉਹ ਉਮਰ ਦੇ ਤਕਾਜੇ ਨਾਲ ਕਰਦਾਗਾ ਤੇ ਦੂਜਾ ਮੇਰੀ ਇਹ ਆਸਾ ਵੀ ਬਲੈਕ ਐਂਡ ਵਾਈਟ ਪਾਲਿਸੀ ਹੋਣੀ ਚਾਹੀਦੀ ਹੈ ਸਾਡੀ ਸਾਨੂੰ ਬੰਦਾ ਨੀ ਬੰਦੇ ਦੇ ਕੰਮਾਂ ਦੇ ਹਿਸਾਬ ਨਾਲ ਤੁਸੀਂ ਜ਼ਿਕਰ ਕਰਦੇ ਆ ਕਈ ਵਾਰੀ ਕੀ ਹੁੰਦਾ ਮੈਂ ਮੋਦੀ ਨੂੰ ਵੀ ਸਲਾਹ ਰਿਹਾ ਹੁੰਦਾ ਕਈ ਵਾਰੀ ਮੈਂ ਬਾਦਲ ਨੂੰ ਵੀ ਸਲਾਹ ਰਿਹਾ ਹੁੰਦਾ ਕਈ ਵਾਰੀ ਮੈਂ ਕੇਜਰੀਵਾਲ ਨੂੰ ਸਲਾਹ ਰਿਹਾ ਹੁੰਦਾ ਕਈ ਵਾਰੀ ਇਹ ਨੀ ਮਤਲਬ ਹੁੰਦਾ ਮੈਂ ਉਹਨੂੰ ਸਲਾਹ ਰਿਹਾ ਮੈਂ ਸਲਾਹ ਰਿਹਾ ਹੁੰਦਾ ਉਸ ਕੰਮ ਨੂੰ ਜਾਂ ਉਸ ਕਾਰਜ ਨੂੰ ਜਾਂ ਉਸ ਬਿਆਨ ਨੂੰ ਜਾਂ ਉਸ ਫੈਸਲੇ ਨੂੰ ਪਰਟੀਕੁਲਰ ਇੱਕ ਚੀਜ਼ ਨੂੰ ਜਿਹੜਾ ਉਸ ਦਿਨ ਹੋਇਆ ਹੁੰਦਾ ਸੋ ਸਾਡਾ ਇਹ ਨੀ ਮਕਸਦ ਅਸੀਂ ਕਿਸੇ ਦੇ ਪੱਖ ਦੇ ਨੀ ਕਿਸੇ ਦੇ ਵੱਲ ਦੇ ਨੀ ਸਾਡੀ ਪਾਲਿਸੀ ਹੈ ਬਲੈਕ ਐਂਡ ਵਾਈਟ ਤੇ ਬਲੈਕ ਐਂਡ ਵਾਈਟ ਪਾਲਿਸੀ ਚ ਜੇ ਕਿਸੇ ਨੇ ਚੰਗਾ ਕੰਮ ਕੀਤਾ ਜਾਏ ਉਹ ਕਿੱਡਾ ਹੀ ਮਾੜਾ ਬੰਦਾ ਤੇ ਜੇ ਉਹਨੇ ਇੱਕ ਵੀ ਚੰਗਾ ਕੰਮ ਕੀਤਾ ਤਾਂ ਅਸੀਂ ਉਹ ਚੰਗੇ ਕੰਮ ਨੂੰ ਕੰਮ ਚੰਗਾ ਕੰਮ ਕਿਹਾ ਨਾ ਕਿ ਉਹਦੇ ਚ ਇਹ ਕਿਹਾ ਹੁਣ ਜੇ ਨਰਿੰਦਰ ਮੋਦੀ ਨੇ ਕੋਈ ਕਿਤੇ ਭੁਲੇਖੇ ਚ ਚੰਗਾ ਕੰਮ ਕਰਤਾ ਹੋਊਗਾ ਤਾਂ ਮੈਂ ਜ਼ਰੂਰ ਸਲਾਹਿਆ ਹੋਊਗਾ ਪਰ ਮੈਂ ਇਸ ਲਈ ਨੀ ਉਹਨੂੰ ਉਹ ਚੰਗੇ ਕੰਮ ਨੂੰ ਨਿੰਦਰਿਆ ਵੀ ਕਿਉਂਕਿ ਉਹ ਉਹਦੇ ਤੇ ਜਿਹੜੀਆਂ ਉਹਦਾ ਪਿਛੋਕੜ ਜਾਂ ਉਹਦੀਆਂ ਗੱਲਾਂ ਜਾਂ ਹੋਰ ਉਹ ਤੇ ਬੁਰਾ ਵੀ ਬਹੁਤ ਜ਼ਿਆਦੇ ਆ ਪਰ ਮੇਰਾ ਮੰਨਣਾ ਵੀ ਜੇ 1% ਵੀ ਉਹਨੇ ਚੰਗਾ ਕੀਤਾ ਤਾਂ ਉਹ 1% ਨੂੰ ਮੈਂ ਚੰਗਾ ਕਹਿ ਦਿਆਂ ਹੋਪਫੁਲੀ ਕੀ ਉਹਨੂੰ ਇਹ ਲੱਗੇ ਵੀ ਮੈਂ ਚੰਗਾ ਚੰਗਾ ਕੀਤਾ ਸੀ ਤਾਂ ਚੰਗੇ ਦੀ ਵੀ ਪ੍ਰਸ਼ੰਸਾ ਹੁੰਦੀ ਆ ਸੋ ਉਹੀ ਗੱਲ ਆ ਜਾਂਦੀ ਹੈ ਜੀ ਵੀ ਅਸੀਂ ਮਾੜੇ ਗਾਣਿਆਂ ਦਾ ਤਾਂ ਬਹੁਤ ਬਦਨਾਮੀ ਕਰਦੇ ਹਾਂ ਪਰ ਚੰਗੇ ਗਾਣੇ ਨੂੰ ਅਸੀਂ ਨਾ ਕਿਸੇ ਨਾਲ ਸ਼ੇਅਰ ਕਰਦੇ ਹਾਂ ਨਾ ਅਸੀਂ ਉਹਦੀ ਪ੍ਰੇਜ਼ ਕਰਦੇ ਹਾਂ ਨਾ ਕਿਤੇ ਉਹਦੇ ਬਾਰੇ ਬੋਲਦੇ ਕਰਦੇ ਹਾਂ ਸੋ ਇਸ ਕਰਕੇ ਇਹ ਸਾਡੀ ਨੀਤੀ ਹੁੰਦੀ ਆ ਕਿ ਚੰਗਾ ਕੰਮ ਕਰਨ ਵਾਲੇ ਫਿਰ ਪਿੱਛੇ ਆ ਜਾਂਦੇ ਆ ਜੇ ਉਹਨਾਂ ਨੂੰ ਪ੍ਰੇਜ਼ ਨਾ ਕਰੋ ਸੋ ਚੰਗੇ ਕੰਮ ਜੋ ਵੀ ਜਿੱਥੇ ਵੀ ਹੋਵੇ ਉਹਨੂੰ ਕਰਨਾ ਚਾਹੀਦਾ ਦੂਜਾ ਸਤਿਕਾਰ ਨਾਲ ਬੁਲਾਉਣਾ ਕੋਈ ਮਾੜੀ ਗੱਲ ਨੀ ਜੇ ਹੁਣ ਮੈਂ ਬਾਦਲ ਸਾਹਿਬ ਕਹਿ ਦਿੰਦਾ ਮੋਦੀ ਸਾਹਿਬ ਕਹਿਤਾ ਜਾਂ ਹੋਰ ਕਹਿਤਾ ਤਾਂ ਉਹਦੇ ਨਾਲ ਇਹ ਨੀ ਮਤਲਬ ਹੈ ਕਿ ਮੈਂ ਉਹਨਾਂ ਦਾ ਬੰਦਾ ਹੋ ਗਿਆ ਜਾਂ ਉਹਨਾਂ ਪੱਖ ਦਾ ਹੋ ਗਿਆ ਉਹ ਇੱਕ ਏਜ ਦਾ ਇੱਕ ਰੁਤਬੇ ਦਾ ਸਤਿਕਾਰ ਹੁੰਦਾ ਉਹ ਸੰਸਕਾਰ ਮੇਰੇ ਮਾਂ ਬਾਪ ਨੇ ਮੈਨੂੰ ਦਿੱਤੇ ਆ ਮੇਰੇ ਦਾਦਾ ਦਾਦੀ ਨੇ ਦਿੱਤੇ ਜੇ ਉਹ ਤੁਹਾਨੂੰ ਮਾੜੇ ਲੱਗਦੇ ਆ ਮੇਰੇ ਸੰਸਕਾਰ ਤਾਂ ਫੇਰ ਭਾਈ ਕੁੱਟ ਲੱਗ ਤੁਹਾਨੂੰ ਮੈਂ ਤਾਂ ਇੱਦਾਂ ਹੀ ਬੋਲੂਗਾ
ਜੀ ਸੋ ਬ੍ਰਦਰ ਸਾਹਿਬ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਸੋ ਹਰ ਇੱਕ ਦਾ ਆਪੋ ਆਪਣਾ ਵਿਚਾਰ ਹੁੰਦਾ ਤੇ ਅਸੀਂ ਜਿੰਨੇ ਵੀ ਸਾਡੇ ਸਰੋਤੇ ਸੁਣਨ ਵਾਲੇ ਆ ਅਸੀਂ ਹਮੇਸ਼ਾ ਜੀ ਉਹਨਾਂ ਦੇ ਵਿਚਾਰਾਂ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਾਂ ਔਰ ਬਿਲਕੁਲ ਜੀ ਅਸੀਂ ਕਿਸੇ ਦੇ ਵੀ ਨਜ਼ਰੀਏ ਦੇ ਉੱਤੇ ਕੋਈ ਜਿਹੜੀ ਟਿੱਪਣੀ ਆ ਉਹ ਨਹੀਂ ਕਰਨਾ ਚਾਹੁੰਦੇ ਔਰ ਜਿਹੜਾ ਹਰ ਇੱਕ ਦਾ ਆਪੋ ਆਪਣਾ ਜਿਹੜਾ ਨਜ਼ਰੀਆ ਆ ਉਸ ਦੇ ਲਈ ਉਹ ਖੁਦ ਹੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜੇ ਅਸੀਂ ਅੱਜ ਬਾਦਲ ਸਾਹਿਬ ਦੀ ਗੱਲ ਕੀਤੀ ਹੈ ਔਰ ਬਾਦਲ ਸਾਹਿਬ ਦੀ ਸਿਆਸੀ ਸੂਝਬੂਝ ਜਿਹੜੀ ਆ ਉਹਦੇ ਤੋਂ ਮੈਨੂੰ ਲੱਗਦਾ ਕਿ ਕੋਈ ਵੀ ਅਣਜਾਣ ਨਹੀਂ ਆ ਬੇਸ਼ੱਕ ਅਸੀਂ ਹਮੇਸ਼ਾ ਉਹਨਾਂ ਦੀ ਆਲੋਚਨਾ ਹੁੰਦੀ ਹੀ ਦੇਖੀ ਆ। ਆਲੋਚਨਾ ਹੋਣ ਦੇ ਬਾਵਜੂਦ ਵੀ ਇਸ ਏਜ ਦੇ, ਮੇਰੇ ਵੀ ਕਹਿਣ ਦਾ ਜਿਹੜਾ ਮਤਲਬ ਇਹੀ ਸੀਗਾ ਕਿ ਇਸ ਏਜ ਦੇ ਵਿੱਚ ਪਹੁੰਚ ਕੇ, ਇਸ ਉਮਰ ਦੇ ਪੜਾਅ ਦੇ ਵਿੱਚ ਪਹੁੰਚ ਕੇ ਵੀ ਜੇਕਰ ਇਹੋ ਜਿਹੀ ਸੂਝ ਬੂਝ ਅਜੇ ਕਾਇਮ ਆ ਤਾਂ ਵਾਕਈ ਹਨਾ ਕਿ ਉਸ ਸ਼ਖਸੀਅਤ ਦੇ ਵਿੱਚ ਕੁਛ ਤਾਂ ਵੱਖਰਾ ਹੈ। ਸੋ ਬਰਾੜ ਸਾਹਿਬ ਇਹੀ ਸੀ ਸਾਡੇ ਕਹਿਣ ਦਾ ਮਕਸਦ। ਸੋ ਮੈਨੂੰ ਲੱਗਦਾ ਕਿ ਜਿਹੜੇ ਸੁਣਨ ਵਾਲੇ ਆ ਉਹ ਜ਼ਰੂਰ ਇਸ ਚੀਜ਼ ਦੇ ਨਾਲ ਸਹਿਮਤ ਹੋਣਗੇ, ਔਰ ਜੇਕਰ ਸਹਿਮਤ ਨਹੀਂ ਵੀ ਹੁੰਦੇ ਤੇ ਤਾਂ ਵੀ ਕੋਈ ਇਹ ਨਹੀਂ ਆ, ਕਿਉਂਕਿ ਉਹਨਾਂ ਦੀ ਆਪਣੀ ਸੋਚ ਆ, ਆਪਣਾ ਉਹਨਾਂ ਦਾ ਨਜ਼ਰੀਆ। ਸੋ ਬਰਾੜ ਸਾਹਿਬ ਖਬਰਾਂ ਦਾ ਜਿਹੜਾ ਸਿਲਸਿਲਾ ਹੁਣ ਇੱਥੇ ਸਮਾਪਤ ਕਰਦੇ ਆ ਤੇ ਅੱਗੇ ਸਾਡੇ ਨਾਲ ਕੁਛ ਦੋਸਤ ਵੀ ਜੁੜਨੇ ਆ ਜਿਨ੍ਹਾਂ ਨੇ ਕੁਛ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਆ। ਤੇ ਫਿਲਹਾਲ ਆਪਾਂ ਇਜਾਜ਼ਤ ਲੈਨੇ ਆ ਇਸ ਸਿਲਸਿਲੇ ਤੋਂ ਤੁਹਾਡੇ ਤੋਂ, ਔਰ ਤੁਹਾਡਾ ਵਕਤ ਤੁਸੀਂ ਦਿੱਤਾ, ਤੁਹਾਡੇ ਵਕਤ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਜ਼ਰੂਰ। ਸੋ ਦੋਸਤੋ, ਇਹ ਸਨ ਮਿੰਟੂ ਬਰਾੜਹੁਰੀ ਜਿਹੜੇ ਕਿ ਸਾਡੇ ਨਾਲ ਸਾਂਝ ਪਾ ਰਹੇ ਸਨ ਖਬਰਾਂ ਦੇ ਸਿਲਸਿਲੇ ਦੇ ਵਿੱਚ। ਔਰ ਖਬਰਾਂ ਤੋਂ ਇਲਾਵਾ ਵੀ ਅੱਜ ਅਸੀਂ ਬਹੁਤ ਸਾਰੀਆਂ ਹੋਰ ਗੱਲਾਂ ਬਾਤਾਂ ਕੀਤੀਆਂ, ਜਿਨ੍ਹਾਂ ਗੱਲਾਂ ਬਾਤਾਂ ਦਾ ਜ਼ਰੂਰ ਕਿਤੇ ਨਾ ਕਿਤੇ ਸੰਬੰਧ ਜਿਹੜਾ ਸਾਡੇ ਦੂਰ ਨੇੜੇ ਦੀ ਜ਼ਿੰਦਗੀ ਦੇ ਨਾਲ ਹੁੰਦਾ ਹੈ, ਔਰ ਕਈ ਵਾਰ ਉਹ ਗੱਲਾਂ ਬਾਤਾਂ ਜਿਹੜੀਆਂ ਉਹ ਜ਼ਰੂਰੀ ਹੋ ਜਾਂਦੀਆਂ ਨੇ ਹਨਾ ਕਰਨੀਆਂ। ਸੋ ਇਸ ਕਰਕੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਕਈ ਵਾਰ ਹਲਕਾ ਫੁਲਕਾ ਵੀ ਹੋ ਜਾਂਦਾ ਹੈ, ਔਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਹਲਕੇ ਫੁਲਕੇ ਅੰਦਾਜ਼ ਨੂੰ ਵੀ ਪਸੰਦ ਕਰਦੇ ਹੋਵੋਗੇ, ਸਾਡੀਆਂ ਇਹ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਨੂੰ ਵੀ ਪਸੰਦ ਕਰਦੇ ਹੋਵੋਗੇ। ਔਰ ਜੇਕਰ ਨਹੀਂ ਵੀ ਕਰਦੇ ਤੁਸੀਂ ਸਾਨੂੰ ਆਪਣੀ ਫੀਡਬੈਕ ਜ਼ਰੂਰ ਭੇਜਿਆ ਕਰੋ, feedback@harmanradio.com ਤੇ ਸਾਡਾ ਈਮੇਲ ਪਤਾ ਹੈ। ਔਰ ਜੇਕਰ ਤੁਸੀਂ ਸਾਨੂੰ ਫੀਡਬੈਕ ਭੇਜਦੇ ਰਹੋਗੇ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਸੁਧਾਰ ਲਿਆਉਂਦੇ ਰਹਾਂਗੇ। ਤੁਸੀਂ ਸਾਡੇ ਨਾਲ ਬਣੇ ਰਹੋ ਦੋਸਤੋ ਇਸੇ ਤਰ੍ਹਾਂ, ਤੇ ਆਪਾਂ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਸਮਾਂ ਬ੍ਰੇਕ ਦਾ ਵੀ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਅਸੀਂ ਆਪਣੇ ਜਿਹੜੇ ਪ੍ਰਬੰਧਕ ਨੇ ਜੀ ਕੇਸੀ ਦੀਵਾਲੀ ਫੈਸਟੀਵਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਿਹਾ, ਉਹਨਾਂ ਪ੍ਰਬੰਧਕਾਂ ਦੇ ਨਾਲ ਤੁਹਾਡੀ ਗੱਲਬਾਤ ਵੀ ਕਰਵਾਉਣੀ ਆ, ਤੇ ਅਸੀਂ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਨੇ ਆ ਉਹਨਾਂ ਦੇ ਨਾਲ ਆਪਣੇ ਮਹਿਮਾਨਾਂ ਦੇ ਨਾਲ। ਤੁਸੀਂ ਬਣੇ ਰਹੋ ਸਾਡੇ ਨਾਲ, ਇਸੇ ਤਰ੍ਹਾਂ ਜੁੜੇ ਰਹੋ।
कि तुसी भी बोर हो चुके हो रोज रोज जंक फूड खाके, ते आ गया है ऑथेंटिक इंडियन क्विजीन लेके करी ट्विस्ट तुहाडे अपने शहर पिटरीविल, जिथे तुहानू मिलेगा अलग अलग वैरायटी दे अकंपनीमेंट्स नाले डिजर्ट्स भी। करी ट्विस्ट लेके आ गया है डाइव इन, टेक अवे और डिलीवरी सर्विसेज। टेक अवे मेन्यू विच तुसी ले जा सकते हो सिंपल ऑनट्रे अते तंदूरी ऑनट्रे भी। इथे तुहानू मिलेगी वैरायटी दे नाल नाल क्वालिटी भी, टेस्ट दे नाल नाल अरोमा भी। ते जरूर ट्राई करो करी ट्विस्ट दी स्पेशल गोट करी। वधेरे जानकारी लाई फॉरन विजिट करो 1/1010 एंजैक एवेन्यू पटरी, या फिर कॉल करो 0731425645।
अमनदीप हॉस्पिटल अते कैट ट्रस्ट दा सांझा उपराला, मानवता दी सेवा लई हमेशा तत्पर अमनदीप हॉस्पिटल। अमृतसर ट्रेन हादसे विच जान गवा बैठे मासूम लोका अते कायला लई सहयोग देन वास्ते अमनदीप हॉस्पिटल ने पहल कीती है। आओ साथियो, आओ पंजाबियो, असी भी सहारा बनिए किसे ना किसे उस परिवार दा जेड़े इस हादसे विच जान गवा बैठे ने, जेड़े बुरी तरह कायल होए ने, उना बच्चिया दा, उना परिवारा दा। जे तुसी भी किसे दी मदद करना चाहते हो ते अपना सहयोग इस बैंक अकाउंट विच भेजो। बैंक दा नाम अते अकाउंट नंबर नोट कर लो, कैट ट्रस्ट बैंक ऑफ महाराष्ट्र, अकाउंट नंबर 2003450195 2, IFSC कोड MAHB 0000442। वधेरी जानकारी लई कॉल करो कुलवीर सिंह 6142460607 08।
रोटी हजम नहीं हुंदी, वरतो गोल्डन ग्रेन फ्लोर मिल्स दा गरेवाल चक्की आटा, ताजा घट केमिकल दी वरतों वाली कणक जेड़ी के सीधी खेतां चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो garewalgoldengrain.com.au या फोन करो 0428895564।
टैक्स रिटर्न भरने ते अपने बिजनेस दे अकाउंट तैयार करने दी चिंता छड्डो, ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी चे भी गलबात करदे हन। स्टूडेंटा लई स्पेशल डिस्काउंट, पता नोट कर लो, 3/61 रॉबिनसन स्ट्रीट, डैंडीनोंग, मेलबोर्न। ਫੋਨ ਨੰਬਰ 0387590629।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Na ki gal paaji, inna weight lose kar liya, na paabi khaan nu ne dindi tuhanu.
Eh sab kamaal hai, health drop ta.
Par tuhanu pata hai, phukke saath ho rahe nahi hunda, na exercise da kinna ko time hunda, tuhanu pata hi hai.
Oh ji, ehi ta kamaal hai, health drops ta. Na koi exercise, na koi health shake. 100% Australian ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਜੇਕਰ ਤੁਸੀਂ ਵੀ ਨਵਾਂ ਘਰ, ਕਾਰ ਜਾਂ ਬਿਜ਼ਨਸ ਲੋਨ ਲੈਣ ਦੀ ਸੋਚ ਰਹੇ ਹੋ
ਤਾਂ ਬੈਂਕ ਨੂੰ ਕਾਲ ਕਰਨ ਤੋਂ ਪਹਿਲਾਂ ਕਾਲ ਕਰੋ ਗਿਲਟ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਜੀ ਹਾਂ, ਉਹ ਘੱਟ ਇੰਟਰਸਟ ਤੇ ਤੁਹਾਡਾ ਲੋਨ ਕਰਵਾ ਸਕਦੇ ਨੇ ਜਿਸ ਨਾਲ ਭਵਿੱਖ ਵਿੱਚ ਤੁਹਾਡੇ ਹਜ਼ਾਰਾਂ ਡਾਲਰ ਬਚ ਸਕਦੇ ਨੇ।
ਜਿਨ੍ਹਾਂ ਨੇ ਆਲਰੇਡੀ ਘਰ ਲਿਆ ਹੋਇਆ ਹੈ ਤਾਂ ਉਹ ਵੀ ਰੀਫਾਈਨਾਂਸਿੰਗ ਲਈ ਕਾਲ ਕਰ ਸਕਦੇ ਹਨ।
ਚੰਗੀ ਸਲਾਹ ਤੇ ਫਾਈਨਾਂਸ ਸੇਵਾਵਾਂ ਲਈ ਤੇ ਨਾਲ ਤੁਸੀਂ ਕਾਰ, ਟਰੱਕ ਤੇ ਪਰਸਨਲ ਲੋਨ ਲਈ ਵੀ ਸੰਪਰਕ ਕਰ ਸਕਦੇ ਹੋ ਗੁਰਪ੍ਰੀਤ ਸਿੰਘ ਗਿੱਲ ਜੀ ਨੂੰ 0434-197-298 ਤੇ।
ਫੇਰ ਯਾਦ ਰੱਖੋ ਗਿੱਲ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਓ ਚਾਚਾ, ਕੀ ਗੱਲ, ਬੜਾ ਉਦਾਸ ਬੈਠਾ।
ਓ ਕੀ ਦੱਸਾਂ, ਮੁੰਡੇ ਦੇ ਜਵਾਨੀ 'ਚ ਵਾਲ ਝੜੀ ਜਾਂਦੇ ਆ ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ।
ਲੈ ਤੇ ਚਾਚਾ, ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ।
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਿੱਥੇ ਅਸਲੀ ਵਾਲ ਬਿਨਾਂ ਕਾਟਿਆ ਟਾਂਕੇ ਦੇ ਲਗਾਏ ਜਾਂਦੇ ਨੇ ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ। ਅੱਜ ਹੀ ਮਿਲੋ ਡਾਕਟਰ KK ਅਰੋੜਾ ਨੂੰ, ਕ੍ਰਿਸ਼ਨਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਕਾਲ ਕਰੋ 99-880-91-800 99-880-91-800।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ, ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ, ਪਿਆਰੀਆਂ ਪਿਆਰੀਆਂ ਮਿਠਿਆਈਆਂ। ਜੀ ਹਾਂ, MD ਸਪਾਈਸਿਸ ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਿਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A ਪਿਟਵਾਟਰ ਰੋਡ, DY, ਨਿਊ ਸਾਊਥ ਵੇਲ। ਸੰਪਰਕ ਨੰਬਰ 8959-4351 ਤੇ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਏਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ। ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਇਸ ਵੇਲੇ ਮੈਲਬਰਨ, ਸਿਡਨੀ ਤੇ ਕੈਨਬਰਾ ਦੇ ਵਿੱਚ 9:20 ਦਾ ਸਮਾਂ ਹੋ ਚੁੱਕਿਆ ਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੋਹਣੇ ਸੋਹਣੇ ਮੈਸੇਜਸ ਪਹੁੰਚੇ ਹੋਏ ਆ, ਅਸੀਂ ਉਹ ਮੈਸੇਜਸ ਸ਼ਾਮਲ ਕਰ ਲੈਂਦੇ ਹਾਂ। ਰਵਿੰਦਰ ਸਿੰਘ ਧਨੀ ਸਾਹਿਬ ਵੀ ਆ ਗਏ ਹੋਏ ਪ੍ਰੋਗਰਾਮ ਦੇ ਵਿੱਚ। ਅੱਛਾ ਜੀ, ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਭਾਜੀ ਨੂੰ ਵੀ ਤੇ ਮੈਨੂੰ ਨੀ ਬੁਲਾਈ ਵੈਸੇ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਕਿਉਂਕਿ ਇਹਨਾਂ ਨੇ ਜਲਦੀ ਜਲਦੀ ਚ ਮੈਸੇਜ ਟਾਈਪ ਕੀਤਾ ਸੀ, ਪਰ ਮਿੰਟੂ ਪ੍ਰਾਣਪੁਰੀ ਜਾ ਚੁੱਕੇ ਨੇ ਧਨੀ ਸਾਹਿਬ, ਤੇ ਮੈਂ ਮੈਸੇਜ ਤੁਹਾਡਾ ਜ਼ਰੂਰ ਸ਼ਾਮਿਲ ਕਰਦੀ ਹਾਂ। ਕਹਿੰਦੇ ਭਾਜੀ ਅੱਜ ਤਾਂ ਰੋਟੀ ਨੀ ਮਿਲਣੀ ਤੁਹਾਨੂੰ ਜੋ ਤੁਸੀਂ ਗੱਲ ਕੀਤੀ। ਬਿਲਕੁਲ ਜੀ, ਉਹਨਾਂ ਨੇ ਕਿਹਾ ਕਿ ਮੈਂ ਤਾਂ ਆਪਣੀ ਘਰਵਾਲੀ ਦਾ ਬੰਦਾ ਨੀ ਹਲੇ ਬਣ ਸਕਿਆ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿੰਨੇ ਕੁ ਸਮਾਜਿਕ ਜ਼ਿੰਮੇਵਾਰੀਆਂ ਦੇ ਨਾਲ ਲੱਦੇ ਹੋਏ ਆ ਮਿੰਟੂ ਬਰਾੜਹੁਰੀ, ਤੇ ਬਿਲਕੁਲ ਉਹ ਘਰ ਦੇ ਲਈ ਜਿਹੜਾ ਬੰਦਾ ਅਸਲ ਦੇ ਵਿੱਚ ਸਮਾਜ ਦੇ ਲਈ ਜ਼ਿਆਦਾ ਸਮਰਪਿਤ ਹੋ ਜਾਂਦਾ, ਫਿਰ ਉਹ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਦੂਰ ਭੱਜ ਜਾਂਦਾ ਹਨਾ, ਤੇ ਇਸ ਕਰਕੇ ਘਰ ਵਾਲੀਆਂ ਦੇ ਲਈ ਫਿਰ ਉਹ ਹਮੇਸ਼ਾ ਹੀ ਮੁਸ਼ਕਲਾਂ ਖੜੀਆਂ ਕਰਦਾ ਰਹਿੰਦਾ। ਪਰ ਬਰਾੜ ਸਾਹਿਬ ਦੀ ਜਦੋਂ ਵਾਈਫ ਦੀ ਗੱਲ ਕਰਦੇ ਆ, ਉਹਨਾਂ ਦੇ ਲਾਈਫ ਪਾਰਟਨਰ ਹੋਰਾਂ ਦੀ ਗੱਲ ਕਰਦੇ ਆ, ਤੇ ਉਹ ਬਹੁਤ ਹੀ ਜ਼ਿਆਦਾ ਜਿਵੇਂ ਕਿ ਸਬਰ ਸੰਤੋਖ ਵਾਲੇ ਇਨਸਾਨ ਨੇ, ਔਰ ਉਹਨਾਂ ਦੀ ਸ਼ਖਸੀਅਤ ਨੂੰ ਮੈਂ ਨੇੜਿਓਂ ਦੇਖਿਆ ਕਿ ਬਹੁਤ ਹੀ ਜ਼ਿਆਦਾ ਠਰੰਮੇ ਵਾਲੇ ਨੇ। ਇਸੇ ਕਰਕੇ ਮੈਨੂੰ ਲੱਗਦਾ ਕਿ ਕਹਿੰਦੇ ਹੁੰਦੇ ਆ ਕਿ ਦੋਨਾਂ ਦਾ ਜਿਹੜਾ ਸੁਭਾਅ ਹੈ ਨਾ ਉਹ ਆਪੋਜ਼ਿਟ ਹੋਵੇ ਤੇ ਫਿਰ ਜ਼ਿੰਦਗੀ ਸੋਹਣੀ ਲੰਘ ਜਾਂਦੀ ਹੈ। ਸੋ ਇਸੇ ਤਰ੍ਹਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਸੋਹਣੀ ਤਰ੍ਹਾਂ ਲੰਘ ਰਹੀ ਹੈ। ਤੇ ਦੋਸਤੋ, ਤੁਹਾਡੇ ਸਾਰਿਆਂ ਦੇ ਸੁਨੇਹੇ ਜਿਹੜੇ ਉਹ ਮੈਂ ਸ਼ਾਮਿਲ ਕਰਦੀ ਰਹਾਂਗੀ। ਫਿਲਹਾਲ ਸਾਡੇ ਨਾਲ ਜਿਹੜੇ ਇੱਕ ਆਰਗੇਨਾਈਜ਼ਰ ਜੁੜ ਰਹੇ ਨੇ ਨਵ ਸਰਕਾਰੀਆ ਹੁਣ, ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੀਵਾਲੀ ਮੇਲਾ ਲੈ ਕੇ ਆ ਰਹੇ ਨੇ ਜੀ, ਕੇਸੀ ਦੀਵਾਲੀ ਫੈਸਟੀਵਲ। ਸੋ ਇਸ ਫੈਸਟੀਵਲ ਦੇ ਵਿੱਚ ਕੀ ਹੋਣ ਜਾ ਰਿਹਾ ਔਰ ਕਦੋਂ ਤੇ ਕਿੱਥੇ ਹੋਣ ਜਾ ਰਿਹਾ, ਇਹਦੇ ਬਾਬਤ ਅੱਜ ਅਸੀਂ ਉਹਨਾਂ ਦੇ ਨਾਲ ਗੱਲ ਕਰਨੀ ਆ। ਸੋ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਨਵ ਸਰਕਾਰੀਆ ਸਾਹਿਬ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ, ਔਰ ਸੁਣਨ ਵਾਲਿਆਂ ਤੱਕ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਆ। ਤੇ ਸਰਕਾਰੀਆ ਸਾਹਿਬ, ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕੇਸੀ ਦੀਵਾਲੀ ਫੈਸਟੀਵਲ ਨਾਮ ਦਾ ਤੁਸੀਂ ਫੈਸਟੀਵਲ ਲੈ ਕੇ ਆ ਰਹੇ ਹੋ ਵੈਸੇ, ਕਿਉਂਕਿ ਜਦੋਂ ਵੀ ਤਿਉਹਾਰਾਂ ਦਾ ਜਿਹੜਾ ਸੀਜ਼ਨ ਆ ਉਹ ਨੇੜੇ ਆਉਂਦਾ ਤਾਂ ਫਿਰ ਤਿਆਰੀਆਂ ਜਿਹੜੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਹੋ ਜਾਂਦੀਆਂ ਹਨਾ। ਸੋ ਇਸ ਕੇਸੀ ਦੀਵਾਲੀ ਫੈਸਟੀਵਲ ਨੂੰ ਅਖਾੜਾ ਕਿੰਗਸ ਦਾ ਨਾਮ ਵੀ ਦਿੱਤਾ ਗਿਆ ਜਾਂ ਫਿਰ ਇਹ ਦੀਵਾਲੀ ਫੈਸਟੀਵਲ ਦੇ ਨਾਲ ਹੀ ਇਹ ਅਖਾੜਾ ਕਿੰਗਸ ਜਿਹੜੇ ਜੋੜ ਕੇ ਇਹ ਫੈਸਟੀਵਲ ਜਿਹੜਾ ਆ ਇਹ ਸਾਰਾ ਪਲਾਨ ਕੀਤਾ ਗਿਆ। ਸੋ ਪਹਿਲਾਂ ਤਾਂ ਦੱਸੋ ਜੀ, ਦੀਵਾਲੀ ਫੈਸਟੀਵਲ ਹੋਣਾ ਕਿਸ ਦਿਨ ਆ ਔਰ ਇਹ ਜਿਹੜਾ ਪਲਾਨ ਕਿਸ ਤਰ੍ਹਾਂ ਕੀਤਾ ਗਿਆ ਆ, ਕੀ ਰੂਪਰੇਖਾ ਇਹਦੀ? ਬਿਲਕੁਲ ਜੀ,
ਹੈਲੋ
ਜੀ, ਮੈਨੂੰ ਲੱਗਦਾ ਸਰਕਾਰੀਆ ਸਾਹਿਬ ਤੁਹਾਡੀ ਜਿਹੜੀ ਆਵਾਜ਼ ਉਹ ਆਨ ਏਅਰ ਨਹੀਂ ਜਾ ਸਕੀ, ਅਸੀਂ ਇੱਕ ਵਾਰ ਫੇਰ ਤੁਹਾਨੂੰ ਹਰਮਨ ਰੇਡੀ ਦੇ ਮੰਚ ਤੇ ਜੀ ਆਇਆਂ ਨੂੰ ਕਹਿੰਦੇ ਆ। ਤੇ ਨਾਲ ਹੀ ਨਾਲ ਕੇਸੀ ਦੀਵਾਲੀ ਫੈਸਟੀਵਲ ਦੀ ਰੂਪਰੇਖਾ ਦੇ ਬਾਰੇ ਜਿਵੇਂ ਮੈਂ ਤੁਹਾਨੂੰ ਸਵਾਲ ਕੀਤਾ ਸੀਗਾ ਕਿ ਇਸ ਦੀਵਾਲੀ ਫੈਸਟੀਵਲ ਨੂੰ ਮਨਾਉਣ ਪਿੱਛੇ ਜਿਹੜਾ ਮੰਤਵ ਜਾਂ ਫਿਰ ਅਖਾੜਾ ਕਿੰਗਸ ਦੇ ਨਾਲ ਵੀ ਇਸ ਦੀ ਜਿਹੜੀ ਰੂਪਰੇਖਾ ਹੈ ਉਹ ਤਿਆਰ ਕੀਤੀ ਗਈ ਹੈ, ਸੋ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਦੀਵਾਲੀ ਫੈਸਟੀਵਲ ਤੁਸੀਂ ਲੈ ਕੇ ਆ ਰਹੇ ਹੋ?
ਜੀ, ਮੈਂ ਇੱਕ ਵਾਰੀ ਫੇਰ ਦੁਬਾਰਾ, ਜੇ ਪਹਿਲਾਂ ਆਵਾਜ਼ ਨਹੀਂ ਗਈ ਤੇ ਇੱਕ ਵਾਰੀ ਦੁਬਾਰਾ ਸਾਰਿਆਂ ਨੂੰ ਹਰਮਨ ਰੇਡੀਓ ਦੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦਾ ਜੀ। ਤੇ ਮੇਰਾ ਜਿਹੜੇ ਹੈਗੇ ਇਹ ਆਪਾਂ ਦੀਵਾਲੀ ਫੈਸਟੀਵਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਸਿੱਖਾਂ ਦਾ ਹਿੰਦੂਆਂ ਦਾ ਇੱਕ ਸਾਂਝਾ ਤਿਉਹਾਰ ਆ। ਸਿੱਖਾਂ ਚ ਬਹੁ ਗਿਣਤੀ ਇਹਨੂੰ ਬੰਦੀ ਛੋੜ ਦਿਵਸ ਦੇ ਨਾਂ ਨਾਲ ਵੀ ਕਰਦੇ, ਪਰ ਉਹ ਇੱਕ ਧਾਰਮਿਕ ਲੈਵਲ ਤੇ ਚਲੇ ਜਾਂਦਾ ਜੀ। ਜੇ ਇਹਨੂੰ ਆਪਾਂ ਦੂਸਰਾ ਦੀਪਾਵਲੀ ਕਹੀਏ ਤੇ ਹਿੰਦੂਆਂ ਦਾ ਤੇ ਸਿੱਖਾਂ ਦਾ ਇਹਨੂੰ ਦੂਸਰੇ ਤਰੀਕੇ ਨਾਲ ਮਨਾ ਲੈਂਦੇ ਆ, ਫਾਇਰ ਵਰਕ ਵਗੈਰਾ ਜਾਂ ਪਟਾਕੇ ਪਟੂਕੇ ਚਲਾਉਂਦੇ ਆ, ਮੱਥਾ ਵੀ ਟੇਕਦੇ ਆ। ਸੋ ਉਸ ਤਰੀਕੇ ਨਾਲ ਇੱਥੇ ਹੁਣ ਸਾਡੇ ਕੋਲੇ ਬਹੁਤ ਜ਼ਿਆਦਾ ਸੋਰਸਿਸ ਨਹੀਂ ਹੈਗੇ, ਅਜੇ ਅੱਜ ਦੀ ਡੇਟ ਸਾਡੇ ਕੋਲ ਇੰਨੀਆਂ ਗਰਾਊਂਡਸ ਨਹੀਂ ਹੈਗੀਆਂ, ਫਾਇਰ ਵਰਕ ਤੁਸੀਂ ਉਸ ਤਰ੍ਹਾਂ ਨਹੀਂ ਕਰ ਸਕਦੇ। ਸਾਡੀ ਉਹਦੇ ਲਈ ਵੀ ਕੋਸ਼ਿਸ਼ ਰਹੂਗੀ ਆਉਣ ਵਾਲੇ ਦਿਨਾਂ ਚ ਕਿ ਅਸੀਂ ਉਸ ਤਰ੍ਹਾਂ ਕਰੀਏ, ਪਰ ਅਜੇ ਜਿਹੜੀ ਆ ਦੀਵਾਲੀ ਉਹਨੂੰ ਮੇਲੇ ਦੇ ਰੂਪ ਚ ਹੀ ਮਨਾਉਂਦੇ ਆ ਜੀ। ਜਿਸ ਤਰ੍ਹਾਂ ਉੱਥੇ ਮੇਲਾ ਸੱਜਦਾ ਵਾ, ਨਾਲ ਦੇ ਨਾਲ ਆਪਣਾ ਸਟਾਲ ਵਗੈਰਾ ਹੁੰਦੇ ਆ, ਬੱਚਿਆਂ ਦੇ ਰਾਈਡਸ ਹੁੰਦੇ ਆ, ਤੇ ਨਾਲ ਕਲਚਰਲ ਪ੍ਰੋਗਰਾਮ ਗਿੱਧਾ ਹੋ ਗਿਆ, ਭੰਗੜਾ ਹੋ ਗਿਆ, ਕਿਉਂਕਿ ਇੰਡੀਆ ਦੇ ਵਿੱਚ ਸਾਡੇ ਵਿਹੜੇ ਖੁੱਲੇ ਹੁੰਦੇ ਆ, ਸ਼ਾਮਾਂ ਨੂੰ ਸਾਰੇ ਹੀ ਉੱਥੇ ਡੈਕ ਡੁੱਕ ਲਾ ਕੇ ਉੱਥੇ ਭੰਗੜਾ ਭੁੰਗੜਾ ਪਾਉਣ ਲੱਗ ਜਾਂਦੇ ਜਾਂ ਹੁੰਦਾ। ਇੱਥੇ ਹੁਣ ਸਾਡੇ ਕੋਲ ਰੋਰਸਿਸ ਏਦਾਂ ਕਿ ਅਸੀਂ ਕੁਛ ਵਧੀਆ ਆਰਗੇਨਾਈਜ਼ ਕਰੀਏ ਜਿਹਦੇ ਨਾਲ ਜਿਹੜੇ ਆ ਕਿ ਸਾਨੂੰ ਜਿਹੜੇ ਸਾਡੇ ਤਿਉਹਾਰ ਆ ਉਹਨਾਂ ਤੋਂ ਆਪਾਂ ਦੂਰ ਨਾ ਹੋ ਜਾਈਏ, ਕਿਉਂਕਿ ਜਦੋਂ ਇੱਥੇ ਅਸੀਂ ਆਉਂਦੇ ਹਾਂ ਬਾਹਰ ਸਭ ਤੋਂ ਵੱਧ ਪ੍ਰੋਬਲਮ ਸਾਨੂੰ ਇਹੀ ਆਉਂਦੀ ਹੈ ਕਿ ਮਤਲਬ ਅਸੀਂ ਆਪਣੇ ਪਿੱਛੇ ਨੂੰ ਤਾਂ ਹੀ ਜ਼ਿਆਦਾ ਯਾਦ ਕਰਦੇ ਹਾਂ ਕਿਉਂਕਿ ਉਹ ਵਾਲੀ ਗੱਲ ਨਹੀਂ ਇੱਥੇ ਪੜਦੇ। ਵਧੀਆ ਗੱਲ ਹੈ ਮੈਲਬਰਨ ਇੱਕ ਮੇਲਿਆਂ ਦਾ ਸ਼ਹਿਰ ਬਣ ਚੁੱਕਾ ਹੈ ਇਸ ਵੇਲੇ, ਬਹੁਤ ਜ਼ਿਆਦਾ ਮੇਲੇ ਹੁੰਦੇ ਆ। ਇਹਨੂੰ ਦੋ ਤਰੀਕੇ ਨਾਲ ਲੋਕੀ ਦੇਖਦੇ ਆ, ਕਈ ਵਾਰੀ ਸੋਚਦੇ ਆ ਕਿ ਬਹੁਤ ਜ਼ਿਆਦਾ ਹੋਣ ਲੱਗ ਗਏ ਆ, ਤੇ ਕਈ ਵਾਰੀ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾ ਹੋਣ ਦਾ ਫਾਇਦਾ ਵੀ ਆ ਕਿਉਂਕਿ ਹਰ ਸਮੇਂ ਹਰ ਬੰਦਾ ਅਵੇਲੇਬਲ ਨਹੀਂ ਹੈ। ਸਾਡੀ ਫਸਟ ਜਨਰੇਸ਼ਨ ਇੱਥੇ ਆਈ ਹੈ ਉਰੇ, ਕੋਈ ਬੰਦਾ ਸੈਟਰਡੇ ਅਵੇਲੇਬਲ ਆ, ਕੋਈ ਸੰਡੇ ਅਵੇਲੇਬਲ ਆ। ਇਸ ਕਰਕੇ ਜਿੰਨਾ ਮੈਕਸੀਮਮ ਜੇ ਸਾਡੇ ਕੋਲ ਅਵੇਲੇਬਿਲਿਟੀ ਹੈਗੀ ਆ, ਜਾਂ ਮੈਲਬਰਨ ਇੰਨਾ ਫੈਲ ਚੁੱਕਾ, ਮੈਲਬਰਨ ਦਾ ਖੇਤਰੀਕਰਨ ਹੋ ਗਿਆ ਜੀ, ਮਤਲਬ ਹੁਣ ਮੇਲੇ ਇਸ ਤਰ੍ਹਾਂ ਵੱਜਿਆ ਕਰਨਗੇ ਜਿਸ ਤਰ੍ਹਾਂ ਪਿੰਡ ਚ ਉੱਥੇ ਮੇਲੇ ਲੱਗਦੇ ਸੀ ਨਾ, ਜਿਸ ਤਰ੍ਹਾਂ ਮੰਨ ਲਓ ਪੋਲੋ ਮਾਜਰੇ ਦਾ ਮੇਲਾ ਜਾਂ ਆਉਂਦਾ, ਹੁਣ ਇੱਥੇ ਵੱਜਿਆ ਕਰੂਗਾ ਜੀ ਸ਼ੈਪਟਨ ਦਾ ਮੇਲਾ, ਕਰੇਨਬਰਨ ਦਾ ਮੇਲਾ, ਕ੍ਰਿਗੀਬਰਨ ਦਾ ਮੇਲਾ, ਵੈਰੀਬੀ ਦਾ ਮੇਲਾ। ਸੋ ਇਹ ਇੱਕ ਬੜਾ ਵਧੀਆ ਸਿੰਬਲ ਆ, ਇੱਕ ਪਿੰਡ ਦੇ ਤੌਰ ਤੇ ਪਿੰਡ ਦੇ ਲੋਕ ਜਿਹੜੇ ਆ ਇਕੱਠੇ ਹੋ ਕੇ ਮੇਲਾ ਕਰਿਆ ਕਰਨਗੇ। ਔਰ ਅਖਾੜਾ ਕਿੰਜ ਦਾ ਨਾਂ ਜੇ ਮੈਂ ਤੁਹਾਨੂੰ ਦੱਸਾਂ ਤੇ ਉਹ ਇਸ ਕਰਕੇ ਦਿੱਤਾ ਕਿਉਂਕਿ ਇਹ ਕਲਾਕਾਰ ਅਖਾੜੇ ਵਾਲੇ ਨੇ, ਬੜੇ ਪਿਛਲੇ ਥੋੜੇ ਜਿਹੇ ਦੋ ਤਿੰਨ ਸਾਲਾਂ ਤੋਂ ਇੱਕ ਰਿਵਾਜ ਜਿਹਾ ਚੱਲਿਆ ਹੁੰਦਾ। ਦੇਖੋ ਨਵੇਂ ਮੁੰਡਿਆਂ ਨੂੰ ਵੀ ਚਾਂਸ ਮਿਲਣਾ ਚਾਹੀਦਾ, ਪਰ ਕਿਤੇ ਨਾ ਕਿਤੇ ਜਿਹੜੇ ਦੋ ਦੋ ਤਿੰਨ ਤਿੰਨ ਘੰਟੇ ਸਟੇਜ ਤੇ ਗਾਉਣ ਵਾਲੇ ਕਲਾਕਾਰ ਅੱਖੋਂ ਪਰੋਖੇ ਕੀਤੇ ਗਏ ਆ ਪਿੱਛੇ, ਤੇ ਉਹ ਅਸੀਂ ਥੋੜਾ ਜਿਹਾ ਪਿੱਛੇ ਸ਼ੁਰੂਆਤ ਕੀਤੀ ਸੀ ਤੇ ਉਦੋਂ ਆਏ, ਤੇ ਹੁਣ ਜਿਹੜਾ ਇਹ ਇੱਥੇ ਨਛੱਤਰ ਗਿੱਲ ਹੋਣੀ ਤੇ ਸੁਰਜੀਤ ਖਾਨ ਹੋਣੀ, ਮੇਰੇ ਖਿਆਲ ਜਿੰਨੀ ਕਿ ਇੱਥੇ ਸਾਡੀ ਐਨ ਐਵਰੇਜ ਏਜ ਆ 30 ਸਾਲ ਤੋਂ ਲੈ ਕੇ 40 ਸਾਲ ਦੀ, ਸਾਰਿਆਂ ਦੇ ਫੇਵਰੇਟ ਰਹੇ ਆ, ਸਾਰਿਆਂ ਨੇ ਸੁਣਿਆ ਇਹਨਾਂ ਨੂੰ, ਔਰ ਉਸ ਚੀਜ਼ ਨੂੰ ਲੈ ਕੇ ਅਸੀਂ ਇਹਨਾਂ ਦੀ ਚੋਣ ਕੀਤੀ। ਇਸ ਕਰਕੇ ਨਾ ਇਹਦਾ ਅਖਾੜਿਆਂ ਦੇ ਰਾਜੇ ਅਖਾੜਾ ਕਿੰਗ ਰੱਖਿਆ, ਤੇ ਇਹ ਸਾਡੇ ਤਿੰਨ ਕਲੱਬ ਅਸੀਂ ਮਿਲ ਕੇ ਇਹਨੂੰ ਕਰਾ ਰਹੇ ਹਾਂ ਜੀ, ਕੇਸੀ ਕਲਚਰਲ ਕਲੱਬ, ਰੋਇਲ ਇਵੈਂਟ, ਰੋਇਲ ਕਿੰਗਸ ਇਵੈਂਟ ਦੀ ਟੀਮ, ਤੇ ਨਾਲ ਹੈਗਾ ਜੀ ਸਰਦਾਰੀ ਗਰੁੱਪ। ਸਾਡੇ ਨਾਲ ਕਾਫੀ ਸਾਰੇ ਵਾਲੰਟੀਅਰ ਜੁੜੇ ਆ, ਤਿੰਨ ਕਲੱਬ ਮਿਲ ਕੇ ਮੇਲਾ ਕਰਾਉਣ ਲੱਗੇ ਆ। ਮੈਂ ਫੇਰ ਕਹਾਂ ਕਿ ਸ਼ੁਰੂਆਤ ਕੀਤੀ ਹੈ ਜੁੜਨ ਜੁੜਾਉਣ ਦੀ ਪਿੰਡ ਦੇ ਤੌਰ ਤੇ, ਪਹਿਲਾਂ ਅਸੀਂ ਅਲੱਗ ਅਲੱਗ ਕਰਾਉਂਦੇ ਸੀ, ਐਤਕੀ ਪਹਿਲੀ ਵਾਰੀ ਅਸੀਂ ਇਕੱਠੇ ਹੋ ਕੇ ਕਰਾਉਣ ਲੱਗੇ ਆ। ਸੋ ਪ੍ਰਮਾਤਮਾ ਮਿਹਰ ਕਰੂਗਾ ਜੀ ਹੌਲੀ ਹੌਲੀ। ਦੇਖੋ ਇਹੋ ਹੀ ਇੱਕ ਜਿਹੜਾ ਤਿਉਹਾਰ ਆ, ਇਹਦੇ ਵਿੱਚ ਕੋਈ ਮੰਸ਼ਾ ਸਾਡੀ ਕੋਈ ਜ਼ਿਆਦਾ ਨਹੀਂ, ਇਹੋ ਹੁੰਦਾ ਕਿ ਬੱਚੇ ਖੇਡ ਲੈਣ, ਘਰ ਵਾਲੀਆਂ ਲੋਕਾਂ ਦੀਆਂ ਭੈਣਾਂ ਮਾਵਾਂ ਇੰਜੋਏ ਕਰਨ, ਬਜ਼ੁਰਗ ਜਿਹੜੇ ਆ ਇੰਜੋਏ ਕਰ ਲੈਣ ਥੋੜਾ ਬਹੁਤਾ ਆ ਗਏ, ਕਿਉਂਕਿ ਉਹਨਾਂ ਵਿਚਾਰਿਆਂ ਜਿਹੜੇ ਬਜ਼ੁਰਗ ਇੱਥੇ ਆਉਂਦੇ ਆ, ਉਹਨਾਂ ਕੋਲ ਪਾਰਕ ਦੇ ਵਿੱਚ 10 ਮਿੰਟ ਗੱਲਾਂ ਕਰਨ ਤੋਂ ਬਗੈਰ ਹੋਰ ਕੁਛ ਨਹੀਂ ਹੁੰਦਾ, ਜਾਂ 2-3 ਵੀਕ ਬਾਅਦ ਕਿਤੇ ਕਿਸੇ ਦੇ ਘਰੇ ਖਾਣਾ ਖਾ ਆਉਂਦੇ ਆ, ਦਿਸ ਇਜ਼ ਅ ਗੁੱਡ ਐਂਟਰਟੇਨਮੈਂਟ, ਉਹ ਥੋੜਾ ਜਿਹਾ ਮਾਇੰਡ ਫਰੈਸ਼ ਹੋ ਜਾਂਦਾ। ਤੇ 11 ਨਵੰਬਰ ਨੂੰ ਕੇਸੀ ਦੀਵਾਲੀ ਫੈਸਟੀਵਲ ਆ, ਔਰ ਕੇਸੀ ਗ੍ਰਾਮਰ ਸਕੂਲ ਦੇ ਵਿੱਚ ਹੋਣਾ। ਅਸੀਂ ਪ੍ਰਿੰਸੀਪਲ ਸਾਹਿਬ ਦੇ, ਮਿਸਟਰ ਰਿਚਰਡ ਦੇ ਬੜੇ ਧੰਨਵਾਦੀ ਆ ਕਿ ਉਹਨਾਂ ਨੇ ਸਾਨੂੰ ਗਰਾਊਂਡ ਜਿਹੜੀ ਆ ਤੇ ਨਾਲ ਆਡੀਟੋਰੀਅਮ ਉਹਨਾਂ ਨੇ ਸਾਨੂੰ ਦਿੱਤਾ, ਕਿਉਂਕਿ ਅਜੇ ਅੱਜ ਦੀ ਡੇਟ ਚ ਵੀ ਅਜੇ ਥੋੜੇ ਅਜੇ ਗਰਾਊਂਡ ਆ ਸਾਡੇ ਲਈ, ਵੈਨਿਊ ਥੋੜੇ ਜਿਹੇ ਔਖੇ ਮਿਲਦੇ ਆ, ਪਰ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਉਹਨਾਂ ਨੇ ਸਾਨੂੰ ਹਾਂ ਕੀਤੀ ਹੈ, ਜਿਹਦੇ ਨਾਲ ਕਿ ਅਸੀਂ ਸਫਲ ਹੋਏ ਆ, ਨਹੀਂ ਤੇ ਮੁਸ਼ਕਿਲ ਸੀਗਾ ਸਾਡੇ ਲਈ ਇੱਧਰ ਕਰਾਉਣਾ।
ਸਰਕਾਰੀਆ ਸਾਹਿਬ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈ ਹੈ ਕਿ ਤੁਸੀਂ 3 ਕਲੱਬ ਇਕੱਠੇ ਹੋ ਕੇ ਇਹ ਦੀਵਾਲੀ ਮੇਲਾ ਜਿਹੜਾ ਇਹ ਆਯੋਜਿਤ ਕਰਨ ਜਾ ਰਹੇ ਹੋ, ਕਿਉਂਕਿ ਬਹੁਤ ਵਧੀਆ ਸੁਨੇਹਾ ਸਾਡੀ ਕਮਿਊਨਿਟੀ ਦੇ ਲਈ, ਸਾਡੇ ਭਾਈਚਾਰੇ ਦੇ ਲਈ ਇਹ ਕਿ ਅਸੀਂ ਇਕਜੁੱਟ ਹੋ ਕੇ ਕਰੀਏ ਜੋ ਵੀ ਕਰੀਏ, ਹਨਾ, ਕਿਉਂਕਿ ਖਦੇੜਨ ਦੇ ਲਈ ਬਹੁਤ ਲੋਕ ਹੁੰਦੇ ਆ, ਪਰ ਜੋੜਨ ਵਾਲੇ ਜਿਹੜੇ ਲੋਕ ਆ ਉਹ ਬਹੁਤ ਘੱਟ ਹੁੰਦੇ ਆ। ਸੋ ਇੱਥੇ ਤੁਸੀਂ ਜੁੜ ਰਹੇ ਹੋ ਸਾਰੇ ਜਣੇ, ਇਹਦੇ ਲਈ ਤੁਹਾਨੂੰ ਵਧਾਈ। ਅੱਛਾ, 11 ਨਵੰਬਰ ਦਾ ਤੁਸੀਂ ਦੱਸਿਆ, ਕੀ ਸਮਾਂ ਰਹੇਗਾ ਇਸ ਮੇਲੇ ਦਾ, ਔਰ ਐਂਟਰੀ ਦੇ ਲਈ ਕੀ ਜਿਹੜੀਆਂ ਆਪਸ਼ਨਸ ਰੱਖੀਆਂ ਗਈਆਂ?
ਹਾਂਜੀ, ਇਹ 10:30 ਨਾਲ ਜੀ ਅਸੀਂ ਸਟਾਰਟ ਕਰਾਂਗੇ, ਉਹ ਜਿਹੜੇ ਸਟਾਲ ਸੈਟਅਪ ਜਿਹੜਾ ਸਾਰਾ ਕੁਛ ਹੈ ਜਾਂ ਸਟੇਜ ਸੈਟਅਪ ਆ, 11:00 ਤੋਂ ਐਂਟਰੀ, 11:15 ਤੋਂ ਲੋਕ ਆ ਸਕਦੇ ਆ, ਬੱਚਿਆਂ ਨਾਲ ਖੇਡਣ, ਉਹ ਰਾਈਡਸ ਲੈ ਸਕਦੇ ਆ, ਖਾਣਾ ਪੀਣਾ ਖਾ ਸਕਦੇ, ਹੋਰ ਵੀ ਵਧੀਆ ਐਂਟਰਟੇਨਮੈਂਟ ਲਈ ਸਟਾਲ ਹੋਣਗੇ, ਫੇਸ ਪੇਂਟਿੰਗ ਵਗੈਰਾ ਜਾਂ ਸਪਾਈਡਰਮੈਨ ਛੋਟੇ ਛੋਟੇ ਹੁੰਦੇ ਜੇ ਬੱਚਿਆਂ ਨਾਲ ਤੁਸੀਂ ਖੇਡ ਕਰ ਸਕਦੇ ਹੋ। ਅਸੀਂ ਕੋਈ 12:30-1 ਸਟੇਜ ਜਿਹੜੀ ਆ ਜੀ ਸਟਾਰਟ ਕਰ ਦੇਵਾਂਗੇ, ਤੇ ਸਾਡੇ ਕੋਲ ਭੰਗੜਾ ਆ, ਜਿਹੜੀ ਹਿੰਦੂ ਕਮਿਊਨਿਟੀ ਆ ਉਹਨਾਂ ਵਾਸਤੇ ਬਾਲੀਵੁੱਡ ਡਾਂਸ ਹੈਗਾ ਜੀ, ਤੇ ਹੋਰ ਸਾਡੇ ਬਲਵੀਰ ਸਿੱਧੂ ਵੀ ਸਟੇਜ ਹੋਸਟ ਕਰਨਗੇ, ਪ੍ਰਸ਼ੰਸਾ ਜੀ ਬਹੁਤ ਵਧੀਆ ਹੋਸਟ ਨੇ ਸਾਡੇ ਮੈਲਬਰਨ ਦੇ, ਉਹ ਐਂਟਰਟੇਨ ਕਰਨਗੇ। ਸੋ ਸਪੋਂਸਰ ਦੀ ਟੇਕ ਕੇਅਰ ਕਰਨ ਤੋਂ ਬਾਅਦ ਨਛੱਤਰ ਗਿੱਲ ਹੋਣੀ ਸਟੇਜ ਤੇ ਆਉਣਗੇ ਜੀ, ਉਹ ਘੱਟੋ ਘੱਟ ਐਟਲੀਸਟ 1.5 ਘੰਟਾ ਸਟੇਜ ਤੇ ਲਾ ਕੇ ਜਾਣਗੇ। ਇੱਕ ਵੀਰ ਆ ਜੀ ਸੁਰਜੀਤ, ਉਹ ਬਹੁਤ ਸੋਹਣੇ ਨੰਜਾ ਜੀ ਦੇ ਵਾਂਗੂ ਜਿਹੜੇ ਪੰਜਾਬੀ ਕਲਾਕਾਰ, ਉਹਨਾਂ ਵਾਂਗੂ ਹੇਕ ਦੇ ਵਿੱਚ ਉਹਨਾਂ ਦੀ ਆਵਾਜ਼ ਬੁਲਾਉਂਦੇ, ਉਹ ਵੀ ਆ ਰਹੇ ਆ, ਤੇ ਨਾਲ ਐਂਡ ਆਫ ਜਿਹੜਾ ਸੁਰਜੀਤ ਖਾਨ ਹੋਣੀ ਕਰਨਗੇ, ਉਹ ਵੀ 1.5 ਘੰਟੇ ਜੀ ਸਟੇਜ ਲਾ ਕੇ ਜਾਣਗੇ। ਸੋ ਪ੍ਰੋਪਰ ਇੱਕ ਪੈਕੇਜ ਜਿਹੜਾ ਵਾ ਉਹ ਲੋਕਾਂ ਨੂੰ ਦੇਵਾਂਗੇ। ਮਜੀਸ਼ੀਅਨ ਵੀ ਉੱਥੋਂ ਹੀ ਆ ਰਹੇ, ਕਿਉਂਕਿ ਇੱਕ ਤਾਲਮੇਲ ਨੀ ਬਣਦਾ ਜਦੋਂ ਆਪਾਂ ਕਲਾਕਾਰ ਕੱਲਾ ਉੱਥੋਂ ਸੱਦ ਲਈਏ ਤੇ ਮਜੀਸ਼ੀਅਨ ਇੱਥੇ ਹੁੰਦੇ ਆ, ਫਿਰ ਉਹ ਤਾਲਮੇਲ ਨੀ ਬਣਦਾ। ਸੋ ਇੱਕ ਪ੍ਰੋਪਰ ਪੈਕੇਜ ਆ, ਤੇ ਜਿਹੜਾ ਹੈਗਾ ਆਪਣਾ ਜਿਹੜੀਆਂ ਸੀਟਸ ਆ ਸਾਡੇ ਕੋਲ ਲਿਮਿਟਡ ਨੇ, ਬਹੁਤ ਜ਼ਿਆਦਾ ਨੀਗੀਆਂ, ਤੇ ਓਹਦੀਆਂ ਟਿਕਟਸ ਵਾਸਤੇ ਸਾਡੇ ਪੋਸਟਰ ਦੇ ਉੱਤੇ ਨੰਬਰ ਦਿੱਤੇ ਆ, ਸੋ ਜਿਹੜਾ ਵਾ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਜਿਹੜੇ ਵੀ ਸਰੋਤੇ ਸੁਣਦੇ ਆ ਉਹ ਟਿਕਟਾਂ ਅਰੇਂਜ ਕਰ ਸਕਦੇ ਆ ਤੇ ਆਪਣਾ ਉਹ ਕਰ ਲੈਣਗੇ। ਪਰ ਇਹ ਹੈ ਕਿ 6 ਵਜੇ ਤੱਕ ਮੇਲਾ ਚੱਲੂਗਾ ਜੀ, ਬਸ ਸਵੇਰੇ 10:30 ਤੋਂ ਲੈ ਕੇ 6 ਤੱਕ ਫਿਰ ਸਮਾਪਤੀ ਹੈ ਜੀ।
ਸੋ ਇਸ ਕੇਸੀ ਦੀਵਾਲੀ ਫੈਸਟੀਵਲ ਨੂੰ ਤੁਸੀਂ ਇੱਕ ਭਰਪੂਰ ਪੰਜਾਬੀ ਮੇਲੇ ਦਾ ਜਿਹੜਾ ਰੂਪ ਦਿੱਤਾ ਤੇ ਨਾਲ ਹੀ ਨਾਲ ਜਿਹੜਾ ਖੁੱਲਾ ਅਖਾੜਾ ਅਖਾੜਾ ਕਿੰਗਸ ਦੇ ਨਾਮ ਦੇ ਉੱਤੇ ਤੁਸੀਂ ਲਗਾਉਣ ਜਾ ਰਹੇ ਹੋ, ਇਹਦੇ ਲਈ ਇੱਕ ਵਾਰ ਫੇਰ ਅਸੀਂ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਿੰਦੇ ਆ ਜੀ ਕਿ ਸੁਰਜੀਤ ਖਾਨ, ਨਛੱਤਰ ਗਿੱਲ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਜੀ ਸੁਰਜੀਤ ਨੂੰ ਵੀ ਇਸ ਅਖਾੜਾ ਦੇ ਵਿੱਚ ਅਖਾੜਾ ਕਿੰਗਸ ਦੇ ਨਾਲ ਸ਼ਾਮਿਲ ਕੀਤਾ ਗਿਆ। ਤੇ ਦੋਸਤੋ 11 ਨਵੰਬਰ ਨੂੰ ਜਿਵੇਂ ਕਿ ਦੱਸਿਆ ਗਿਆ ਤੇ 11 ਨਵੰਬਰ ਨੂੰ ਠੀਕ 11 ਵਜੇ ਜਿਹੜਾ ਮੇਲਾ ਆ ਉਹ ਖੁੱਲ ਜਾਣਾ ਆ, ਪਰ ਜਿਹੜੀ ਸਟੇਜ ਆ ਉਹ 12-1 ਵਜੇ ਦੇ ਦਰਮਿਆਨ ਜਿਹੜੀ ਆ ਸ਼ੁਰੂ ਹੋਣੀ ਆ। ਸੋ ਨਵ ਸਰਕਾਰੀਆ ਸਾਹਿਬ, ਕੋਈ ਇਹੋ ਜਿਹੀ ਚੀਜ਼ ਜਿਹੜੀ ਤੁਸੀਂ ਸਾਂਝੀ ਹੋਰ ਕਰਨੀ ਰਹਿ ਗਏ ਹੋਵੋ ਜਾਂ ਕੋਈ ਖਾਸ ਹੋਰ ਆਕਰਸ਼ਣ ਹੋਵੇ ਜਿਹੜਾ ਮੇਰੇ ਤੋਂ ਨਾ ਪੁੱਛਿਆ ਗਿਆ ਹੋਵੇ, ਜ਼ਰੂਰ ਦੱਸੋ।
ਹਾਂਜੀ ਹਾਂਜੀ ਜ਼ਰੂਰ ਜੀ, ਦੇਖੋ ਪਹਿਲਾਂ ਤੇ ਸਭ ਤੋਂ ਵਧੀਆ ਗੱਲ ਤੇ ਇਹ ਆ ਕਿ ਸਾਡਾ ਕਰੇਡਮਰਨ ਆਪਣੇ ਆਪ ਦੇ ਵਿੱਚ ਕੱਲਾ ਕਰੇਡਮਰਨ ਨਹੀਂ ਰਹਿ ਗਿਆ। ਮੈਂ ਥੋੜੀ ਜਾਣਕਾਰੀ ਇੱਥੇ ਦੇਣੀ ਚਾਹੂੰਗਾ ਕਿਉਂਕਿ ਕਰੇਡਮਰਨ ਇਜ਼ ਲਾਈਕ ਲਿੰਡਬਰੁੱਕ, ਲਿੰਡਹਰਸਟ, ਹੈਮਪਰ ਪਾਰਕ, ਹਾਲਮ, ਕਲਾਈਡ, ਡੈਰਿਕ ਵਾਟਰ, ਕਾਫੀ ਸਾਰਾ ਮਤਲਬ ਵੱਡਾ ਹੋ ਗਿਆ, ਬਹੁਤ ਵਾਈਡ ਪੰਜਾਬੀ ਕਮਿਊਨਿਟੀ ਆ। ਔਰ ਜਿਹੜੀ ਹੈਗੀ ਆ ਇਕੋਨਮੀ ਇੱਥੋਂ ਦੀ, ਜਾਂ ਲਾ ਲਓ ਜਿਹੜੇ ਪ੍ਰੋਪਰਟੀ ਵੈਲਿਊ ਆ, 47% ਤੱਕ ਗੇਨ ਕੀਤਾ ਜੀ। ਸੋ ਰਿਕਾਰਡ ਬ੍ਰੇਕਿੰਗ ਇੱਥੇ ਰਹੀ ਆ, ਸੋ ਇੰਨਾ ਪੰਜਾਬੀ ਉਰੇ ਇੱਧਰ ਆ ਗਿਆ ਹਨਾ। ਤੇ ਜਾਣਕਾਰੀ ਜਿਹੜਾ ਇਹ ਮੇਲਾ ਵਾ ਇਹ ਆਪਣਾ ਵਧੀਆ ਜਿਹੜਾ ਵਾ ਇੱਕ ਪੈਕੇਜ ਬਣ ਕੇ ਆਊਗਾ ਜਿਸ ਤਰ੍ਹਾਂ ਤੁਸੀਂ ਸੋਚ ਕੇ ਆਉਂਦੇ ਹੋ, ਕਿਉਂਕਿ ਇਟਸ ਨੋਟ ਅਬਾਊਟ ਕਿ ਕਈ ਵਾਰੀ ਤੁਸੀਂ ਮੇਲੇ ਜਾਂਦੇ ਹੋ ਨਾ ਤੇ ਤੁਹਾਨੂੰ ਮੈਨੇਜਮੈਂਟ ਨਹੀਂ ਵਧੀਆ ਮਿਲਦੀ। ਸਾਡੀ 3 ਕਲੱਬਾਂ ਦੀ ਟੀਮ ਨੇ ਟ੍ਰੈਫਿਕ ਮੈਨੇਜਮੈਂਟ ਤੋਂ ਲੈ ਕੇ ਹਰ ਇੱਕ ਚੀਜ਼ ਦਾ, ਪਾਣੀ ਦਾ, ਟੋਇਲਟਸ ਦਾ, ਹਰ ਇੱਕ ਚੀਜ਼ ਦਾ ਪ੍ਰੋਪਰ ਜਿਹੜਾ ਵਾ ਇੰਤਜ਼ਾਮ ਕੀਤਾ ਹੋਇਆ ਵਾ ਕਿ ਬਿਲਕੁਲ ਤੁਹਾਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਆਊਗੀ। ਔਰ ਬੇਬੀਆਂ ਨੂੰ, ਬੱਚਿਆਂ ਵਾਲੀਆਂ ਨੂੰ, ਉਹਨਾਂ ਨੂੰ, ਬੱਚਿਆਂ ਨੂੰ ਬਿਜ਼ੀ ਰਹਿਣ ਵਾਸਤੇ ਵੀ ਉੱਥੇ ਆਪਣਾ ਇੱਕ ਫੇਸ ਪੇਂਟਿੰਗ, ਸਪਾਈਡਰਮੈਨ, ਇਹੋ ਜਿਹੀਆਂ ਚੀਜ਼ਾਂ ਦਾ, ਰਾਈਡਸ ਦਾ, ਉਹਨਾਂ ਦਾ ਇੰਤਜ਼ਾਮ ਕੀਤਾ ਵਾ। ਸੋ ਇਹ ਆ ਕਿ ਮਤਲਬ ਇਹ ਪ੍ਰੋਪਰ ਇੱਕ ਜੋ ਇੱਕ ਪੈਕੇਜ ਹੁੰਦਾ ਉਹ ਆ। ਔਰ ਦੂਸਰੀ ਗੱਲ, ਜਿਹੜੇ ਸਾਡੇ 3 ਕਲੱਬ ਇਕੱਠੇ ਹੋਏ ਆ, ਐਤਕਾ ਸਾਡੇ ਇੱਥੇ ਕੋਈ 5 ਤੋਂ 6 ਕਲੱਬ ਹੈਗੇ ਆ ਕਰੇਨਬਰਨ ਚ, ਐਤਕਾ ਅਸੀਂ 3 ਕਲੱਬ ਇਕੱਠੇ ਕਰਨ ਦੇ ਵਿੱਚ ਕਾਮਯਾਬ ਹੋਏ ਆ ਜੇ ਪ੍ਰਮਾਤਮਾ ਦੀ ਕਿਰਪਾ ਰਹੀ ਤੇ ਅਗਲੀ ਵਾਰੀ ਬਾਕੀ ਵੀ 2 ਨਾਲ ਜੋੜ ਲਵਾਂਗੇ ਕਿਸੇ ਵੇਲੇ ਮਤਭੇਦਾਂ ਕਾਰਨ ਜਿਹੜਾ ਵਾ ਉਹ ਨਹੀਂ ਜੁੜ ਪਾਉਂਦੇ। ਪਰ ਇਹ ਆ ਕਿ ਅਗਲੀ ਵਾਰੀ ਤੋਂ ਹੋਰ ਵੀ ਅਸੀਂ ਇਹਨੂੰ ਬੈਟਰ ਤੇ ਬਰੈਟਰ ਕਰਦੇ ਜਾਵਾਂਗੇ, ਸਿੱਖਦੇ ਜਾਵਾਂਗੇ। ਜਿਹੜੇ ਸਾਡੇ ਅੱਗੇ ਲੱਗੇ ਹੋਏ ਆ 2-4-5 ਇਵੈਂਟ ਵੱਡੇ ਹੋਏ ਆ, ਜਿੱਦਾਂ ਕਿ ਅਸੀਂ ਸਿੱਖਿਆ ਲੈਣੇ, ਜਿੱਦਾਂ ਸਿੱਖ ਗੇਮਸ ਆ, ਸੋਹਣਾ ਇੱਕ ਉਪਰਾਲਾ ਜਦੋਂ ਇੱਕ ਸਾਂਝੀਵਾਲਤਾ ਦੀ ਪਛਾਣ ਜਾਂਦੀ ਅੱਗੇ ਤੇ ਉਹ ਇੱਕ ਵਧੀਆ ਚੀਜ਼ ਅੱਗੇ ਉਪਜਦੀ ਆ। ਮੈਂ ਜਦੋਂ 3 ਟੀਮਾਂ ਇਕੱਠੀਆਂ ਤੁਰਦੀਆਂ ਨੇ ਤੇ ਬੜੀ ਬੜੀ ਉਤਰਾਅ ਚੜਾ ਆ ਜਾਂਦੇ ਆ, ਸਾਡੀਆਂ ਸਲਾਹਾਂ ਨੀ ਮਿਲਦੀਆਂ ਜਾਂ ਕੁਛ। ਸਭ ਤੋਂ ਵਧੀਆ ਗੱਲ ਇਹ ਕਿ ਸਾਡੀ ਬੌਂਡਿੰਗ ਬੜੀ ਵਧੀਆ ਆ, ਅਸੀਂ ਫਸਟ ਟਾਈਮ ਇਕੱਠੇ ਕੰਮ ਕਰ ਰਹੇ ਹਾਂ ਔਰ ਵਧੀਆ ਆ। ਇਵੈਂਟ ਦਿਨੋ ਦਿਨ ਅਸੀਂ ਵੱਡੇ ਕਰਦੇ ਜਾਵਾਂਗੇ, ਪ੍ਰਮਾਤਮਾ ਮਿਹਰ ਕੀਤੀ ਤੇ ਜਿਸ ਤਰ੍ਹਾਂ ਪੰਜਾਬ ਦੇ ਵੱਡੇ ਵੱਡੇ ਮੇਲੇ ਲੱਗਦੇ ਇੱਥੋਂ ਤੱਕ ਵੀ ਅਸੀਂ ਕਰੇਨਬਰ ਦੇ ਮੇਲਿਆਂ ਨੂੰ ਲੈ ਕੇ ਜਾਵਾਂਗੇ ਇੱਕ ਦਿਨ। ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਹਰ ਚੀਜ਼ ਨੂੰ ਤੁਸੀਂ ਵਧੀਆ ਤਰੀਕੇ ਦੇ ਨਾਲ ਦੇਖਿਆ ਕਰੋ। ਹੁਣ ਜੇ ਆਪਾਂ ਦੇਖੀਏ ਕਿ ਕਿਸੇ ਵੇਲੇ ਮੰਨ ਲਓ ਇੱਕ ਦਿਨ ਚ 2 ਮੇਲੇ 3 ਮੇਲੇ ਜੇ ਉਹਨੂੰ ਦੇਖਿਆ ਜਾਵੇ ਤੇ ਇੱਕ ਦਿਨ ਚ 20 ਗਾਣੇ ਵੀ ਰਿਲੀਜ਼ ਹੁੰਦੇ ਆ, ਪਾਪੂਲੇਸ਼ਨ ਵੱਧ ਰਹੀ ਆ। ਇੱਕ ਲਾਈਨ ਦੇ ਵਿੱਚ 3-3 ਰੈਸਟੋਰੈਂਟ ਹੁੰਦੇ ਆ, ਇੱਕ ਦਿਨ ਦੇ ਵਿੱਚ 6-6 ਫਿਲਮਾਂ ਵੀ ਰਿਲੀਜ਼ ਹੋ ਜਾਂਦੀਆਂ ਨੇ। ਸੋ ਇਹ ਆ ਕਿ ਜਿਹੜੀ ਕਿਸੇ ਦੀ ਚੋਇਸ ਆ ਉਹ ਬੰਦਾ ਹਰ ਇੱਕ ਆਪਣੇ ਹਿਸਾਬ ਦੇ ਨਾਲ ਮੇਲਿਆਂ ਤੇ ਜਾਇਆ ਕਰੇ, ਆਪਣਾ ਤੁਸੀਂ ਕਲਚਰ ਦੇ ਨਾਲ ਜੁੜੇ ਰਹੋ। ਹਰ ਇੱਕ ਦਾ ਧਾਰਮਿਕ ਪੱਖ ਵਾਲੇ ਲੋਕ ਜਿਹੜੇ ਆ ਧਾਰਮਿਕ ਮੇਲਿਆਂ ਤੇ ਜਾਣਾ ਪਸੰਦ ਕਰਦੇ ਆ, ਉਹਨਾਂ ਨੂੰ ਉਧਰ ਬਿਰਤੀ ਰੱਖਣੀ ਚਾਹੀਦੀ ਹੈ। ਜਿਹੜਾ ਆਪਣਾ ਇੰਜੋਏ ਕਰਨਾ ਚਾਹੁੰਦਾ ਉਹ ਇੱਧਰ ਆਵੇ। ਇਹਦੇ ਨਾਲ ਤੁਹਾਡੇ ਮਾਇੰਡ ਦਾ ਸਟ੍ਰੈਸ ਬਹੁਤ ਜ਼ਿਆਦਾ ਰਿਲੀਜ਼ ਹੋ ਜਾਂਦਾ, ਕਿਉਂਕਿ ਅਸੀਂ ਇੱਕ ਚੀਜ਼ ਇੱਥੇ ਨੋਟ ਕੀਤੀ ਆ ਕਿ ਜਿਹੜਾ ਤੁਸੀਂ ਘਰ ਦੇ ਵਿੱਚ ਤੜੇ ਰਹਿੰਦੇ ਹੋ, ਹਸਬੈਂਡ, ਵਾਈਫ ਤੇ ਬੱਚਾ, ਉਹਨਾਂ ਦੇ ਮਾਇੰਡ ਤੇ ਬਹੁਤ ਜ਼ਿਆਦਾ ਸਟ੍ਰੈਸ ਹੁੰਦਾ। ਪਰ ਜਿਹੜੇ ਬੰਦੇ ਘੁੰਮਦੇ ਫਿਰਦੇ ਰਹਿੰਦੇ ਆ, ਵਾਰ ਵਾਰ ਤੁਸੀਂ ਮੇਲਿਆਂ ਤੇ ਉਹੀ ਸੇਮ ਚਿਹਰੇ ਵਹਿੰਦੇ ਹੋ ਤੇ ਉਹ ਹਮੇਸ਼ਾ ਹੀ ਖੜੇ ਰਹਿੰਦੇ ਆ, ਖੁਸ਼ ਰਹਿੰਦੇ ਆ। ਉਹਨਾਂ ਦੀਆਂ ਫੇਸਬੁੱਕ ਦੇ ਫੋਟੋਆਂ ਦੇਖੋਗੇ, ਉਹ ਖੁਸ਼ ਹੀ ਆਉਣਗੇ। ਉਹਨਾਂ ਦੇ ਸਟ੍ਰੈਸ ਬਹੁਤ ਘੱਟ ਹੁੰਦਾ ਵਾ, ਔਰ ਜ਼ਿੰਦਗੀ ਨੂੰ ਜੀਣਾ ਚਾਹੀਦਾ ਜੀ ਜਿੰਨਾ ਖੁੱਲ ਕੇ ਜੀਆ ਜਾਵੇ। ਸੋ ਅਸੀਂ ਇਹੀ ਸਾਡੇ ਹੈਗੀ ਆ ਸਲਾਹ ਕਿ ਸਾਰੇ ਜਾਣੇ ਤੁਸੀਂ ਆਓ ਤੇ ਉਹਨੂੰ ਇੰਜੋਏ ਕਰੋ ਤੁਸੀਂ, ਤੇ ਆਪਣੀਆਂ ਸੀਟਾਂ ਜਿਹੜੀਆਂ ਤੁਸੀਂ ਬੁੱਕ ਕਰ ਲਓ ਤੇ ਜ਼ਰੂਰ ਪਹੁੰਚੋ ਜੀ। ਸਾਡੇ KPG ਟੈਕਸ ਸਟੇਸ਼ਨ ਵਾਲੇ ਜਿਹੜੇ ਹੈਗੇ ਆ ਪਰੰਪਰੀ ਰਾਜਪੂਤ, ਉਹ ਸਾਡੇ ਪ੍ਰੈਜੈਂਟਰ ਆ ਮੇਲੇ ਦੇ ਨਾਲ, ਸਾਡੇ ਵਿਨੇ ਜੀ ਹੈਗੇ ਆ ਸਰੀਨ, ਉਹ ਗੈਟ ਸਮਾਰਟ ਹੋਮ ਤੋਂ, ਉਹਨਾਂ ਨੇ ਸਾਨੂੰ ਸਪੋਰਟ ਕਰਿਆ ਜੀ, ਉਹ ਵੀ ਸਾਡੇ ਪ੍ਰੈਜੈਂਟਰ ਆ। ਅਗਰਵਾਲ ਇਮੀਗ੍ਰੇਸ਼ਨ ਪਲੱਸ ਜਿਹੜੇ ਹੈਗੇ BM Tires ਦੇ ਸਾਡੇ ਪਾਵਰਡ ਬਾਇ, ਕਾਫੀ ਸਾਰੇ ਪਲੈਟਿਨਮ ਖੁੱਲ ਕੇ ਸਾਡੇ ਲੋਕਲ ਲੋਕਾਂ ਨੇ ਸਾਨੂੰ ਜਿਹੜੀ ਸਪੋਂਸਰਸ਼ਿਪ ਦਿੱਤੀ ਆ, ਸੋ ਕਾਫੀ ਵਧੀਆ ਵਾ, ਬਹੁਤ ਵਧੀਆ, ਤੁਹਾਨੂੰ ਆਨੰਦ ਆਊਗਾ ਜੀ।
ਜੀ ਸੋ ਬਿਲਕੁਲ ਜੀ, ਅਸੀਂ ਵੀ ਆਪਣੇ ਇਸ ਮੰਚ ਤੋਂ ਗੁਜ਼ਾਰਿਸ਼ ਕਰਦੇ ਹਾਂ ਕਿ ਕੇਸੀ ਦੀਵਾਲੀ ਫੈਸਟੀਵਲ ਜਿਹੜਾ ਕਿ ਐਤਵਾਰ 11 ਨਵੰਬਰ ਨੂੰ ਹੋਣ ਜਾ ਰਿਹਾ ਕੇਸੀ ਗ੍ਰਾਮਰ ਸਕੂਲ ਦੇ ਵਿੱਚ, ਤੇ ਇਸ ਮੇਲੇ ਦਾ ਤੁਸੀਂ ਭਰਪੂਰ ਆਨੰਦ ਲਓ। ਔਰ ਜਿਵੇਂ ਕਿ ਨਾਭ ਹੋਰਾਂ ਨੇ ਦੱਸਿਆ ਕਿ ਇਸ ਮੇਲੇ ਦੇ ਵਿੱਚ ਖਾਸ ਤੌਰ ਤੇ ਨਛੱਤਰ ਗਿੱਲ ਤੇ ਸੁਰਜੀਤ ਖਾਨ ਸਾਹਿਬ ਸ਼ਿਰਕਤ ਕਰ ਰਹੇ ਨੇ, ਔਰ ਕਹਿੰਦੇ ਹੁੰਦੇ ਵੀ ਹਿੱਕ ਦੇ ਜ਼ੋਰ ਤੇ ਗਾਉਣ ਵਾਲਿਆਂ ਦੇ ਵਿੱਚੋਂ ਨਛੱਤਰ ਗਿੱਲ ਜਿਹੜਾ ਉਹ ਜਾਣਿਆ ਪਛਾਣਿਆ ਨਾਮ ਹੈ ਗਾਇਕੀ ਦੇ ਖੇਤਰ ਦੇ ਵਿੱਚ, ਹਨਾ, ਤੇ ਉਹਨਾਂ ਦੀ ਜਿਹੜੀ ਲਾਈਵ ਸਟੇਜ ਆ ਉਹ ਵੀ ਕਾਫੀ ਵਧੀਆ ਹੁੰਦੀ ਹੈ। ਤੇ ਸਰਕਾਰੀਆ ਸਾਹਿਬ, ਤੁਸੀਂ ਸਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ, ਆਪਣਾ ਸਮਾਂ ਕੱਢਿਆ, ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ ਆ। ਅਸੀਂ ਇੱਕ ਵਾਰ ਫੇਰ ਸਰੋਤਿਆਂ ਨੂੰ ਕਹਾਂਗੇ ਕਿ ਜਿਹੜੇ ਨੰਬਰ ਪੋਸਟਰ ਦੇ ਉੱਤੇ ਦਿੱਤੇ ਗਏ ਨੇ ਇਸ ਫੈਸਟੀਵਲ ਦੇ ਰਿਗਾਰਡਿੰਗ, ਉਹ ਨੰਬਰ ਜਿਹੜੇ ਆ ਉਹ ਜ਼ਰੂਰ ਪੜਨ, ਕਿਉਂਕਿ ਅਸੀਂ ਸਾਡਾ ਜਿਹੜਾ ਰੇਡੀਓ ਦਾ ਫੇਸਬੁੱਕ ਪੇਜ ਆ ਉਹਦੇ ਤੇ ਵੀ ਪੋਸਟਰ ਸ਼ੇਅਰ ਕੀਤਾ, ਔਰ ਇੱਕ ਵਾਰ ਫੇਰ ਅਸੀਂ ਅੱਜ ਦੁਬਾਰਾ ਸ਼ੇਅਰ ਕਰਾਂਗੇ ਇਹ ਪੋਸਟਰ। ਤੇ ਦੋਸਤੋ, ਤੁਸੀਂ ਉਹਨਾਂ ਨੰਬਰਾਂ ਤੇ ਜਾ ਕੇ ਬਾਕੀ ਜਾਣਕਾਰੀ ਲੈ ਸਕਦੇ ਹੋ। ਜੀ ਜੀ ਸਰਕਾਰੀ,
ਮੈਂ ਇੱਕ ਵਾਰੀ ਨੰਬਰ ਜੇ ਸਾਡੇ ਸੁਣ ਰਹੇ ਸਰੋਤ ਤੇ ਜਿੰਨਾ ਕੋਈ ਪੋਸਟਰ ਨਹੀਂ ਪਹੁੰਚਿਆ, ਦੇਖੋ ਇਹਨਾਂ ਦਾ ਮੈਂ ਇੱਕ ਵਾਰੀ ਨਾਮ ਤੇ ਇਹਨਾਂ ਦੇ ਫੋਨ ਨੰਬਰ ਬੋਲ ਦਿੰਦਾ, ਇਸ ਕਰਕੇ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਸਾਡੇ ਤੁਸੀਂ ਦਵਿੰਦਰ ਹੁਣਾਂ ਨੂੰ ਫੋਨ ਕਰ ਸਕਦੇ ਹੋ, ਮੈਂ ਨੰਬਰ ਬੋਲਦਾ 0450-744-700। ਮੈਂ ਰਿਪੀਟ ਕਰਦਾ 0450-744-700 ਪਿੰਦਾਵੀਰ ਸਾਡਾ 0433-333-952 0433-333-952 ਹਨੀ ਭਾਜੀ 0430-340-629 0430-340-629 ਹਰਵਿੰਦਰ ਭਾਜੀ 0420-8000-009 ਤੇ ਰੁਪਿੰਦਰ ਭਾਜੀ 0423-673-994 ਇਹਨਾਂ ਚੋਂ ਕਿਸੇ ਨੂੰ ਵੀ ਤੁਸੀਂ ਕਾਲ ਕਰਕੇ ਤੇ ਆਪਣੀਆਂ ਜਿਹੜੀਆਂ ਟਿਕਟ ਸਿਕਿਓਰ ਕਰ ਸਕਦੇ ਹੋ। ਕਾਫੀ ਸਮਾਂ ਸਾਡੇ ਕੋਲ ਘੱਟ ਰਹਿ ਗਿਆ, ਸਾਡੇ ਕੋਲ ਵੈਨਿਊ ਦੀ ਪ੍ਰੋਬਲਮ ਸੀਗੀ ਤੇ ਇਸ ਕਰਕੇ ਅਸੀਂ ਥੋੜਾ ਜਿਹਾ ਟਿਕਟ ਲੇਟ ਰਿਲੀਜ਼ ਕੀਤੀਆਂ ਨੇ, ਪਰ ਤੁਸੀਂ ਕਾਲ ਕਰ ਸਕਦੇ ਹੋ ਕਿਉਂਕਿ ਜਿਹੜਾ ਉਹਨੇ ਸੁਣਨਾ ਹੈ ਆਡੀਟੋਰੀਅਮ ਦੀਆਂ ਸੀਟਸ ਲਿਮਿਟਡ ਨੇ, ਪਰ ਜਿਹੜਾ ਮੇਲਾ ਦੇਖਣਾ ਬਾਕੀ ਉਹ ਜਿਹੜਾ ਵਾ ਜਿਹਨਾਂ ਨੇ ਉੱਥੇ ਇੰਜੋਏ ਕਰਨਾ ਉਹ ਤੁਸੀਂ ਜਿੰਨੇ ਮਰਜ਼ੀ ਜਾਣੇ ਆ ਸਕਦੇ ਹੋ ਬੱਚਿਆਂ ਦੇ ਨਾਲ, ਪਰ ਜਿਹਨਾਂ ਨੇ ਜਿਹੜੇ ਗਾਇਕੀ ਸੁਣਨੀ ਉਹਨਾਂ ਵਾਸਤੇ ਥੋੜੀਆਂ ਸੀਟਾਂ ਸਾਡੇ ਕੋਲ ਲਿਮਿਟਡ ਆ, ਸੋ ਤੁਸੀਂ ਸਿਕਿਓਰ ਕਰ ਲਓ ਫੋਨ ਕਰਕੇ। ਬਹੁਤ ਬਹੁਤ ਮਿਹਰਬਾਨੀ
ਜੀ। ਸਰਕਾਰੀ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਨਾ ਜਗਤਾਰ ਗਿੱਲ ਭਾਜੀ ਜੁੜੇ ਨੇ, ਤੁਹਾਡੇ ਲਈ ਖਾਸ ਤੌਰ ਤੇ ਉਹਨਾਂ ਦਾ ਮੈਸੇਜ ਹੈ, ਮੈਂ ਉਹ ਜ਼ਰੂਰ ਪੜ੍ਹ ਦਵਾਂ ਤੁਹਾਡੇ ਜਾਣ ਤੋਂ ਪਹਿਲਾਂ। ਕਹਿੰਦੇ ਨਵ ਸਰਕਾਰੀਆ ਵੀਰ ਜੀ, ਤੁਸੀਂ ਵਧਾਈ ਦੇ ਪਾਤਰ ਹੋ, ਮੇਲਿਆਂ ਦੀ ਬਹੁਤ ਆਤ ਨੇ ਆਮ ਲੋਕਾਂ ਚ ਮੇਲਿਆਂ ਦੀ ਕਦਰ ਘਟਾ ਦਿੱਤੀ ਸੀ, ਤੋੜਨਾ ਬਹੁਤ ਸੌਖਾ, ਜੋੜਨਾ ਔਖਾ, ਪਰ ਤਿੰਨ ਕਲੱਬ ਇਕੱਠੇ ਹੋ ਕੇ ਕਰ ਰਹੇ ਹੋ, ਸੋ ਵਧੀਆ ਗੱਲ ਹੈ ਜੀ। ਕਹਿੰਦੇ
ਹਾਂਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਜਿਨ੍ਹਾਂ ਨੇ ਦੇਖੋ ਸ਼ਾਬਾਸ਼ ਦੇਣੀ ਵੀ ਚੰਗੀ ਗੱਲ ਹੈ, ਕਿਉਂਕਿ ਜਦੋਂ ਅਕਸਰ ਤਿੰਨ ਕਲੱਬ ਜੁੜਦੇ ਆ ਜਾਂ ਕੋਈ ਗੱਲਬਾਤ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਲੋਕਾਂ ਦੀ ਇੱਕ ਨਾ ਆਮ ਇੱਕ ਗੱਲ ਜੀ ਆ ਜਾਂਦੀ ਆ ਬਾਹਰ, ਵੇਖਿਓ ਇਹਨਾਂ ਨੇ ਟੁੱਟ ਜਾਣਾ, ਵੇਖਿਓ ਇਹਨਾਂ ਨੇ ਲੜ ਪੈਣਾ ਜਾਂ ਇਸ ਤਰ੍ਹਾਂ ਕਰ ਦੇਣਾ। ਸ਼ਾਬਾਸ਼ ਦੇਣ ਵਾਲੇ ਬੜੇ ਘੱਟ ਹੁੰਦੇ ਆ ਜੀ, ਇੱਕ ਧੰਨਵਾਦ, ਸ਼ਾਬਾਸ਼ ਤੇ ਮਾਫ਼ੀ, ਇਹ ਤਿੰਨ ਸ਼ਬਦ ਇਹੋ ਜਿਹੇ ਆ, ਤੁਸੀਂ ਨਾ ਕਹੋ ਤੇ ਕੋਈ ਫਰਕ ਨੀ ਪੈਂਦਾ, ਪਰ ਜੇ ਤੁਸੀਂ ਕਹਿ ਦਿੰਦੇ ਹੋ ਤੇ ਬਹੁਤ ਮੁੱਲ ਹੁੰਦਾ ਵਾ, ਸੋ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਜੀ, ਮਿਹਰਬਾਨੀ।
ਜੀ ਸਰਕਾਰੀ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਇਹ ਸਾਂਝ ਸਥਾਪਿਤ ਕਰਨ ਦੇ ਲਈ। ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਸਨ ਨਵ ਸਰਕਾਰੀਆ ਸਾਹਿਬ ਜਿਹੜੇ ਕਿ ਸਾਡੇ ਨਾਲ ਸਾਂਝ ਪਾ ਰਹੇ ਸਨ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕੇਸੀ ਦੀਵਾਲੀ ਫੈਸਟੀਵਲ ਹੋਣ ਜਾ ਰਿਹਾ ਕਰੈਨਪਨ ਏਰੀਆ ਦੇ ਵਿੱਚ, ਤੇ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਇਸ ਸਾਰੇ ਫੈਸਟੀਵਲ ਨੂੰ ਇੱਕ ਸੋਹਣੇ ਮੇਲੇ ਦਾ ਰੂਪ ਦਿੱਤਾ ਗਿਆ, ਪੰਜਾਬੀ ਮੇਲੇ ਦਾ, ਔਰ ਇਸ ਮੇਲੇ ਦੇ ਵਿੱਚ ਬਹੁਤ ਸਾਰੇ ਜਿਹੜੇ ਆਕਰਸ਼ਣ ਰੱਖੇ ਗਏ, ਬੱਚਿਆਂ ਦੀਆਂ ਐਕਟੀਵਿਟੀਜ਼ ਰੱਖੀਆਂ ਗਈਆਂ, ਬਹੁਤ ਸਾਰੀਆਂ ਜਿਹੜੀਆਂ ਦੁਕਾਨਾਂ ਸਜਣੀਆਂ ਨੇ, ਤੇ ਪੂਰਾ ਜਿਹੜਾ ਇੱਕ ਮਾਹੌਲ ਹੈ ਉਹ ਬਣਾਉਣਾ ਉਹਨਾਂ ਨੇ, ਤੇ ਨਾਲ ਹੀ ਨਾਲ ਕੁਛ ਗਾਇਕ ਕਲਾਕਾਰ ਜਿਹੜੇ ਆ ਉਹ ਵੀ ਉੱਥੇ ਮਨੋਰੰਜਨ ਕਰਨ ਦੇ ਲਈ ਪਹੁੰਚਣਗੇ। ਸੋ ਤੁਸੀਂ ਇਸ ਮੇਲੇ ਦੇ ਵਿੱਚ ਜਾ ਕੇ ਜਿਹੜਾ ਮੇਲੇ ਦਾ ਲੁਤਫ ਆ ਉਹ ਲੈ ਸਕਦੇ ਹੋ। ਸੋ ਹੁਣ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਕਾਫੀ ਦੇਰ ਤੋਂ ਜੁੜੇ ਹੋਏ ਸੀ, ਉਹਨਾਂ ਦੇ ਜਿਹੜੇ ਮੈਸੇਜਿਸ ਹੈ ਉਹ ਜ਼ਰੂਰ ਸ਼ਾਮਿਲ ਕਰਦੇ ਹਾਂ, ਪਰ ਸਾਨੂੰ ਨਾ ਇੱਕ ਫਰਮਾਇਸ਼ ਆਈ ਹੋਈ ਸੀ ਜੀ ਕਾਫੀ ਦੇਰ ਤੋਂ, ਉਹਨਾਂ ਨੇ ਸੁਣਨਾ ਚਾਹਿਆ ਸੀਗਾ ਗੀਤ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿੱਚ। ਸੋ ਉਹਨਾਂ ਦੀ ਫਰਮਾਇਸ਼ ਦੇ ਉੱਤੇ ਮੈਨੂੰ ਲੱਗਦਾ ਆਪਾਂ ਗੀਤ ਜਿਹੜਾ ਪਹਿਲਾਂ ਜ਼ਰੂਰ ਪਲੇ ਕਰ ਦਈਏ। ਗਗਨਦੀਪ ਸਿੰਘ ਹੋਰੀ ਸੀਗੇ ਜਿਨ੍ਹਾਂ ਨੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਮੋਤੀਆ ਚਮੇਲੀ ਗੀਤ ਸੁਣਨ ਦੀ ਫਰਮਾਇਸ਼ ਕੀਤੀ ਸੀ। ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਤੁਹਾਨੂੰ ਹੁਣ ਸੁਣਾਉਂਦੇ ਹਾਂ, ਤੇ ਗੀਤ ਤੋਂ ਬਾਅਦ ਫਿਰ ਤੁਹਾਡੇ ਜਿਹੜੇ ਸੁਨੇਹੇ ਸਾਡੇ ਤੱਕ ਪਹੁੰਚੇ ਹੋਏ ਉਹ ਵੀ ਅਸੀਂ ਸ਼ਾਮਿਲ ਕਰਾਂਗੇ। ਤੇ ਅੱਜ ਇੱਕ ਖਬਰਾਂ ਦੇ ਸਿਲਸਿਲੇ ਦੇ ਵਿੱਚ ਪਹਿਲੀ ਖਬਰ ਅਸੀਂ ਲਈ ਸੀਗੀ ਕਿ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਜਿਹੜੇ ਇੱਕ ਜਵਾਬੀ ਹਮਲਿਆਂ ਦੇ ਰੂਪ ਦੇ ਵਿੱਚ ਆਮ ਲੋਕਾਈ ਦਾ ਜਾਂ ਫਿਰ ਜਿਹੜੀਆਂ ਫੌਜਾਂ ਦਾ ਨੁਕਸਾਨ ਹੁੰਦਾ ਹੈ, ਹਨਾ, ਤੇ ਉਸ ਦੇ ਨਾਲ ਕਿਸ ਤਰ੍ਹਾਂ ਜਿਹੜੇ ਆਮ ਜਨਤਾ ਦੇ ਜਾਂ ਆਮ ਆਵਾਮ ਦੇ ਜਿਹੜੇ ਹਿਰਦੇ ਬੁਲੰਦਰੇ ਜਾਂਦੇ ਆ। ਸੋ ਉਸ ਸੰਬੰਧ ਦੇ ਵਿੱਚ ਇੱਕ ਆਰਟੀਕਲ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਤੇ ਉਹਦੇ ਉੱਤੇ ਅਸੀਂ ਅੱਜ ਗੱਲਬਾਤ ਵੀ ਕਰਾਂਗੇ। ਤੇ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਸਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ।
ਮੋਤੀਆਂ ਚਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈਂਦੇ ਹਾਂ। ਮੋਤੀਆਂ ਚਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈਂਦੇ ਕੇਸੂ ਕਚਨਾਰ ਨੀ ਸ਼ਰੀ ਤੇ ਅਮਲ ਤਾਸ ਤੇਰੇ ਲਈ ਖੇਤਾਂ ਚ ਉਗਾਈ ਦੇ। ਮੋਤੀਆਂ ਚਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈਂਦੇ ਅਮੋਦੀਆ ਚਮੇਲੀ ਬੇਲਾ ਗੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈਂਦੇ ਕੇਸੂ ਗਜਨਾਰ ਨੀ ਸ਼ਰੀ ਤੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈਦੇ। ਮੋਦੀਆ ਚਮੇਲੀ ਬੇਲਾ ਗੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈਂਦੇ ਚਲਾਵਾਂ ਦੇਖੀ ਵਿੱਗੇ ਨਾ ਖਿਆਲ ਜ਼ਰਾ ਰੱਖਣੀ ਕਾਸ਼ਣੀ ਜੈ ਰੰਗੇ ਨੀ ਤਰੇ ਦੁਆਲੇ ਫੁੱਲ ਤੇਰੀ ਚੁੰਨੀ ਤੇ ਲਗਾਵਾਂ ਸਵਾ ਲੱਖਣੀ ਹੋ ਗੇਤ ਕੀ ਦਾ ਫੁੱਲ ਤੇਰੇ ਕੇਸਾਂ ਵਿੱਚ ਚਲਾਵਾਂ ਦੇਖੀ ਵਿੱਗੇ ਨਾ ਖਿਆਲ ਜ਼ਰਾ ਰੱਖਣੀ ਕਾਸ਼ਣੀ ਜੈ ਰੰਗੇ ਨੀ ਤਰੇ ਦੁਆਲੇ ਫੁੱਲ ਤੇਰੀ ਚੁੰਨੀ ਤੇ ਲਗਾਵਾਂ ਸਵਾ ਲੱਖਣੀ ਚਰੀ ਦੇ ਆਨੀ ਹੀਰੇ ਚਰੀ ਦੇ ਆਨੀ ਸੱਚੀ ਚਰੀ ਦੇ ਆਨੀ ਹੁਣ ਚਰੀ ਦੇ ਆ ਸਿੱਟਿਆਂ ਦਾ ਬਣੂਗਾ ਪਰਾਂਦਾ ਫੁੱਲ ਸਣ ਵਾਲੇ ਗੋਟਿਆਂ ਨੂੰ ਲਾਈ ਦੇ। ਚਰੀ ਦੇ ਆ ਸਿੱਟਿਆਂ ਦਾ ਬਣੂਗਾ ਪਰਾਂਦਾ ਫੁੱਲ ਸਣ ਵਾਲੇ ਗੋਟਿਆਂ ਨੂੰ ਲਾਈ ਦੇ ਤੇ ਤੂੰ ਕਚਨੌਰ ਨੀ ਸ਼ਰੀ ਤੇ ਅਮਲ ਤਾਸ ਤੇਰੇ ਲਈ ਖੇਤਾਂ ਚ ਉਗਾਈ ਦੇ। ਮੋਤੀਆਂ ਚਮੇਲੀ ਬੇਲਾ ਗੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈਂਦੇ ਅਲਸੀ ਦੇ ਫੁੱਲਾਂ ਦੇ ਬਣਾ ਲਵਾਂਗੇ ਗਜਰੇ ਨੀ ਹਾਰ ਟਿੱਕਾ ਝਾਂਜਰਾਂ ਤੇ ਪੁੰਦੇ ਨੀ ਕਣਕਾਂ ਦੇ ਸਿੱਟਿਆਂ ਦੇ ਬਣੂਗੇ ਕਲਿੱਪ ਮੈਂ ਉਡੀਕਦਾ ਸੁਨਹਿਰੀ ਕਦੋਂ ਹੁੰਦੇ ਨੀ ਉਡੀਕਦਾ ਸੁਨਹਿਰੀ ਕਦੋਂ ਹੁੰਦੇ ਨੀ ਉਡੀਕਦਾ ਸੁਨਹਿਰੀ ਕਦੋਂ ਹੁੰਦੇ ਨੀ ਅਲਸੀ ਦੇ ਫੁੱਲਾਂ ਦੇ ਬਣਾ ਲਵਾਂਗੇ ਗਜਰੇ ਨੀ ਹਾਰ ਟਿੱਕਾ ਝਾਂਜਰਾਂ ਤੇ ਪੁੰਦੇ ਨੀ ਕਣਕਾਂ ਦੇ ਸਿੱਟਿਆਂ ਦੇ ਬਣੂਗੇ ਕਲਿੱਪ ਮੈਂ ਉਡੀਕਦਾ ਸੁਨਹਿਰੀ ਕਦੋਂ ਹੁੰਦੇ ਨੀ ਬੀਡੀਆਂ ਗੁੰਦਾ ਕੇ ਚੁੰਨੀ ਗਲ ਵਿੱਚ ਪਾ ਕੇ ਨੀ ਜਾਣ ਜਾਣ ਲੋਕਾਂ ਨੂੰ ਵਖਾਈ ਦੇ। ਬੀਡੀਆਂ ਗੁੰਦਾ ਕੇ ਚੁੰਨੀ ਗਲ ਵਿੱਚ ਪਾ ਕੇ ਨੀ ਜਾਣ ਜਾਣ ਲੋਕਾਂ ਨੂੰ ਵਖਾਈ ਦੇ ਕੇ ਸੁਕ ਚਨੌਰ ਨੀ ਸ਼ਰੀ ਤੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ। ਮੋਤੀਆਂ ਚਮੇਲੀ ਬੇਲਾ ਗੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਦੇ। ਕਿੱਕਰਾਂ ਦੇ ਫੁੱਲਾਂ ਦਾ ਨਿਮਾਣਿਆਂ ਦਾ ਮਾਣ ਰੱਖੀ ਇੱਕ ਦੋ ਮੁੰਦੀਆਂ ਬਣਾ ਲਵੀ ਮਿੱਠੇ ਮਿੱਠੇ ਫੁੱਲ ਨੇ ਸਫੈਦਿਆਂ ਤੋਂ ਕਿਰੀ ਜਾਂਦੇ ਚੁੱਕ ਕੇ ਹੋਠਾਂ ਦੇ ਨਾਲ ਨਾਲਵੀ ਟਾਣੀ ਉੱਤੇ ਨੀ ਸੱਚੀ ਟਾਣੀ ਉੱਤੇ ਨੀ ਹੀਰੇ ਟਾਣੀ ਉੱਤੇ ਟਾਣੀ ਉੱਤੇ ਟਾਣੀ ਉੱਤੇ ਟਾਣੀ ਉੱਤੇ ਲੱਗਿਆਂ ਦਾ ਮੁੱਲ ਪਾਉਂਦੇ ਲੱਖਾਂ ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈ ਦੇ ਟਾਣੀ ਉੱਤੇ ਲੱਗਿਆਂ ਦਾ ਮੁੱਲ ਪਾਉਂਦੇ ਲੱਖਾਂ ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈ ਦੇ ਕੇਸੂ ਗਜਨੌਰ ਸ਼ਰੀ ਤੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ। ਮੋਤੀਆਂ ਚਮੇਲੀ ਬੇਲਾ ਗੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਦੇ। ਮੋਤੀਆਂ ਚਮੇਲੀ ਬੇਲਾ ਗੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਦੇ।
ਕੇਸੂ ਗਜਨੌਰ ਨੀ ਸ਼ਰੀ ਤੇ ਅਮਲ ਤਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਦੀਆਂ ਚਮੇਲੀ ਵੇਲਾ ਕੇਤ ਕੀ ਤਰੇ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਦੇ ਦੁੰਬੀਆਂ ਦੀ ਝਾਲਰ ਬਣਾ ਕੇ ਨੀ ਖੇਤ ਦੀਆਂ ਧੁੱਪਾਂ ਵਿੱਚ ਪਾਈ ਦੇ ਕਾਹੀ ਦੀਆਂ ਦੁੰਬੀਆਂ ਦੀ ਝਾਲਰ ਬਣਾ ਕੇ ਨੀ ਖੇਤ ਦੀਆਂ ਧੁੱਪਾਂ ਵਿੱਚ ਪਾਈ ਦੇ ਕੈਸੂ ਕਚਨੌਰ ਨੀ ਸ਼ਰੀ ਤੇ ਅਮਲ ਤਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਦੀਆ ਚਮੇਲੀ ਵੇਲਾ ਖੇਤ ਕੀ ਤਰੇ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਦੇ ਚਾਰ ਦਿਨਾਂ ਲਈ ਆਈ ਉਹ ਬੂਟਾ ਗੁੱਲ ਮੋਰ ਦਾ ਲਗਾਵਾਂਗੇ ਜਦੋਂ ਤੂੰ ਉਹਦੇ ਫੁੱਲ ਫੁੱਲ ਤਾਰੀ ਉੱਤੇ ਲਾਈ ਨੀ ਗੁਲਾ ਨਾਰੀ ਕੁੜਤੀ ਤੇ ਚਿੱਟੇ ਫੁੱਲ ਪਾਉਣੇ ਜੇ ਤੂੰ ਤਿੰਨ ਚਾਰ ਦਿਨਾਂ ਲਈ ਆਈ ਨੀ ਜਾਣਾ ਪੈਣਾ ਨੀ ਹੀਰੇ ਜਾਣਾ ਪੈਣਾ ਨੀ ਸੱਚੀ ਜਾਣਾ ਪੈਣਾ ਫੇ ਸਾਨੂੰ ਜਾਣਾ ਪੈਣਾ ਜਾਣਾ ਪੈਣਾ ਫੇਰ ਸਾਨੂੰ ਮਾਲਵੇ ਦੇ ਵੱਲ ਤੇ ਦੁਆਬੇ ਵਿੱਚ ਫੁੱਲ ਨੀ ਪਾਈਏ ਜਾਣਾ ਪੈਣਾ ਫੇਰ ਸਾਨੂੰ ਮਾਲਵੇ ਦੇ ਵੱਲ ਤੇ ਦੁਆਬੇ ਵਿੱਚ ਫੁੱਲ ਨੀ ਪਾਈਏ ਕੈਸੂ ਕਚਨੌਰ ਨੀ ਸ਼ਰੀ ਤੇ ਅਮਲ ਤਾਸ ਤੇਰੇ ਲਈ ਖੇਤਾਂ ਚ ਉਗਾਈਏ ਮੋਤੀਆ ਚਮੇਲੀ ਵੇਲਾ ਖੇਤ ਕੀ ਤਰੇ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈਏ ਛੱਲੀ ਦੇ ਸੁਨਹਿਰੀ ਵਾਲ ਕਲਗੀ ਨੂੰ ਲਾਵਾਂਗੇ ਤੇ ਦਾਣਿਆਂ ਦਾ ਬਣ ਜੂਗਾ ਦਾਜਨੀ ਆਪੇ ਰੰਗ ਲਵਾਂਗੇ ਗੁਲਾਬੀ ਚਿਰੇ ਚੁੰਨੀਆਂ ਤੇ ਸੁਰਮਾ ਵੀ ਪਾਲੋ ਸਰਦਾਰਨੀ ਜਿਹੜੀ ਰੁੱਤੇ ਫੁੱਲ ਲੱਗੇ ਆਸਾਂ ਵਾਲੇ ਬਾਂਸ ਨੂੰ ਨੀ ਸੁਪਨੇ ਵੀ ਉਦੋਂ ਹੀ ਵਿਆਹੀਏ ਜਿਹੜੀ ਰੁੱਤੇ ਫੁੱਲ ਲੱਗੇ ਆਸਾਂ ਵਾਲੇ ਬਾਂਸ ਨੂੰ ਨੀ ਸੁਪਨੇ ਵੀ ਉਦੋਂ ਹੀ ਵਿਆਹੀ ਦੇ ਕੈਸੂ ਕਚਨੌਰ ਨੀ ਸ਼ਰੀ ਤੇ ਅਮਲ ਤਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆ ਚਮੇਲੀ ਵੇਲਾ ਖੇਤ ਕੀ ਤਰੇ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈਏ ਮੋਤੀਆ ਚਮੇਲੀ ਵੇਲਾ ਖੇਤ ਕੀ ਤਰੇ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈਏ ਕੈਸੂ ਕਚਨੌਰ ਨੀ ਸ਼ਰੀ ਤੇ ਅਮਲ ਤਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆ ਚਮੇਲੀ ਵੇਲਾ ਖੇਤੇਲੀ ਤਰੇ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈਏ ਤਾਰਾ ਮੀਰਾ ਸਰੋਂ ਤੇ ਫਲਾਈਏ ਨੀ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਦੇ ਨੀ ਤੇਰੇ ਲਈ ਉਗਾਈ ਦੇ
ਜੀ ਦੋਸਤੋ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣਿਆ ਔਰ ਗੀਤ ਦੀ ਜਿਹੜੀ ਫਰਮਾਇਸ਼ ਸੀ ਸਾਨੂੰ ਕੀਤੀ ਸੀ ਗਗਨਦੀਪ ਸਿੰਘ ਹੋਰਾਂ ਨੇ ਸੋ ਗਗਨਦੀਪ ਸਿੰਘ ਜੀ ਗੀਤ ਤੁਹਾਨੂੰ ਪਸੰਦ ਆਇਆ ਹੋਣਾ ਔਰ ਬਾਕੀ ਸਾਰਿਆਂ ਨੂੰ ਵੀ ਪਸੰਦ ਆਇਆ ਹੋਣਾ ਇਸਦੀ ਉਮੀਦ ਆਪਾਂ ਕਰ ਸਕਦੇ ਹਾਂ ਜੀ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਦੇ ਵਿੱਚ ਇੱਕ ਵਾਰ ਫਿਰ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਦੋਸਤੋ ਬਹੁਤ ਸਾਰੇ ਸੁਨੇਹੇ ਸਾਡੇ ਤੱਕ ਪਹੁੰਚੇ ਹੋਏ ਆ ਕੁਲਦੀਪ ਕੌਰ ਸਾਡੀ ਭੈਣ ਕਾਫੀ ਦੇਰ ਤੋਂ ਜੁੜੀ ਹੋਈ ਹੈ ਅਸੀਂ ਬਹੁਤ ਬਹੁਤ ਚੀਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸਾਰੇ ਹਰਮਨ ਪਰਿਵਾਰ ਨੂੰ ਕਹਿੰਦੇ ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ ਕੁਲਦੀਪ ਔਰ ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਕਹਿੰਦੇ ਭਾਜੀ ਕੈਰੀ ਔਨ ਜੀ ਅੱਖਾਂ ਬੰਦ ਯਕੀਨ ਕਰਨ ਵਾਲਿਆਂ ਦੀ ਸੂਚੀ ਚ ਤੁਹਾਡਾ ਨਾਮ ਪਹਿਲੇ ਨੰਬਰ ਨੰਬਰਾਂ ਤੇ ਆ। ਸੋ ਬਰਾੜ ਸਾਹਿਬ ਦੇ ਲਈ ਉਹਨਾਂ ਨੇ ਇਹ ਕੰਪਲੀਮੈਂਟ ਦਿੱਤਾ। ਸੋ ਕੁਲਦੀਪ ਕੌਰ ਬਰਾੜ ਸਾਹਿਬ ਤਾਂ ਜਾ ਚੁੱਕੇ ਨੇ, ਪਰ ਤੁਹਾਡਾ ਇਹ ਕੰਪਲੀਮੈਂਟ ਜ਼ਰੂਰ ਉਹਨਾਂ ਤੱਕ ਪਹੁੰਚ ਗਿਆ ਹੋਣਾ, ਉਹ ਪ੍ਰੋਗਰਾਮ ਜ਼ਰੂਰ ਸੁਣ ਰਹੇ ਹੋਣਗੇ, ਅਸੀਂ ਇਹ ਉਮੀਦ ਕਰਦੇ ਹਾਂ। ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਹਮੇਸ਼ਾ ਹੌਸਲਾ ਅਫਜ਼ਾਈ ਕਰਦੇ ਹੋ ਔਰ ਤੁਸੀਂ ਕਾਫੀ ਚੀਜ਼ਾਂ ਨੂੰ ਕਾਫੀ ਨੇੜੇ ਹੋ, ਵੇਖਦੇ ਹੋ, ਪਰਖਦੇ ਹੋ, ਘੁਖਦੇ ਹੋ, ਹਨਾ, ਔਰ ਇਸ ਗੱਲ ਦੇ ਲਈ ਵੀ ਤੁਹਾਡੀ ਸਿਫਤ ਕਰਨੀ ਬਣਦੀ ਹੈ। ਔਰ ਸਾਨੂੰ ਹਮੇਸ਼ਾ ਤੁਸੀਂ ਸਪੋਰਟ ਕਰਦੇ ਹੋ, ਸਾਨੂੰ ਜਿਹੜਾ ਤੁਹਾਡੇ ਸਪੋਰਟ ਦੀ ਹਮੇਸ਼ਾ ਲੋੜ ਹੁੰਦੀ ਹੈ, ਔਰ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ। ਅੱਗੇ ਗੁਰਵਿੰਦਰ ਸਿੰਘ ਨਾਥੂਰੀ ਇੱਕ ਵਾਰ ਫੇਰ ਜੁੜੇ ਨੇ ਸਾਡੇ ਨਾਲ ਤੇ ਕਹਿੰਦੇ, ਭੈਣ ਜੀ ਐਜ਼ ਅ ਰੇਡੀਓ ਲਿਸਨਰ ਜਸਟ ਆਪਾਂ ਮੈਂ ਆਪਣਾ ਓਪੀਨੀਅਨ ਦਿੱਤਾ ਜੀ, ਨਾ ਮੈਂ ਕੋਈ ਬਰਾੜ ਸਾਹਿਬ ਨੂੰ ਕਿਹਾ ਤੇ ਨਾ ਤੁਸੀਂ ਗਲਤ ਹੋ ਜਾਂ ਸਹੀ, ਮੈਂ ਕੋਈ ਫਤਵਾ ਨਹੀਂ ਜਾਰੀ ਕੀਤਾ। ਬਰਾੜ ਸਾਹਿਬ ਨੂੰ ਬੇਨਤੀ ਆ ਕਿ ਹਰ ਗੱਲ ਨੂੰ ਪਰਸਨਲ ਲੇਵਲ ਤੇ ਨਾ ਲੈ ਕੇ ਜਾਣ। ਨਹੀਂ ਨਹੀਂ ਬਿਲਕੁਲ ਨਹੀਂ ਜੀ, ਗੁਰਵਿੰਦਰ ਸਿੰਘ ਤੁਸੀਂ ਬਿਲਕੁਲ ਇਸ ਤਰ੍ਹਾਂ ਨਾ ਸੋਚੋ, ਕਿਉਂਕਿ ਦੇਖੋ ਸਾਡੇ ਸੁਣਨ ਵਾਲਿਆਂ ਦੇ ਜਿਹੜੇ ਵਿਚਾਰ ਨੇ ਹਮੇਸ਼ਾ ਸਾਡੇ ਸਿਰ ਮੱਥੇ ਆ, ਹਨਾ, ਔਰ ਜੇਕਰ ਕੋਈ ਵੀ ਸਰੋਤਾ ਜਿਹੜਾ ਉਹ ਆਪਣਾ ਵਿਚਾਰ ਰੱਖਦਾ ਆ ਤਾਂ ਬਿਲਕੁਲ ਜੀ ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦੀ ਪੂਰੀ ਆਜ਼ਾਦੀ ਹੈ। ਸੋ ਜਿਸ ਤਰ੍ਹਾਂ ਅਸੀਂ ਆਪਣੇ ਵਿਚਾਰ ਰੱਖਦੇ ਹਾਂ, ਸਾਨੂੰ ਅਸੀਂ ਆਪਣੇ ਨਜ਼ਰੀਏ ਦੇ ਨਾਲ ਰੱਖਦੇ ਹਾਂ, ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਔਰ ਤੁਹਾਡਾ ਸਵਾਗਤ ਹੈ ਹਮੇਸ਼ਾ ਹੀ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ। ਤੁਸੀਂ ਬਿਲਕੁਲ ਵੀ ਇਸ ਚੀਜ਼ ਨੂੰ ਇਹਨਾਂ ਲਓ, ਅਸੀਂ ਬਿਲਕੁਲ ਤੁਹਾਡੇ ਵਿਚਾਰ ਨੂੰ ਨਹੀਂ ਗਲਤ ਕਹਿ ਰਹੇ, ਠੀਕ ਹੈ। ਸੋ ਤੁਸੀਂ ਸਾਡੇ ਵਿਚਾਰ ਨੂੰ ਗਲਤ ਨਹੀਂ ਕਹਿ ਰਹੇ, ਸਿਰਫ ਅਸੀਂ ਆਪੋ ਆਪਣੇ ਵਿਚਾਰਾਂ ਨੂੰ ਪੇਸ਼ ਕੀਤਾ ਔਰ ਇਹ ਪਲੇਟਫਾਰਮ ਜਿਹੜਾ ਜੀ ਉਹ ਇਸੇ ਕਾਰਨ ਇਸੇ ਮਕਸਦ ਦੇ ਲਈ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਆਜ਼ਾਦੀ ਦੇ ਨਾਲ ਰੱਖ ਸਕੀਏ, ਹਨਾ। ਤੇ ਜੇਕਰ ਅਸੀਂ ਆਪਣੇ ਵਿਚਾਰਾਂ ਨੂੰ ਘੁੱਟ ਕੇ ਚੱਲਾਂਗੇ ਪ੍ਰੋਗਰਾਮ ਦੇ ਪ੍ਰਸਾਰਣ ਦੇ ਵਿੱਚ, ਫਿਰ ਤਾਂ ਬਹੁਤ ਸਾਰੀਆਂ ਜਿਹੜੀਆਂ ਤਰੁੱਟੀਆਂ ਉਹ ਰਹਿ ਜਾਣਗੀਆਂ, ਹਨਾ। ਸੋ ਇਸੇ ਲਈ ਇਹ ਜਿਹੜਾ ਮੰਚ ਆ ਬਣਿਆ ਹੋਇਆ ਕਿ ਤੁਸੀਂ ਅਤੇ ਅਸੀਂ ਆਪਣੇ ਵਿਚਾਰਾਂ ਨੂੰ ਖੁੱਲ੍ਹ ਕੇ ਪ੍ਰਗਟ ਕਰ ਸਕੀਏ। ਸੋ ਤੁਸੀਂ ਖੁੱਲ੍ਹ ਕੇ ਪ੍ਰਗਟ ਕੀਤਾ, ਅਸੀਂ ਵੀ ਤੁਹਾਡੇ ਵਿਚਾਰ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ। ਧੰਨਵਾਦ ਬਹੁਤ ਬਹੁਤ, ਇਸੇ ਤਰ੍ਹਾਂ ਸਾਡੇ ਨਾਲ ਆਪਣੀ ਸਾਂਝ ਬਣਾਈ ਰੱਖੋ, ਧੰਨਵਾਦ। ਰਵਿੰਦਰ ਸਿੰਘ ਧਨੀ ਸਾਹਿਬ, ਹਾਂਜੀ ਕਹਿੰਦੇ ਪੈਰੀ ਪੈਂਦਾ ਜੀ, ਕਹਿੰਦੇ ਆਪ ਜੀ ਨੂੰ, ਨਹੀਂ ਨਹੀਂ ਵੀਰੇ ਪੈਰੀ ਪੈਣ ਵਾਲੀ ਕੋਈ ਗੱਲ ਨਹੀਂ ਆ, ਤੁਹਾਡਾ ਵੀ ਰਿਗਾਰਡ ਓਨਾ ਹੀ ਆ, ਤੁਹਾਡਾ ਵੀ ਸਤਿਕਾਰ ਓਨਾ ਹੀ, ਆਪਾਂ ਸਾਰੇ ਇੱਕੋ ਜਿਹੇ ਆ, ਹਨਾ। ਤੇ ਬਾਕੀ ਆਵਾਜ਼ ਦੀ ਸਮੱਸਿਆ ਵਾਲੇ ਇਹਨਾਂ ਨੇ ਧਿਆਨ ਦਵਾਇਆ ਸੀ ਜੀ, ਆਵਾਜ਼ ਹੁਣ ਬਿਲਕੁਲ ਸਹੀ ਹੋ ਚੁੱਕੀ ਹੈ। ਤੇ ਧਨੀ ਸਾਹਿਬ ਹੁਣ ਤੁਸੀਂ ਪ੍ਰੋਗਰਾਮ ਇੰਜੋਏ ਕਰੋ, ਤੇ ਢੁੱਡੀ ਕੇ ਸਾਹਿਬ ਦਾ ਵੀ ਜਿਹੜਾ ਮੈਸੇਜ ਆ ਉਹ ਅਸੀਂ ਸ਼ਾਮਲ ਕਰ ਲਿਆ ਸੀਗਾ, ਕਿਉਂਕਿ ਉਹਨਾਂ ਨੇ ਮੇਲਿਆਂ ਦੇ ਬਾਰੇ ਚ ਆਪਣੀ ਜਿਹੜੀ ਟਿੱਪਣੀ ਸੀਗੀ ਉਹ ਕੀਤੀ ਸੀਗੀ। ਤੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਤੁਹਾਡੇ ਮੈਸੇਜ ਦੇ ਲਈ ਵੀ ਤੇ ਗਿੱਲ ਸਾਹਿਬ ਨਾਲ ਜੁੜੇ ਰਹਿਣ ਦੇ ਲਈ ਵੀ, ਤੁਹਾਡੀ ਸਪੋਰਟ ਦੇ ਲਈ ਵੀ। ਤੇ ਅੱਗੇ ਗਗਨਦੀਪ ਸਿੰਘ ਹੁਰੀ ਗੀਤ ਉਹਨਾਂ ਨੇ ਕਹਿੰਦੇ ਸੁਣ ਲਿਆ ਜੀ, ਥੈਂਕ ਯੂ ਕਹਿੰਦੇ ਫਾਰ ਪਲੇਇੰਗ ਸਾਂਗ, ਧੰਨਵਾਦ ਤੁਹਾਡਾ ਵੀ, ਤੁਸੀਂ ਪੇਸ਼ਕਸ਼ ਕੀਤੀ। ਔਰ ਤੁਸੀਂ ਦੋਸਤੋ ਕੋਈ ਹੋਰ ਵੀ ਜੇਕਰ ਗੀਤ ਸੁਣਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ, ਅਸੀਂ ਉਹ ਗੀਤ ਜ਼ਰੂਰ ਸ਼ਾਮਲ ਕਰਾਂਗੇ। ਪਰ ਫਿਲਹਾਲ ਮੈਂ ਤੁਹਾਡੇ ਨਾਲ ਇੱਕ ਆਰਟੀਕਲ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ, ਕਿਉਂਕਿ ਦੋਸਤੋ ਜਦੋਂ ਵੀ ਜਿਹੜੀ ਲੁਕਾਈ ਆ ਜਾਂ ਆਵਾਮ ਆ, ਹਨਾ, ਉਹ ਸਾਡੀਆਂ ਘਟੀਆ ਚਾਲਾਂ ਦੀ ਸ਼ਿਕਾਰ ਹੁੰਦੀ ਆ, ਜਾਂ ਫਿਰ ਕਹਿ ਲਓ ਕਿ ਜਦੋਂ ਕੁਝ ਰਾਜਸੀ ਸ਼ਕਤੀਆਂ ਜਿਹੜੀਆਂ ਆ ਉਹ ਸਿਰਫ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਲਈ ਜਾਂ ਆਪਣੀ ਰਾਜਸੀ ਤਾਕਤ ਨੂੰ ਵਧਾਉਣ ਦੇ ਲਈ ਆਮ ਆਵਾਮ ਦੀ ਵਰਤੋਂ ਕਰਦੀ ਆ, ਆਮ ਆਵਾਮ ਨੂੰ ਉਹਦਾ ਨਿਸ਼ਾਨਾ ਬਣਾਉਂਦੀ ਆ, ਆਮ ਲੁਕਾਈ ਨੂੰ ਖਦੇੜਨ ਦੀ ਕੋਸ਼ਿਸ਼ ਕਰਦੀ ਆ ਜਾਂ ਫਿਰ ਉਸ ਦਾ ਨੁਕਸਾਨ ਕਰਦੀ ਆ, ਤਾਂ ਉਹਦੇ ਲਈ ਮੈਨੂੰ ਲੱਗਦਾ ਕਿ ਜਿਹੜੀਆਂ ਇਹ ਰਾਜਸੀ ਸ਼ਕਤੀਆਂ ਆ ਜਾਂ ਫਿਰ ਇਹ ਜਿਹੜੇ ਰਾਜਨੀਤਿਕ ਲੋਕ ਆ ਜਿਹੜੇ ਇਹੋ ਜਿਹੀਆਂ ਘਟੀਆ ਚਾਲਾਂ ਚੱਲਦੇ ਆ, ਉਹਨਾਂ ਦੇ ਪ੍ਰਤੀ ਸਾਨੂੰ ਹਮੇਸ਼ਾ ਜਾਗਰੂਕ ਹੋਣ ਦੀ ਲੋੜ ਹੋਣੀ ਚਾਹੀਦੀ ਆ ਕਿ ਇਹੋ ਜਿਹੀਆਂ ਤਲਖੀਆਂ ਵਧਾਉਣ ਵਾਲੇ ਲੋਕ ਜਿਹੜੇ ਆ ਉਹ ਆਪ ਬੜੇ ਆਰਾਮ ਦੀ ਜ਼ਿੰਦਗੀ ਜਿਉਂਦੇ ਆ, ਪਰ ਆਮ ਜਨਤਾ ਜਿਹੜੀ ਆ ਉਹ ਹਮੇਸ਼ਾ ਭੁਗਤਦੀ ਹੈ, ਹਨਾ। ਸੋ ਇਹ ਜਿਹੜੇ ਫੈਸਲੇ ਆ ਕਿਉਂ ਲਏ ਜਾਂਦੇ ਆ। ਸੋ ਅਸੀਂ ਅੱਜ ਇੱਕ ਖਬਰ ਵੀ ਸਾਂਝੀ ਕੀਤੀ ਸੀਗੀ ਕਿ ਜਿਹੜਾ ਹਮਲਾ ਹੋਇਆ ਜੀ ਕਸ਼ਮੀਰ ਚ ਪੈਂਦੇ ਇਲਾਕੇ ਦੇ ਵਿੱਚ ਭਾਰਤੀ ਫੌਜ ਵੱਲੋਂ ਵੀ ਕੀਤਾ ਗਿਆ, ਔਰ ਅਕਸਰ ਇਹੋ ਜਿਹੇ ਹਮਲੇ ਜਿਹੜੇ ਆ ਉਹ ਟੈਨਸ਼ਨ ਵਧਾ ਦਿੰਦੇ ਆ ਸਰਹੱਦਾਂ ਦੇ ਉੱਤੇ, ਹਨਾ। ਸਰਹੱਦਾਂ ਦੇ ਉੱਤੇ ਜਦੋਂ ਟੈਨਸ਼ਨ ਵੱਧਦੀ ਆ ਤੇ ਇਹਦੇ ਨਾਲ ਕੀ ਹੁੰਦਾ ਕਿ ਦੇਸ਼ ਦੇ ਵਿੱਚ ਰਹਿਣ ਵਾਲੇ, ਚਾਹੇ ਉਹ ਭਾਰਤ ਚ ਰਹਿਣ ਵਾਲੇ ਲੋਕ ਆ, ਚਾਹੇ ਉਹ ਪਾਕਿਸਤਾਨ ਚ ਰਹਿਣ ਵਾਲੇ ਲੋਕ ਆ, ਜਾਂ ਫਿਰ ਭਾਰਤ ਜਾਂ ਪਾਕਿਸਤਾਨ ਦੀ ਬੈਕਗ੍ਰਾਉਂਡ ਦੇ ਵਿਦੇਸ਼ਾਂ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਆ, ਉਹਨਾਂ ਦੇ ਅੰਦਰ ਵੀ ਧੁੜਕੂ ਲੱਗਣਾ ਸ਼ੁਰੂ ਹੋ ਜਾਂਦਾ। ਸੋ ਉਹ ਧੁੜਕੂ ਇਸ ਕਰਕੇ ਲੱਗਦਾ ਕਿ ਪਤਾ ਨਹੀਂ ਹੁਣ ਫੇਰ ਰਿਸ਼ਤਿਆਂ ਦੇ ਵਿੱਚ ਕੜਵਾਹਟ ਆ ਗਈ ਹੈ, ਹਨਾ, ਤੇ ਪਤਾ ਨਹੀਂ ਜਿਹੜੇ ਰਿਸ਼ਤੇ ਜਿੱਥੇ ਜੁੜਨ ਦੀ ਜਿਹੜੀ ਸੰਭਾਵਨਾ ਆ ਉਹ ਬਣਦੀ ਆ, ਉੱਥੇ ਫੇਰ ਕਿਤੇ ਨਾ ਕਿਤੇ ਇਹੋ ਜਿਹੀਆਂ ਕਾਰਵਾਈਆਂ ਦੇ ਨਾਲ ਕੜਵਾਹਟਾਂ ਦਾ ਜਿਹੜਾ ਦੌਰ ਆ ਉਹ ਸ਼ੁਰੂ ਹੋ ਜਾਂਦਾ। ਸੋ ਇਸੇ ਦੌਰ ਦੇ ਵਿੱਚ ਇੱਕ ਹੋਰ ਜਿਹੜਾ ਫੈਸਲਾ ਲਿਆ ਗਿਆ ਆ, ਉਸ ਫੈਸਲੇ ਦੇ ਬਾਰੇ ਮੈਂ ਇਹ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਨਾ ਕਿ ਭਾਰਤ ਪਾਕਿਸਤਾਨ ਰਿਸ਼ਤਿਆਂ ਵਿੱਚ ਰਾਜਸੀ ਤੌਰ ਤੇ ਕਦੇ ਤਲਖੀਆਂ ਤੇ ਕਦੇ ਸੁਖਦ ਸੰਬੰਧ ਚੱਲਦੇ ਰਹਿੰਦੇ ਹਨ। ਇਸ ਦੇ ਇਤਿਹਾਸਿਕ ਕਾਰਨਾਂ ਦੇ ਨਾਲ ਤਤਕਾਲੀ ਸੱਤਾਧਾਰੀ ਧਿਰ ਕਿਹੜੀ ਹੁੰਦੀ ਹੈ ਇਸ ਤੇ ਬਹੁਤ ਕੁਝ ਨਿਰਭਰ ਕਰਦਾ। ਤਲਖ ਸਿਆਸੀ ਸੰਬੰਧਾਂ ਦੀ ਮਾਰ ਖੇਡਾਂ ਤੇ ਵੀ ਪੈਂਦੀ ਰਹਿੰਦੀ ਹੈ, ਪਰ ਮਨੋਰੰਜਨ ਦੇ ਸਾਧਨ ਇੱਕੋ ਜਿਹੇ ਹੋਣ ਕਾਰਨ ਇਹ ਸਿਆਸੀ ਰਿਸ਼ਤਿਆਂ ਦੀ ਭੇਟ ਘੱਟ ਹੀ ਚੜੇ ਹਨ। ਹੁਣ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇੱਕ ਅਜਿਹਾ ਫੈਸਲਾ ਸੁਣਾਇਆ ਜਿਸ ਨਾਲ ਦੋਵਾਂ ਮੁਲਕਾਂ ਨੂੰ ਜੋੜਨ ਵਾਲੇ ਟੀਵੀ ਫਿਲਮਾਂ ਤੇ ਵੀ ਮਾਰ ਪਈ ਹੈ। ਸਥਾਨਕ ਟੀਵੀ ਤੇ ਪ੍ਰਸਾਰਿਤ ਹੋਣ ਵਾਲੀਆਂ ਭਾਰਤੀ ਫਿਲਮਾਂ ਤੇ ਟੀਵੀ ਪ੍ਰੋਗਰਾਮਾਂ ਤੇ ਮੁੜ ਪਾਬੰਦੀ ਲਾ ਦਿੱਤੀ ਗਈ ਹੈ। ਅਦਾਲਤ ਦੇ ਇਸ ਫੈਸਲੇ ਨਾਲ ਦੋਵਾਂ ਮੁਲਕਾਂ ਦੇ ਸੱਭਿਆਚਾਰਕ ਰਿਸ਼ਤਿਆਂ ਨੂੰ ਭਾਰੀ ਸੱਟ ਵੱਜੇਗੀ। ਯੂਨਾਈਟਿਡ ਪ੍ਰੋਡਿਊਸਰਸ ਐਸੋਸੀਏਸ਼ਨ ਵੱਲੋਂ ਦਾਇਰ ਕੀਤੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਚੀਫ ਜਸਟਿਸ ਮੀਆਂ ਸਾਕਿਬ ਨਸਾਰ ਨੇ ਸਪਸ਼ਟ ਕੀਤਾ ਕਿ ਪਾਕਿਸਤਾਨੀ ਚੈਨਲਾਂ ਤੇ ਸਿਰਫ ਲੋੜੀਂਦੇ ਅਤੇ ਸਹੀ ਪ੍ਰੋਗਰਾਮ ਹੀ ਪ੍ਰਸਾਰਿਤ ਕੀਤੇ ਜਾਣ। ਇਸ ਤੋਂ ਪਹਿਲਾਂ 2016 ਵਿੱਚ ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਚੈਨਲਾਂ ਤੇ ਭਾਰਤੀ ਪ੍ਰੋਗਰਾਮ ਦਿਖਾਉਣ ਤੇ ਪਾਬੰਦੀ ਲਾ ਦਿੱਤੀ ਸੀ। ਲਾਹੌਰ ਹਾਈਕੋਰਟ ਨੇ 2017 ਵਿੱਚ ਇਹ ਪਾਬੰਦੀ ਹਟਾ ਦਿੱਤੀ ਸੀ, ਪਰ ਹੁਣ ਇੱਕ ਵਾਰ ਫਿਰ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਦੋਵਾਂ ਮੁਲਕਾਂ ਦੇ ਰਾਜਸੀ ਰਿਸ਼ਤਿਆਂ ਨੂੰ ਜੋੜਨ ਵਾਲੀ ਇੱਕ ਕੜੀ ਟੁੱਟੇਗੀ। ਕਲਾਕਾਰਾਂ ਤੇ ਫਨਕਾਰਾਂ ਲਈ ਹੱਦਾਂ ਸਰਹੱਦਾਂ ਦੇ ਕੋਈ ਮਾਇਨੇ ਨਹੀਂ ਹੁੰਦੇ, ਇਹ ਸਿਆਸਤ ਤੋਂ ਪਰੇ ਹੁੰਦੇ ਨੇ। ਅਸਲ ਵਿੱਚ ਤਾਂ ਕਲਾਕਾਰ ਅਮਨ ਦੇ ਦੂਤ ਹੁੰਦੇ ਹਨ, ਇਹ ਰਾਜਸੀ ਰਿਸ਼ਤਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਪੁੱਲ ਦਾ ਕੰਮ ਕਰਦੇ ਹਨ। ਇਸ ਨਾਲ ਅਮਨ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ। ਆਜ਼ਾਦੀ ਤੋਂ ਪਹਿਲਾਂ ਫਿਲਮਾਂ ਦੇ ਚਾਰ ਮੁੱਖ ਕੇਂਦਰ ਸਨ, ਲਾਹੌਰ, ਬੰਬਈ, ਕਲਕੱਤਾ ਤੇ ਮਦਰਾਸ। ਮੁਲਕ ਦੀ ਵੰਡ ਤੋਂ ਬਾਅਦ ਇਸ ਇੰਡਸਟਰੀ ਦਾ ਪੂਰਾ ਚਿਹਰਾ ਮੋਹਰਾ ਹੀ ਬਦਲ ਗਿਆ। ਭਾਰਤੀ ਉਪ ਮਹਾਂਦੀਪ ਦਾ ਸੱਭਿਆਚਾਰਕ ਮੁਹਾਂਦਰਾ ਲਗਭਗ ਇੱਕੋ ਜਿਹਾ ਹੈ। ਜਿਵੇਂ ਭਾਰਤ ਵਿੱਚ ਪਾਕਿਸਤਾਨ ਪ੍ਰੋਗਰਾਮ ਆਸਾਨੀ ਨਾਲ ਦੇਖੇ ਸਮਝੇ ਜਾ ਸਕਦੇ ਹਨ, ਉਵੇਂ ਹੀ ਪਾਕਿਸਤਾਨ ਵਿੱਚ ਵੀ, ਕਿਉਂਕਿ ਭਾਸ਼ਾ ਨਾਲ ਸੰਬੰਧਿਤ ਦਿੱਕਤਾਂ ਨਹੀਂ ਹਨ। ਮੌਸੀਕੀ ਇੱਕੋ ਜਿੰਨੀ ਸ਼ਿੱਦਤ ਨਾਲ ਪਸੰਦ ਕੀਤੀ ਜਾਂਦੀ ਹੈ। ਜੇ ਭਾਰਤ ਵਿੱਚ ਨੁਸਰਤ ਗੁਲਾਮ ਅਲੀ ਨੂੰ ਪਸੰਦ ਕੀਤਾ ਜਾਂਦਾ ਤਾਂ ਪਾਕਿਸਤਾਨ ਵਿੱਚ ਮੁਹੰਮਦ ਰਫੀ ਤੇ ਜਗਜੀਤ ਸਿੰਘ ਨੂੰ ਵੀ ਓਨਾ ਹੀ ਪਿਆਰ ਕੀਤਾ ਜਾਂਦਾ ਹੈ। ਭਾਰਤੀ ਫਿਲਮ ਸਟਾਰ ਪਾਕਿਸਤਾਨੀਆਂ ਦੇ ਵੀ ਫਿਲਮ ਸਟਾਰ ਹਨ। ਅਸਲ ਵਿੱਚ ਤਾਂ ਪਟੀਸ਼ਨ ਕਰਤਾਵਾਂ ਨੇ ਵੀ ਇਸ ਮਸਲੇ ਤੇ ਆਪਣੀ ਤੰਗ ਦਿਲੀ ਦਾ ਸਬੂਤ ਦਿੱਤਾ। ਭਾਵੇਂ ਦੋਵਾਂ ਮੁਲਕਾਂ ਵਿੱਚ 1965 ਤੇ 71 ਦੀ ਜੰਗ ਵੇਲੇ ਤੋਂ ਇੱਕ ਦੂਜੇ ਖਿਲਾਫ ਪ੍ਰਚਾਰ ਕਰਨ ਲਈ ਰੇਡੀਓ ਟੀਵੀ ਦਾ ਇਸਤੇਮਾਲ ਕੀਤਾ ਜਾਣ ਲੱਗਾ, ਪਰ ਨਿੱਜੀਕਰਨ, ਉਦਾਰੀਕਰਨ ਤੇ ਵਿਸ਼ਵੀਕਰਨ ਦੀਆਂ ਨੀਤੀਆਂ ਲਾਗੂ ਹੋਣ ਤੋਂ ਬਾਅਦ ਇਸ ਵਿੱਚ ਕਾਫੀ ਤਬਦੀਲੀ ਆ ਚੁੱਕੀ ਹੈ। ਬੇਸ਼ੱਕ ਇੰਟਰਨੈਟ ਦੇ ਇਸ ਯੁੱਗ ਵਿੱਚ ਅਜਿਹੀਆਂ ਪਾਬੰਦੀਆਂ ਦੇ ਮਾਇਨੇ ਨਹੀਂ ਰਹਿ ਜਾਂਦੇ, ਪਰ ਫਿਰ ਵੀ ਇੱਕ ਵੱਡਾ ਤਬਕਾ ਟੀਵੀ ਨਾਲ ਜੁੜਿਆ ਹੋਇਆ ਜੋ ਚੰਗੇ ਪ੍ਰੋਗਰਾਮਾਂ ਤੋਂ ਵਿਰਵਾ ਹੋ ਜਾਵੇਗਾ। ਦੋਵਾਂ ਮੁਲਕਾਂ ਦਰਮਿਆਨ ਚੰਗੇ ਤੇ ਮਜ਼ਬੂਤ ਸੰਬੰਧ ਬਣਾਉਣ ਲਈ ਅਜਿਹੀਆਂ ਪਾਬੰਦੀਆਂ ਨਾਲ ਕੁੜੱਤਣ ਘਟਣ ਦੀ ਬਜਾਏ ਵਧੇਗੀ। ਇਸ ਲਈ ਇਸ ਤੋਂ ਅੱਜ ਦੇ ਦੌਰ ਵਿੱਚ ਗੁਰੇਜ਼ ਕਰਨ ਦੀ ਲੋੜ ਹੈ। ਸੋ ਦੋਸਤੋ, ਇਸ ਆਰਟੀਕਲ ਨੂੰ ਪੜ੍ਹਨ ਤੋਂ ਬਾਅਦ ਜੋ ਸਾਡੀ ਸਮਝ ਚ ਆਉਂਦਾ ਉਹ ਇਹੀ ਹੈ ਕਿ ਕਿਸੇ ਵੀ ਦੇਸ਼ ਦੀ ਜਿਹੜੀ ਜਨਤਾ ਹੈ, ਜਿਹੜੇ ਆਮ ਲੋਕ ਹੈ, ਉਹ ਕਦੇ ਵੀ ਨਹੀਂ ਚਾਹੁੰਦੇ ਹੁੰਦੇ ਕਿ ਉਹਨਾਂ ਦੇ ਆਪਸੀ ਰਿਸ਼ਤਿਆਂ ਦੇ ਵਿੱਚ ਇਹੋ ਜਿਹੀ ਕੋਈ ਕੜਵਾਹਟ ਜਾਂ ਕੋਈ ਤਲਖੀ ਜਿਹੜੀ ਆ ਉਹ ਪੈਦਾ ਹੋਵੇ। ਔਰ ਜਦੋਂ ਅਸੀਂ ਕਲਾਕਾਰਾਂ ਦੀ ਗੱਲ ਕਰਦੇ ਹਾਂ, ਚਾਹੇ ਉਹ ਗਾਇਕ ਨੇ, ਚਾਹੇ ਉਹ ਅਦਾਕਾਰ ਨੇ, ਹਨਾ, ਚਾਹੇ ਉਹ ਸਾਹਿਤਕਾਰ ਨੇ, ਉਹਨਾਂ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਇਹੋ ਜਿਹੀਆਂ ਟੁੱਟੀਆਂ ਹੋਈਆਂ ਤੰਦਾਂ ਨੂੰ ਮੁੜ ਕੇ ਜੋੜਨ, ਜਾਂ ਫਿਰ ਉਹ ਇਹਨਾਂ ਸਰਹੱਦਾਂ ਨੂੰ ਤੋੜ ਕੇ ਇੱਕ ਇਹੋ ਜਿਹਾ ਪੁਲ ਸਿਰਜਣ ਜਿਸ ਪੁਲ ਦੇ ਰਾਹੀਂ ਸਾਡੇ ਜਿਹੜੇ ਰਿਸ਼ਤੇ ਆ ਉਹ ਬਰਕਰਾਰ ਰਹਿ ਸਕਣ। ਪਰ ਹਮੇਸ਼ਾ ਇਹਦੇ ਪਿੱਛੇ ਜਿਹੜੀਆਂ ਘਨੌਣੀਆਂ ਸਿਆਸੀ ਤਾਕਤਾਂ, ਜਾਂ ਫਿਰ ਜਿਸ ਤਰ੍ਹਾਂ ਇਸ ਆਰਟੀਕਲ ਦੇ ਸ਼ੁਰੂ ਦੇ ਵਿੱਚ ਹੀ ਅਸੀਂ ਪੜ੍ਹਿਆ ਕਿ ਬਹੁਤ ਕੁਛ ਨਿਰਭਰ ਕਰਦਾ ਹੈ ਕਿ ਉਸ ਦੇਸ਼ ਨੂੰ ਚਲਾਉਣ ਵਾਲੀ ਜਿਹੜੀ ਸਰਕਾਰ ਆ ਉਸ ਦੀ ਆਪਣੀ ਨੀਅਤ ਕੀ ਹੈ, ਹਨਾ। ਉਸ ਦੇਸ਼ ਨੂੰ ਚਲਾਉਣ ਵਾਲੀ ਸਰਕਾਰ ਦੇ ਵਿੱਚ ਜਿਹੜੀਆਂ ਸ਼ਾਮਲ ਰਾਜਸੀ ਪਾਰਟੀਆਂ, ਅਸਲ ਦੇ ਵਿੱਚ ਉਹਨਾਂ ਦੀ ਨੀਅਤ ਜਾਂ ਨੀਤੀ ਕੀ ਹੈ। ਸੋ ਅਸਲ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਸਿਆਸੀ ਤਾਕਤਾਂ, ਜੇਕਰ ਉਹ ਆਮ ਲੋਕਾਂ ਨੂੰ ਇਸ ਤਰ੍ਹਾਂ ਲੜਾ ਪੜਾ ਕੇ ਜਾਂ ਫਿਰ ਇਹੋ ਜਿਹੇ ਮਾਹੌਲ ਨੂੰ ਪੈਦਾ ਕਰਕੇ, ਇਹੋ ਜਿਹੇ ਮਾਹੌਲ ਨੂੰ ਰੂਪ ਦੇ ਕੇ ਆਮ ਲੋਕਾਂ ਦੇ ਵਿੱਚ ਇੱਕ ਡਰ ਜਾਂ ਫਿਰ ਇੱਕ ਨਫ਼ਰਤ ਜਿਹੜੀ ਆ ਉਹ ਫੈਲਾਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਫਿਰ ਉਹਦੇ ਵਿੱਚ ਬਹੁਤ ਵਾਰ ਸਾਨੂੰ ਸੁਚੇਤ ਹੋਣ ਦੀ ਲੋੜ ਜਿਹੜੀ ਆ ਹੋ ਜਾਂਦੀ ਆ ਕਿ ਅਸੀਂ ਜਦੋਂ ਆਪਣੇ ਨੁਮਾਇੰਦੇ ਚੁਣਦੇ ਹਾਂ, ਜਦੋਂ ਅਸੀਂ ਆਪਣੀਆਂ ਸਰਕਾਰਾਂ ਚੁਣਦੇ ਹਾਂ, ਤਾਂ ਉੱਥੇ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਕਿ ਕੀ ਇਹਨਾਂ ਚੁਣੀਆਂ ਜਾਣ ਵਾਲੀਆਂ ਜਿਹੜੀਆਂ ਸਰਕਾਰਾਂ ਦੇ ਨੁਮਾਇੰਦੇ ਆ ਉਹਨਾਂ ਦੇ ਬਾਬਤ ਅਸੀਂ ਆਪਣੀ ਭੋਖ ਪਰਖ ਕੀਤੀ ਹੈ। ਤੇ ਦੂਸਰੀ ਗੱਲ ਇਹ ਵੀ ਹੈ ਕਿ ਇੱਥੇ ਇਹ ਵੀ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਕਿ ਜੇਕਰ ਇਹੋ ਜਿਹੀਆਂ ਸਿਆਸੀ ਤਾਕਤਾਂ ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਚੱਲੀਆਂ ਹੋਈਆਂ ਚਾਲਾਂ ਜਿਹੜੀਆਂ ਕਿ ਭਲੀ ਭਾਂਤ ਇਸ ਚੀਜ਼ ਦੇ ਬਾਰੇ ਸਪਸ਼ਟ ਕਰਦਿਆਂ, ਸਵੇਰੇ ਅਸੀਂ ਖ਼ਬਰਾਂ ਦੇ ਸਿਲਸਿਲੇ ਚ ਵੀ ਇਹ ਗੱਲ ਕੀਤੀ ਸੀਗੀ ਕਿ ਅਸਲ ਦੇ ਵਿੱਚ ਜਦੋਂ ਦੋਵਾਂ ਮੁਲਕਾਂ ਨੂੰ ਲੜਾਉਣ ਦੀ ਕੋਸ਼ਿਸ਼ ਹੁੰਦੀ ਆ ਤੇ ਉਹਦੇ ਪਿੱਛੇ ਵੀ ਜਿਹੜੀਆਂ ਕੁਛ ਵੱਡੀਆਂ ਸ਼ਕਤੀਆਂ ਜਿਹੜੀਆਂ ਆ ਹਨਾ ਉਹ ਕਾਰਜਸ਼ੀਲ ਹੁੰਦੀਆਂ, ਜਿਵੇਂ ਕਿ ਜਿਹਨਾਂ ਨੇ ਆਪਣਾ ਬਰੂਦ ਵੇਚਣਾ, ਜਿਹਨਾਂ ਨੇ ਆਪਣਾ ਅਸਲਾ ਵੇਚਣਾ ਹਨਾ, ਉਹ ਬਰੂਦ ਜਿਹੜਾ ਉਹ ਤਾਂ ਹੀ ਵਿਕੇਗਾ ਜੇਕਰ ਇਹੋ ਜਿਹਾ ਮਾਹੌਲ, ਇੱਕ ਡਰ ਦਾ ਦਹਿਸ਼ਤ ਦਾ ਜਿਹੜਾ ਮਾਹੌਲ ਆ ਉਹ ਹਮੇਸ਼ਾ ਪੈਦਾ ਕੀਤਾ ਜਾਂਦਾ ਰਹੇਗਾ। ਤੇ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਮੁਲਕਾਂ ਦੀ ਗੱਲ ਕਰਦੇ ਹਾਂ ਤੇ ਮੁਲਕਾਂ ਦੇ ਜਿਹੜੇ ਬਸ਼ਿੰਦੇ ਆ ਉਹਨਾਂ ਦੇ ਵਿੱਚ ਵੀ ਇਹੋ ਜਿਹਾ ਸਹਿਮ, ਇਹੋ ਜਿਹਾ ਡਰ, ਇਹੋ ਜਿਹੀ ਦਹਿਸ਼ਤ ਜਿਹੜੀ ਆ ਉਹ ਹਮੇਸ਼ਾ ਜੇ ਬਣਾ ਕੇ ਰੱਖਦੀਆਂ ਆ ਇਹੋ ਜਿਹੀਆਂ ਸਿਆਸੀ ਤਾਕਤਾਂ, ਤਾਂ ਇਸ ਤਰ੍ਹਾਂ ਉਹਨਾਂ ਨੂੰ ਹਮੇਸ਼ਾ ਲੱਗਦਾ ਕਿ ਲੋਕਾਂ ਨੂੰ ਆਪਸ ਦੇ ਵਿੱਚ ਲੜਾ ਪੜਾ ਕੇ ਉਹਨਾਂ ਨੂੰ ਜਿਹੜੇ ਜਾਇਜ਼ ਮੁੱਦੇ ਆ, ਜਿਹੜੇ ਬੁਨਿਆਦੀ ਮੁੱਦੇ ਆ, ਉਹਨਾਂ ਤੋਂ ਦੂਰ ਰੱਖਿਆ ਜਾ ਸਕਦਾ ਹਨਾ। ਸੋ ਇੱਥੇ ਸਮਝਣ ਦੀ ਗੱਲ ਇਹੀ ਆ ਕਿ ਅਸੀਂ ਆਪਸ ਦੇ ਵਿੱਚ ਨਫ਼ਰਤਾਂ ਨਾ ਬੀਜੀਏ, ਅਸੀਂ ਆਪਸ ਦੇ ਵਿੱਚ ਇੱਕ ਦੂਸਰੇ ਤੋਂ ਦੂਰੀਆਂ ਨਾ ਵਧਾਈਏ, ਤਲਖੀਆਂ ਨਾ ਵਧਾਈਏ। ਸੋ ਚਲੋ ਇਹ ਤਾਂ ਮੁਲਕਾਂ ਦੀ ਗੱਲ ਆ ਜਾਂਦੀ ਆ, ਜਦੋਂ ਅਸੀਂ ਜਿਹੜੇ ਹੇਠਲੇ ਪੱਧਰ ਦੇ ਉੱਤੇ ਚੱਲ ਰਹੀ ਸਿਆਸਤ ਦੇਖਦੇ ਹਾਂ ਤਾਂ ਉੱਥੇ ਵੀ ਸਾਨੂੰ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੁੰਦੀ ਹੈ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵਸਦੇ ਹਾਂ ਹਨਾ। ਇੱਥੇ ਵੀ ਸਾਨੂੰ ਬਹੁਤ ਜ਼ਰੂਰੀ ਹੋ ਜਾਂਦਾ ਕਿ ਜਦੋਂ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਹਾਂ ਤਾਂ ਸਾਡੀ ਆਵਾਜ਼ ਜੇ ਸਰਕਾਰੀ ਦਰਬਾਰੇ ਅਸੀਂ ਪਹੁੰਚਾਉਣੀ ਆ ਤਾਂ ਉਹਦੇ ਲਈ ਸਾਨੂੰ ਸਿਆਸਤ ਦੇ ਵਿੱਚ ਸ਼ਾਮਲ ਹੋਣਾ ਪੈਣਾ। ਸੋ ਜਦੋਂ ਅਸੀਂ ਸਿਆਸਤ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਕਰਦੇ ਹਾਂ ਦੋਸਤੋ, ਇੱਥੇ ਵੀ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਕਿ ਕਿਤੇ ਕੋਈ ਜਿਹੜੀਆਂ ਤਾਕਤਾਂ ਉਹ ਸਾਨੂੰ ਵਰਤ ਕੇ ਕਿਤੇ ਆਪਣਾ ਫਾਇਦਾ ਤਾਂ ਨਹੀਂ ਕਰਨ ਜਾ ਰਹੀਆਂ। ਸੋ ਇੱਥੇ ਹੁਣ ਸਿਆਸੀ ਮਾਹੌਲ ਜਿਹੜਾ ਉਹ ਇੱਥੇ ਵੀ ਭਖਿਆ ਹੋਇਆ। ਖੈਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਹਨਾ ਮੈਂਬਰ ਪਾਰਲੀਮੈਂਟ ਦੀਆਂ, ਤੇ ਉਹਦੇ ਲਈ ਬਹੁਤ ਸਾਰੇ ਜਿਹੜੇ ਸਾਡੇ ਆਪਣੇ ਪੰਜਾਬੀ ਭਾਈਚਾਰੇ ਦੇ ਜਾਂ ਭਾਰਤੀ ਭਾਈਚਾਰੇ ਦੇ ਜਿਹੜੇ ਲੋਕ ਆ ਉਹ ਆਪਣੀ ਕਿਸਮਤ ਅਜ਼ਮਾ ਰਹੇ ਆ। ਤੇ ਇੱਥੇ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਦੇਖੋ ਜਿਹੜੀ ਇਹ ਸਮਾਂ ਆ, ਜਿਹੜਾ ਇਹ ਜਿਹੜਾ ਇਲੈਕਸ਼ਨ ਦਾ ਜਾਂ ਇਹ ਜਿਹੜਾ ਚੋਣਾਂ ਦਾ ਸਮਾਂ, ਜਿਹੜਾ ਇਹ ਵੋਟਾਂ ਦਾ ਮਾਹੌਲ ਆ, ਇਹ ਤਾਂ ਥੋੜੀ ਦੇਰ ਹੀ ਰਹਿਣਾ, ਪਰ ਜਿਹੜੇ ਸਾਡੇ ਰਿਸ਼ਤੇ ਆ, ਜਿਹੜੇ ਬਹੁਤ ਪਹਿਲਾਂ ਦੇ ਬਣੇ ਹੋਏ ਆ, ਜਿਹੜੇ ਬੜੇ ਗੂੜੇ ਆ ਹਨਾ, ਅਸੀਂ ਉਹਨਾਂ ਨੂੰ ਨਾ ਖਰਾਬ ਕਰੀਏ, ਅਸੀਂ ਉਹ ਸੰਬੰਧ ਨਾ ਵਿਗਾੜੀਏ, ਇੱਕ ਦੂਜੇ ਦੇ ਲਈ ਜਿਹੜਾ ਕੁੜੱਤਣਾ ਜਿਹੜੀਆਂ ਆ ਜਾਂ ਇੱਕ ਦੂਜੇ ਪ੍ਰਤੀ ਜਿਹੜੀਆਂ ਨਫ਼ਰਤਾਂ ਦਾ ਜਿਹੜਾ ਪ੍ਰਵਾਹ ਆ ਉਹ ਨਾ ਚਲਾਈਏ। ਕਿਉਂਕਿ ਦੇਖੋ ਜਿਹੜੇ ਪਹਿਲਾਂ ਤੋਂ ਸਾਡੇ ਬਣੇ ਹੋਏ ਰਿਸ਼ਤੇ ਆ ਉਹ ਸਦੀਵੀ ਬਣੇ ਰਹਿਣੇ ਚਾਹੀਦੇ ਆ ਹਨਾ। ਤੇ ਇਹ ਜਿਹੜਾ ਸਿਆਸੀ ਸਮਾਂ ਆ ਜਾਂ ਇਹ ਜਿਹੜਾ ਚੋਣਾਂ ਦਾ ਜਾਂ ਫਿਰ ਇਲੈਕਸ਼ਨ ਦਾ ਸਮਾਂ ਜਿਹੜਾ ਆ, ਇਹ ਸਾਡੇ ਉਹਨਾਂ ਰਿਸ਼ਤਿਆਂ ਦੇ ਉੱਤੇ ਨਾ ਦਬਾਅ ਪਾਵੇ, ਅਸੀਂ ਉਸ ਪ੍ਰੈਸ਼ਰ ਦੇ ਵਿੱਚ ਆ ਕੇ ਇਹਨਾਂ ਚੀਜ਼ਾਂ ਦਾ ਜਿਹੜਾ ਪ੍ਰਭਾਵ ਆ ਉਹ ਨਾ ਕਬੂਲੀਏ। ਸੋ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਸਾਨੂੰ ਇੱਥੇ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਲੋੜ ਆ ਕਿ ਕਿਤੇ ਜਿਹੜੇ ਇੱਥੋਂ ਦੇ ਜਿਹੜੇ ਆਸਟ੍ਰੇਲੀਅਨ ਲੋਕ ਆ ਉਹ ਸਿਰਫ ਇਹਨਾਂ ਚੀਜ਼ਾਂ ਨੂੰ ਭਾਂਪ ਕੇ ਸਾਨੂੰ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਆ ਉਹ ਨਾ ਪਹੁੰਚਾਉਣ। ਸੋ ਜਿੱਥੇ ਅਸੀਂ ਏਕਾ ਦਿਖਾਉਣਾ ਆ ਉੱਥੇ ਅਸੀਂ ਏਕਾ ਜ਼ਰੂਰ ਦਿਖਾਈਏ, ਜਿੱਥੇ ਅਸੀਂ ਇਕੱਠੇ ਹੋਣਾ ਹੈ ਉੱਥੇ ਅਸੀਂ ਇਕੱਠੇ ਜ਼ਰੂਰ ਹੋਈਏ, ਔਰ ਚਾਹੇ ਇਸ ਸਿਆਸੀ ਦੰਗਲ ਦੇ ਵਿੱਚ ਹੀ ਸਹੀ, ਇਸ ਸਿਆਸੀ ਦੰਗਲ ਦੇ ਵਿੱਚ ਵੀ ਜਿੱਥੇ ਅਸੀਂ ਇੱਕ ਦੂਸਰੇ ਦੀ ਸਪੋਰਟ ਕਰ ਸਕਦੇ ਹਾਂ, ਜਿੱਥੇ ਅਸੀਂ ਇੱਕ ਦੂਸਰੇ ਦਾ ਸਾਥ ਦੇ ਸਕਦੇ ਹਾਂ ਉੱਥੇ ਅਸੀਂ ਸਾਥ ਜ਼ਰੂਰ ਦਈਏ, ਬਜਾਏ ਕਿ ਅਸੀਂ ਆਪਣਿਆਂ ਦੇ ਹੀ ਖਿਲਾਫ਼ ਜੇ ਅਸੀਂ ਜ਼ਹਿਰ ਉਗਲੀਏ ਜਾਂ ਆਪਣਿਆਂ ਦੇ ਹੀ ਖਿਲਾਫ਼ ਜਿਹੜਾ ਇੱਕ ਨਫ਼ਰਤ ਦਾ ਮਾਹੌਲ ਪੈਦਾ ਕਰੀਏ, ਉਹਦੇ ਨਾਲ ਜਿਹੜਾ ਫਾਇਦਾ ਹੈ ਜੀ ਉਹ ਹਮੇਸ਼ਾ ਵਿਰੋਧੀ ਲੈ ਕੇ ਜਾਊਗਾ, ਇਹ ਗੱਲ ਪੱਕੀ ਹੈ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਕਿ ਹੁਣ ਇੰਨਾ ਹੀ, ਤੇ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਫੇਰ ਜੁੜਾਂਗੇ। ਜਾਂਦੇ ਜਾਂਦੇ ਮੈਂ ਇੱਕ ਵਾਰ ਫੇਰ ਜਿਹੜਾ ਕੇਸੀ ਦੀਵਾਲੀ ਫੈਸਟੀਵਲ ਹੋਣ ਜਾ ਰਿਹਾ 11 ਨਵੰਬਰ ਨੂੰ ਉਹਦੇ ਬਾਬਤ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰ ਦਿੰਦੀ ਹਾਂ ਜੀ ਕਿ 11 ਨਵੰਬਰ ਨੂੰ ਇਹ ਜਿਹੜਾ ਫੈਸਟੀਵਲ ਆ ਇਹ ਕੇਸੀ ਗ੍ਰਾਮਰ ਸਕੂਲ ਦੇ ਵਿੱਚ ਹੋਣ ਜਾ ਰਿਹਾ। ਤੇ ਇਹਦੇ ਲਈ ਜਿੱਦਾਂ ਸਮਾਂ ਜਿਹੜਾ ਸੀ ਨਾਬ ਸਰਕਾਰੀ ਹੋਰਾਂ ਨੇ ਸਾਨੂੰ ਦੱਸਿਆ ਕਿ ਤਕਰੀਬਨ 11 ਜਾਂ 11:30 ਵਜੇ ਤੱਕ ਜਿਹੜੀ ਉੱਥੇ ਓਪਨਿੰਗ ਆ ਜਾਂ ਜਿਹੜੇ ਗੇਟ ਆ ਜੀ ਉਹ ਖੁੱਲ ਜਾਣੇ ਆ, ਸੋ ਮੇਲੇ ਦਾ ਮਾਹੌਲ ਜਿਹੜਾ ਤੁਸੀਂ 11 ਵਜੇ ਤੋਂ ਮਾਣ ਸਕੋਗੇ, ਪਰ ਉਸ ਤੋਂ ਬਾਅਦ ਫਿਰ ਜਿਹੜਾ ਇੱਕ ਲਾਈਵ ਸਟੇਜ ਲੱਗਣੀ ਆ ਨਛੱਤਰ ਗਿੱਲ, ਸੁਰਜੀਤ ਖਾਨ ਤੇ ਜੀ ਸੁਰਜੀਤ ਹੋਰਾਂ ਦੀ, ਤੁਸੀਂ ਉਹਦਾ ਵੀ ਆਨੰਦ ਦੋਸਤੋ ਲੈ ਸਕੋਗੇ। ਤੇ ਇੱਕ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਿਹਾ ਜੀ ਗਿੱਧਾ ਦੰਗਲ, 25 ਨਵੰਬਰ ਨੂੰ ਹੋਣ ਜਾ ਰਿਹਾ। ਇਹਨਾਂ ਦੇ ਪ੍ਰਬੰਧਕਾਂ ਦੇ ਨਾਲ ਆਉਣ ਵਾਲੇ ਦਿਨਾਂ ਚ ਗੱਲ ਕਰਾਂਗੇ। 25 ਨਵੰਬਰ ਨੂੰ ਇਸ ਗਿੱਧਾ ਦੰਗਲ ਦੇ ਵਿੱਚ 3 ਤਰ੍ਹਾਂ ਦੀਆਂ ਜਿਹੜੀਆਂ ਏਜ ਗਰੁੱਪ ਟੀਮਸ ਆ ਉਹ ਭਾਗ ਲੈਣ ਜਾ ਰਹੀਆਂ ਆ, ਔਰ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਮੁਕਾਬਲਾ ਜਿਹੜਾ ਉਹ ਹੋਣਾ। ਸੋ ਇਹ ਹੋਣ ਜਾ ਰਿਹਾ ਜੀ ਵਾਈਟ ਹਾਊਸ ਅਲਟੀਮਾ ਫੰਕਸ਼ਨ ਸੈਂਟਰ ਦੇ ਵਿੱਚ, ਜਿਹੜਾ ਕਿ ਕੀਲਰ ਪਾਰਕ ਦੇ ਵਿੱਚ ਹੈ। ਸੋ ਬਾਕੀ ਜਿਹੜੀ ਜਾਣਕਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਦੋਸਤੋ ਇਹ ਸੀ ਜੀ ਅੱਜ ਦਾ ਲਹਿਰਾਂ ਪ੍ਰੋਗਰਾਮ। ਤੁਸੀਂ ਸਾਰਿਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਔਰ ਸਾਡੇ ਨਾਲ ਸਾਡਾ ਸਾਥ ਦੇ ਕੇ ਸਾਡਾ ਹੌਸਲਾ ਵਧਾਇਆ। ਔਰ ਜੇਕਰ ਪ੍ਰੋਗਰਾਮ ਦੌਰਾਨ ਸਾਡੇ ਕੋਲੋਂ ਬੋਲਦਿਆਂ ਕੋਈ ਗੁਸਤਾਖੀ ਹੋ ਜਾਂਦੀ ਹੈ, ਕੁਛ ਵੀ ਵੱਧ ਘੱਟ ਬੋਲਿਆ ਜਾਂਦਾ, ਉਹਦੇ ਲਈ ਅਸੀਂ ਮਾਫ਼ੀ ਚਾਹਾਂਗੇ। ਤੁਸੀਂ ਆਪਣਾ ਫੀਡਬੈਕ ਸਾਨੂੰ ਜ਼ਰੂਰ ਭੇਜਿਆ ਕਰੋ feedback@harmanradio.com ਤੇ। ਸੋ ਦੋਸਤੋ ਅੱਜ ਲਈ ਦਿਓ ਇਜਾਜ਼ਤ, ਇੱਕ ਖੂਬਸੂਰਤ ਗੀਤ ਨਾਲ ਛੱਡ ਕੇ ਤੁਹਾਨੂੰ ਜਾਵਾਂਗੀ। ਆਉਣ ਵਾਲੇ ਸਮੇਂ ਦੇ ਵਿੱਚ ਮੰਗਲਵਾਰ ਵਾਲੇ ਦਿਨ ਆਪਾਂ ਜੁੜ ਬੈਠਾਂਗੇ, ਪਰ ਕੱਲ ਦਾ ਪ੍ਰੋਗਰਾਮ ਤੁਹਾਡੇ ਲਈ ਐਡੀਲੇਡ ਤੋਂ ਲੈ ਕੇ ਆਉਣਗੇ ਸੁਖਪ੍ਰੀਤ ਕੌਰ, ਤੇ ਸ਼ਾਮ ਨੂੰ ਅਸੀਂ ਜ਼ਰੂਰ ਮਿਲਾਂਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਤੇ ਸ਼ਾਮ ਤੱਕ ਦੇ ਲਈ ਵੀ ਇਜਾਜ਼ਤ ਦਿਓ ਤੇ ਆਉਣ ਵਾਲੇ ਸਮੇਂ ਤੱਕ ਦੇ ਲਈ ਇਜਾਜ਼ਤ ਦਿਓ। ਤੇ ਤੁਸੀਂ ਆਪਣਾ ਪ੍ਰੋਗਰਾਮ ਵੀ ਇੰਜੋਏ ਕਰੋ ਤੇ ਰੇਡੀਓ ਦੇ ਹੋਰ ਪ੍ਰੋਗਰਾਮ ਵੀ ਇੰਜੋਏ ਕਰੋ, ਕੰਮ ਵੀ ਇੰਜੋਏ ਕਰੋ। ਮਿਲਦੇ ਹਾਂ ਦੋਸਤੋ ਅਗਲੇ ਮੰਗਲਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ। Yeah.